ਸੁਣੋ ਵੀ ਦੋਸਤੋ, ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਕੱਸਾ ਪਹਿਲਾ ਅੱਖਰ ਸਰਦਾਰ ਦਾ ਜੋ ਲਿਆ ਸ਼ੀਸ਼ ਤਲੀ ਤੇ ਧਰ ਧਰ ਕੇ, ਰਾਰਾ ਰਾਣਾ ਨੂੰ ਜਿੱਤਣਾ ਸ਼ੌਂਕ ਸਾਡਾ, ਵੈਰੀ ਭੱਜ ਗਏ ਮੈਦਾਨੋਂ ਡਰ ਡਰ ਕੇ, ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ, ਅਸੀਂ ਪੱਕੇ ਹਾਂ ਤੇਗਾਂ ਵਿਚ ਰੜ ਰੜ ਕੇ, ਰਾਰਾ ਰਾਖੇ ਪੰਜਾਬ ਦੇਸ਼ ਦੇ ਹਾਂ ਤਾਈਓ ਚੜਦੇ ਹਾਂ ਸੂਲੀ ਤੇ ਹੱਸ ਹੱਸ ਕੇ। ਸੋ ਲਓ ਜੀ ਸਰਦਾਰ ਸ਼ਬਦ ਦੀ ਪਰਿਭਾਸ਼ਾ ਤੁਹਾਡੇ ਸਾਹਮਣੇ ਚੰਦ ਹੀ ਲਾਈਨਾਂ ਦੇ ਵਿਚ ਰੱਖੀ ਹੈ, ਪਰ ਇਹ ਚੰਦ ਲਾਈਨਾਂ ਦੀ ਮੁਹਤਾਜ ਨਹੀਂ ਹੈਗੀ ਕਿਉਂਕਿ ਇਹ ਇਸ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਆ। ਤੇ ਲਓ ਫਿਰ ਅੱਜ ਦੀ ਸਵੇਰ ਸ਼ੁਰੂ ਕਰਦੇ ਹਾਂ ਤੇ ਮੈਂ ਤੁਹਾਡੀ ਹੋਸਟ ਪੌਮੀ ਸਿੱਧੂ ਬ੍ਰਿਸਬੇਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਹਰਮਨ ਰੇਡੀਓ ਦੇ ਵਿਹੜੇ ਤੇ ਪ੍ਰੋਗਰਾਮ ਲਹਿਰਾਂ ਦੇ ਵਿਚ। ਤੇ ਲਓ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜੇ ਗੀਤ ਦੇ ਨਾਲ, ਤੇ ਗੀਤ ਤੋਂ ਬਾਅਦ ਫਿਰ ਮੈਂ ਤੁਹਾਨੂੰ ਇਹ ਵੀ ਦੱਸੂਗੀ ਦਿਨ ਤਰੀਕ ਤੇ ਪ੍ਰੋਗਰਾਮ ਦੇ ਵਿਚ ਹੋਰ ਕੀ ਹੋ ਰਿਹਾ ਵਾ, ਕਿਉਂਕਿ ਸਰਦਾਰ ਦੀ ਪਰਿਭਾਸ਼ਾ ਤਾਂ ਸਰਦਾਰੀ ਕੁਰਬਾਨੀਆਂ ਦੇ ਨਾਲ ਹੀ ਹੁੰਦੀ ਹੈ, ਤੇ ਜੇ ਕੁਰਬਾਨੀਆਂ ਦਾ ਕਹਿੰਦੇ ਹੁੰਦੇ ਆ ਨਾ, ਜੇ ਕੁਰਬਾਨੀਆਂ ਦੀ ਗੱਲ ਕੀਤੀ ਹੈ ਤਾਂ ਫਿਰ ਸਰਦਾਰੀ ਤਾਂ ਆਪਣੇ ਆਪ ਹੀ ਇਨਸਾਨ ਦੇ ਸਾਹਮਣੇ ਪ੍ਰਤੱਖ ਬਣ ਕੇ ਸਾਹਮਣੇ ਆ ਜਾਂਦੀ ਹੈ ਕਿ ਇਸ ਸਰਦਾਰੀ ਨੂੰ ਪਾਉਣ ਦੇ ਲਈ ਕੀ ਹੋਇਆ ਵਾ। ਤੇ ਗਾਣਾ ਸੁਣਦੇ ਆ ਜੀ ਰਣਜੀਤ ਪਾਵਾ ਦੀ ਆਵਾਜ਼ ਦੇ ਵਿਚ ਮੁੰਡਾ ਸਰਦਾਰਾਂ ਦਾ, ਤੇ ਮੈਂ ਮਿਲਦੀ ਹਾਂ ਤੁਹਾਨੂੰ ਇਸ ਗੀਤ ਤੋਂ ਬਾਅਦ। ਸਿੱਖੀ ਤਲਵਾਰ ਨੇ ਹੈ ਸਾਨੂੰ ਜਨਮ ਦਿੱਤਾ, ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ, ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ, ਸਾਡਾ ਵੱਖਰਾ ਹੈ ਰੂਪ ਸੰਸਾਰ ਵਿੱਚੋਂ। ਤੇ ਲਓ ਜੀ, ਸੰਸਾਰ ਦੇ ਵਿੱਚ ਵਾਕਈ ਜੀ ਪੰਜਾਬੀਆਂ ਦਾ ਵੱਖਰਾ ਹੀ ਰੂਪ ਹੈ, ਤੇ ਪੰਜਾਬੀਆਂ ਦੀ ਇਹ ਸਰਦਾਰੀ ਬਣੀ ਰਹੇ। ਇਸੇ ਦੁਆ ਦੇ ਨਾਲ ਮੈਂ ਤੁਹਾਡੀ ਹੋਸਟ ਪੌਵੀ ਸਿੱਧੂ ਪ੍ਰਿਸਟਨ ਤੋਂ ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਲਹਿਰਾਂ ਦੀ। ਸੋ ਸਾਰਿਆਂ ਤੋਂ ਪਹਿਲਾਂ ਸਪੈਸ਼ਲ ਥੈਂਕਸ ਨਿੱਗੀ ਜੀ ਆਇਆਂ ਕਹਿੰਦੇ ਹਾਂ ਜੀ ਸਰਬਜੀਤ ਸਿੰਘ ਨੂੰ ਪਟਿਆਲਾ ਸਟੂਡੀਓ ਤੋਂ, ਜੋ ਕਿ ਵੱਡੇ ਤੜਕੇ ਉੱਠ ਕੇ ਟੈਕਨੀਕਲ ਸਪੋਰਟ ਦਿੰਦੇ ਆ ਤੇ ਤੁਹਾਡੇ ਤੱਕ ਇਹ ਪ੍ਰੋਗਰਾਮ ਨੂੰ ਪਹੁੰਚਾਉਂਦੇ ਵੀ ਆ। ਤੇ ਲਓ ਜੀ, ਤੁਹਾਡਾ ਸਾਰਿਆਂ ਦਾ ਵੀ ਨਿੱਘਾ ਸਵਾਗਤ ਆ ਤੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਫਿਰ ਚਲੇ ਆਓ ਜੀ ਅੱਜ ਦੇ ਇਸ ਸ਼ੋਅ ਦੇ ਵਿੱਚ ਲਹਿਰਾਂ, ਜਿਸ ਦਾ ਨਾਮ ਆ ਜੀ ਬਿਲਕੁਲ ਲਹਿਰਾਂ। ਰਲ ਮਿਲ ਕੇ ਬੈਠਾਂਗੇ ਤੇ ਲਾਵਾਂਗੇ ਗੱਲਾਂ ਬਾਤਾਂ ਦੀਆਂ ਲਹਿਰਾਂ, ਕੁਝ ਥੋਟੀਆਂ ਸੁਣੂਗੀ ਤੇ ਕੁਝ ਆਪਣੀਆਂ ਸੁਣਾਉਂਗੀ। ਸੋ ਸਾਰਿਆਂ ਤੋਂ ਪਹਿਲਾਂ ਦੱਸ ਦਈਏ ਜੀ ਅੱਜ 3 ਤੇ ਤਰੀਕ ਕੀ ਆ, ਤਰੀਕ ਹੋ ਚੁੱਕੀ ਆ ਜੀ 12 ਮਈ ਤੇ ਸਾਲ ਚੱਲ ਰਿਹਾ 2017 ਤੇ ਦਿਨ ਆ ਸ਼ੁੱਕਰਵਾਰ ਤੇ ਟਾਈਮ ਇਹ ਤਾਂ ਆਪਣੀ ਚੱਲ ਲਈ ਚੱਲਦਾ ਹੀ ਰਹਿੰਦਾ ਜੀ। 8:06 ਹੋ ਚੁੱਕੇ ਨੇ ਸਵੇਰ ਦੇ 8:06 ਹੋ ਚੁੱਕੇ ਆ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਵਾ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਖਬਰਾਂ ਬਾਰੇ, ਜੋ ਕਿ ਮਿੰਟੂ ਬਰਾੜ ਜੀ ਦੱਸਣਗੇ ਆਪਣੀ ਟਿੱਪਣੀ ਕਿ ਕੀ ਕਹਿੰਦੀ ਆ ਉਹਨਾਂ ਦੀ ਟਿੱਪਣੀ ਇੰਡੀਆ ਦੇ ਰਾਜਨੀਤਿਕ ਮਾਹੌਲ ਬਾਰੇ, ਤੇ ਕੁਝ ਗੱਲਾਂ ਕਰਾਂਗੇ ਆਸਟ੍ਰੇਲੀਆ ਦੀਆਂ ਖਬਰਾਂ ਬਾਰੇ ਜਿਹੜੀ ਕਿ ਅਸੀਂ ਹਮੇਸ਼ਾ ਹੀ ਭੁੱਲ ਜਾਂਦੇ ਹਾਂ, ਤੇ ਤੁਸੀਂ ਵੀ ਆਪਣਾ ਰਾਬਤਾ ਸਾਡੇ ਨਾਲ ਕਾਇਮ ਕਰ ਸਕਦੇ ਹੋ ਬੜਾ ਹੀ ਈਜ਼ੀ ਜਿਹਾ ਵੇ ਆ ਜੀ, ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਆ +91 7508 01 4489 ਤੇ ਈਮੇਲ ਆਈਡੀ ਆ ਸਾਡੀ ਜੀ request@harmanradio.com ਤੇ। ਬ੍ਰਿਸਬਨ ਦੇ ਮੌਸਮ ਬਾਰੇ ਗੱਲ ਕਰੀਏ ਜੀ, ਮੌਸਮ ਦੇ ਵਿੱਚ ਨਿੱਘ ਜਿਹਾ ਵਾ ਜੀ, ਨਿੱਘ ਤੋਂ ਕਹਿ ਸਕਦੇ ਆ ਜੀ, ਠੰਡ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਵਾ ਤੇ ਨਾਲ ਨਾਲ ਬੱਦਲਾਂ ਦੀ ਗਰਮਾਹਟ ਵੀ ਆ, ਜਾਣੀ ਕਿ ਅੱਜ ਬ੍ਰਿਸਬਨ ਦੇ ਵਿੱਚ ਬੱਦਲਬਾਈ ਬਣੀ ਹੋਈ ਆ। ਮੌਸਮ ਨਾ ਬੜਾ ਠੰਡਾ ਵਾ ਤੇ ਨਾ ਹੀ ਜੀ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਦੇ ਵਿੱਚ ਜ਼ਿਆਦਾ ਤਪਸ਼ਾ। ਸੋ ਠੰਡ ਦਾ ਆਗਾਜ਼ ਆ ਤਾਂ ਉਦਾਂ ਦਾ ਮੌਸਮ ਜਾਣੀ ਕਿ ਠੰਡਾ ਠੰਡਾ ਜਿਹਾ ਹੈ, ਬਾਹਰ ਜਾਓ ਤਾਂ ਠੰਡੀ ਠੰਡੀ ਹਵਾ ਲੱਗਦੀ ਆ। ਸੋ ਆਪਾਂ ਆਰਾਮ ਨਾਲ ਬੈਠ ਕੇ ਹੁਣ ਇੱਥੇ ਵਧੀਆ ਵਧੀਆ ਗੀਤ ਤੇ ਵਧੀਆ ਵਧੀਆ ਗੱਲਾਂ ਕਰਾਂਗੇ, ਬੁਝਾਰਤਾਂ ਵੀ ਕਰਾਂਗੇ ਤੇ ਲਾਸਟ ਵੀਕ ਦਾ ਜਿਹੜਾ ਮੇਰਾ ਸਵਾਲ ਰਹਿੰਦਾ ਸੀ ਉਸਦੇ ਬਾਰੇ ਵੀ ਗੱਲ ਕਰਾਂਗੇ। ਤਾਂ ਤੁਸੀਂ ਸਾਨੂੰ ਮੈਸੇਜ ਭੇਜਣਾ ਸ਼ੁਰੂ ਕਰ ਦਿਓ ਜੀ ਤੇ ਮੈਂ ਤੁਹਾਨੂੰ ਦੱਸਦੀ ਹਾਂ ਆਸਟ੍ਰੇਲੀਆ ਦੇ ਵਿੱਚ ਕੀ ਕੀ ਹੋ ਰਿਹਾ ਵਾ। ਬਿਲਕੁਲ ਜੀ, ਮਲਕਮ ਟਰਨਬੁਲ ਜਿਹੜੇ ਕਿ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਆਪਣੇ ਚਲਵੇ ਦਿਖਾ ਰਹੇ ਆ ਜੀ, ਹਾਲੇ ਤੱਕ ਉਹਨਾਂ ਦੇ ਚਲਵਿਆਂ ਦਾ ਕੋਈ ਐਂਡ ਨਹੀਂ ਹੋਇਆ। ਸੋ ਪਹਿਲਾਂ ਤਾਂ ਉਹਨਾਂ ਨੇ 457 ਵੀਜ਼ਾ, ਜਾਣੀ ਕਿ ਅਸੀਂ ਸੋਚਦੇ ਸੀ ਕਿ ਸ਼ਾਇਦ ਇਹ ਸਾਡੇ ਪਿੱਛੇ ਹੀ ਪਿਆ ਹੋਇਆ ਵਾ, ਤੇ ਕਿਉਂਕਿ ਉਹਨਾਂ ਨੇ ਵੀਜ਼ੇ ਦੇ ਵਿੱਚ ਕਾਫੀ ਜ਼ਿਆਦਾ ਚੇਂਜ ਹੋਰ ਬਦਲ ਕੀਤਾ ਵਾ, ਤੇ ਹੁਣ ਅੱਗੇ ਜੀ 1x1 ਹਰੇਕ ਫੀਲਡ ਦੇ ਵਿੱਚ ਐਵਰੀ ਡਿਪਾਰਟਮੈਂਟ ਇਸ ਦੀ ਲਪੇਟ ਦੇ ਵਿੱਚ ਆ ਰਿਹਾ ਵਾ। ਸੋ ਕਾਮਨਵੈਲਥ ਜਿਹੜੀ ਕਿ ਬੈਂਕ ਦਾ ਸਾਰਿਆਂ ਨੂੰ ਪਤਾ ਹੀ ਆ ਜੀ, ਉਹ ਵੀ ਇਸ ਤੋਂ ਬਚੀ ਨਹੀਂ। ਕਾਮਨਵੈਲਥ ਬੈਂਕ ਦੇ ਉੱਪਰ ਕਾਫੀ ਜ਼ਿਆਦਾ ਟੈਕਸ ਆ ਜਿਹੜੇ ਉਹ ਲੱਗ ਰਹੇ ਆ, ਤੇ ਇਸ ਦੇ ਕਾਰਨ ਜਿਹੜੇ ਬੈਂਕ ਦੇ ਇੰਪਲਾਈਜ ਆ, ਵੈਸਟ ਪੈਕ ਬੈਂਕ ਸਾਰੀਆਂ ਬੈਂਕਾਂ ਹੀ ਆ ਜਾਂਦੀਆਂ ਜੀ, ਇਕੱਲੀ ਕਾਮਨਵੈਲਥ ਬੈਂਕ ਨਹੀਂ ਹੈਗੀ, ਜੋ ਵੀ ਇੱਥੇ ਬੈਂਕਿੰਗ ਸਿਸਟਮ ਚੱਲ ਰਿਹਾ ਉਸ ਤੇ ਕਾਫੀ ਜ਼ਿਆਦਾ ਟੈਕਸ ਲੱਗਣ ਕਾਰਨ ਜਿਹੜੇ ਬੈਂਕ ਦੇ ਨੁਮਾਇੰਦੇ ਆ ਉਹ ਖੁਸ਼ ਨਹੀਂ ਹੈਗੇ, ਤੇ ਉਹ ਕਹਿ ਰਹੇ ਆ ਕਿ ਜਿਹੜਾ ਟੈਕਸ ਆ ਉਸ ਦੀ ਭਰਪਾਈ ਜਾਂ ਤਾਂ ਜਿਹੜੇ ਉਸਦੇ ਸ਼ੇਅਰ ਹੋਲਡਰ ਆ ਉਹਨਾਂ ਨੂੰ ਤੇ ਜਾਂ ਫਿਰ ਕਸਟਮਰਸ ਨੂੰ ਕਰਨੀ ਪਵੇਗੀ। ਸੋ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੀ ਭਰਪਾਈ ਕੌਣ ਕਰਦਾ ਵਾ ਤੇ ਕਿੱਧਰ ਨੂੰ ਲੈ ਕੇ ਜਾਂਦੀ ਹੈ ਜੀ ਬੈਂਕਿੰਗ ਸਿਸਟਮ ਨੂੰ। ਤੇ ਅੱਗੇ ਗੱਲ ਕਰਦੇ ਹਾਂ ਜੀ, ਮੇਨ ਗੱਲ ਸੈਂਟਰ ਲਿੰਕ ਦੀ। ਸੋ ਸੈਂਟਰ ਲਿੰਕ ਤੋਂ ਜਿਹੜੇ ਡਾਲਰ ਆ ਰਹੇ ਆ ਉਹਨਾਂ ਲਈ ਚੰਗੀ ਖਬਰ ਵੀ ਆ ਤੇ ਬੁਰੀ ਖਬਰ ਵੀ ਆ। ਸੋ ਗੌਰਮੈਂਟ ਨੇ ਇੱਕ ਟੈਸਟ ਰੱਖਿਆ ਵਾ ਜੀ, ਡਰੱਗ ਟੈਸਟ, ਜਿਹੜੇ ਕਿ ਸੈਂਟਰ ਲਿੰਕ ਤੋਂ ਡਾਲਰ ਆ ਰਹੇ ਆ। ਸੋ ਉਸ ਟੈਸਟ ਦੇ ਦੌਰਾਨ ਜੇ ਕੋਈ ਡਰੱਗ ਅਡਿਕਟਡ ਪਾਇਆ ਗਿਆ ਤਾਂ ਉਸਦੀ ਜਿਹੜੀ ਪੇਮੈਂਟ ਆ ਉਹ ਕੱਟ ਹੋ ਸਕਦੀ ਆ, ਫਸਟ ਟਾਈਮ ਕੱਟ ਹੋ ਸਕਦੀ ਆ, ਮੀਨਸ ਕਿ ਕੱਟ ਕਰਨਗੇ ਤੇ ਉਸਨੂੰ ਇਲਾਜ ਦੇ ਲਈ ਹੋਸਪਿਟਲ ਦੇ ਵਿੱਚ ਭੇਜਿਆ ਜਾਵੇਗਾ। ਬਟ ਅਗਰ ਇਹ ਸਾਰਾ ਕੁਝ ਕੰਟੀਨਿਊ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਸਦੀ ਜਿਹੜੀ ਸੈਂਟਰਲਿੰਕ ਪੇਮੈਂਟ ਆ ਉਹ ਹਮੇਸ਼ਾ ਦੇ ਲਈ ਬੰਦ ਵੀ ਹੋ ਸਕਦੀ ਆ। ਸੋ ਜਿਹੜਾ ਡਰੱਗ ਟੈਸਟ ਹੋ ਰਿਹਾ ਸੀ ਉਸਦੇ ਵਿੱਚ ਮਰਵਾਨਾ, ਆਈਸ ਤੇ ਜਿਹੜੇ ਕਿ ਇਹ ਲੋਕ ਯੂਜ ਕਰਦੇ ਆ, ਹੋਰ ਕਈ ਤਰ੍ਹਾਂ ਦੇ ਡਰੱਗਸ ਵੀ ਆਉਂਦੇ ਆ, ਤੇ ਦੇਖਦੇ ਹਾਂ ਜੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿੱਧਰ ਨੂੰ ਜਾ ਰਿਹਾ ਵਾ ਤੇ ਕੀ ਇਸ ਤੇ ਹੋਰ ਨਤੀਜੇ ਆਉਣਗੇ। ਕਿਉਂਕਿ ਇਸਦੇ ਜਿਹੜੇ ਨਤੀਜਿਆਂ ਬਾਰੇ ਗੱਲ ਕਰੀਏ ਤਾਂ ਥੋੜੇ ਜਿਹੇ ਨਤੀਜੇ ਖਰਾਬ ਵੀ ਹੋ ਸਕਦੇ ਆ ਤੇ ਨਤੀਜੇ ਚੰਗੇ ਵੀ ਹੋ ਸਕਦੇ ਆ, ਕਿਉਂਕਿ ਸੈਂਟਰਲਿੰਕ ਤੋਂ ਡੋਲ ਲੈਣ ਵਾਲੇ ਲੋਕਾਂ ਦੇ ਲਈ ਕੁਝ ਕੁ ਲੋਕ ਤਾਂ ਚੰਗੇ ਆ ਜਿਹੜੇ ਕਿ ਆਪਣੇ ਸ਼ੌਂਕ ਲਈ ਨਸ਼ੇ ਕਰਦੇ ਆ, ਨਸ਼ਿਆਂ ਤੋਂ ਛੁਟਕਾਰਾ ਵੀ ਪੈ ਸਕਦਾ ਵਾ, ਪਰ ਜਿਹੜੇ ਉਸਦੀ ਅਡਿਕਟਡ ਹੋ ਚੁੱਕੇ ਆ ਜੇ ਉਹਨਾਂ ਨੂੰ ਸੈਂਟਰਲਿੰਕ ਤੋਂ ਪੇਮੈਂਟ ਬੰਦ ਹੋ ਜਾਂਦੀ ਆ ਤਾਂ ਬ੍ਰਿਸਬਨ ਦੇ ਵਿਚ ਕੀ ਜੀ ਸਾਰੀ ਜਗ੍ਹਾ ਤੇ ਜਿਹੜੀਆਂ ਘਟਨਾਵਾਂ ਵਾ ਲੁੱਟਾਂ ਖੋਹ ਦੀਆਂ ਤੇ ਜਾਂ ਫਿਰ ਹੋਰ ਤਰ੍ਹਾਂ ਦੀਆਂ ਜੋ ਘਟਨਾਵਾਂ ਹੋ ਰਹੀਆਂ ਵਾ ਸਟੈਬਿੰਗ ਸਟੀਲਿੰਗ ਸਟਫ ਏਦਾਂ ਦਾ ਉਹਨਾਂ ਦੇ ਵਿਚ ਵਾਧਾ ਵੀ ਹੋ ਸਕਦਾ ਵਾ। ਸੋ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਵਿਚ ਸਮੇਂ ਦੀ ਰਫਤਾਰ ਆ ਜਿਹੜੀ ਉਹ ਕਿੱਧਰ ਨੂੰ ਜਾਏਗੀ, ਕਿਉਂਕਿ ਜਿਹੜੀ ਸਮੇਂ ਦੀ ਰਫਤਾਰ ਆ ਉਹ ਤਾਂ ਫਿਰ ਆਪਣੇ ਹਿਸਾਬ ਨਾਲ ਚੱਲਦੀ ਰਹਿੰਦੀ ਆ ਤੇ ਜਦੋਂ ਗਵਰਨਮੈਂਟ ਦੇ ਇਹ ਰੂਲ ਅਪਲਾਈ ਹੋਣਗੇ ਤਾਂ ਦੇਖਦੇ ਹਾਂ ਫਿਰ ਹੋਰ ਕੀ ਹੋ ਰਿਹਾ। ਤੇ ਬਾਕੀ ਇੱਕ ਗੱਲ ਕਰੀਏ ਜੀ, ਕੱਲ੍ਹ ਇੱਥੇ $50,000 ਦੀ ਆਈ ਥਿੰਕ ਲੋਟਰੀ ਦੀ ਟਿਕਟ ਸੀ ਜਿਹੜੀ ਕਿ ਕੱਲ ਨਿਕਲਣੀ ਸੀਗੀ ਜੀ $50,000 ਦੀ। ਸੋ ਹਾਲੇ ਤੱਕ ਇਸ ਦੀ ਕੋਈ ਅਪਡੇਟ ਨਹੀਂ, ਅਗਰ ਮੇਰੇ ਪ੍ਰੋਗਰਾਮ ਚੱਲਦੇ ਚੱਲਦੇ ਇਸ ਦੀ ਕੋਈ ਅਪਡੇਟ ਆਉਂਦੀ ਹੈ ਕਿ ਹੋਈ ਤਾਂ ਲੱਕੀ ਵਿਨਰ ਜ਼ਰੂਰ ਤੁਹਾਨੂੰ ਦੱਸਾਂਗੇ ਕਿ ਕੌਣ ਆ ਜਿਸ ਨੂੰ ਇੰਨੀ ਜ਼ਿਆਦਾ ਪੈਸੇ ਮਿਲਣੇ ਆ, ਤੇ ਕੌਣ ਆ ਜੀ ਇਸ ਡਰਾਅ ਦਾ ਲੱਕੀ ਵਿਨਰ। ਤੇ ਅੱਗੇ ਗੱਲ ਕਰੀਏ ਜੀ ਮੈਲਬੋਰਨ ਦੇ ਵਿੱਚ ਜਲੌਂਗ ਦੀ ਤੇ ਖਬਰ ਆ ਜਿਹੜੀ ਵੈਸੇ ਥੋੜੀ ਜਿਹੀ ਹਾਸੇ ਵਾਲੀ ਆ। ਸੋ ਦੇਖਿਆ ਜਾਵੇ ਤਾਂ ਏਦਾਂ ਦੀਆਂ ਘਟਨਾਵਾਂ ਆਮ ਹੀ ਹੁੰਦੀਆਂ ਨੇ, ਪਰ ਇੱਕ ਡਾਕਟਰ ਦੇ ਕੋਲੋਂ ਇਸ ਚੀਜ਼ ਦੀ ਉਮੀਦ ਨਹੀਂ ਸੀ। ਸੋ ਜਲੌਂਗ ਦੇ ਵਿੱਚ ਨਾ ਇੱਕ ਡਾਕਟਰ ਦੇ ਘਰ ਦੇ ਵਿੱਚ ਨੇਬਰ ਦਾ ਜਿਹੜਾ ਦਰਖਤ ਸੀ ਉਹ ਕਾਫੀ ਜ਼ਿਆਦਾ ਉਧਰ ਨੂੰ ਆਇਆ ਹੋਇਆ ਸੀ, ਤੇ ਜਿਹੜਾ ਪਾਰਕ ਸੀ ਡਾਕਟਰ ਦੇ ਘਰ ਦੇ ਥੋੜੇ ਫਰਕ ਦੇ ਨਾਲ ਹੀ ਉਹ ਜਿਹੜੀ ਪਾਰਕ ਸੀ ਤਾਂ ਉਹਦਾ ਜਿਹੜਾ ਵਿਊ ਸੀ ਕਿਤੇ ਨਾ ਕਿਤੇ ਡਾਕਟਰ ਤੋਂ ਮਿਸ ਹੋ ਰਿਹਾ ਸੀ। ਸੋ ਡਾਕਟਰ ਸਾਹਿਬ ਨੇ ਕੀ ਕੀਤਾ, ਜਦੋਂ ਕਿ ਉਹ ਲੋਕ ਘਰ ਨਹੀਂ ਸੀ ਤਾਂ ਬੈਕਯਾਰਡ ਦੇ ਵਿੱਚ ਦੀ ਜਾ ਕੇ ਉਹ ਜਿਹੜਾ ਦਰਖਤ ਲੱਗਾ ਹੋਇਆ ਸੀ ਉਹ ਕੱਟ ਦਿੱਤਾ। ਸੋ ਦਰਖਤ ਕੱਟਣ ਦੇ ਨਾਲ ਉਹਨਾਂ ਨੇ ਤਾਂ ਕਾਫੀ ਜ਼ਿਆਦਾ ਨਾਰਾਜ਼ ਹੀ ਹੋਣਾ ਸੀ ਤੇ ਡਾਕਟਰ ਤੇ ਕੇਸ ਵੀ ਜਿਹੜਾ ਹੁਣ ਦਰਜ ਹੋ ਚੁੱਕਾ ਵਾ, ਤੇ ਡਾਕਟਰ ਸਾਹਿਬ ਦੇ ਨਾਲ ਤਾਂ ਹਜੇ ਕੋਈ ਗੱਲ ਨਹੀਂ ਹੋਈ, ਕਿਉਂਕਿ ਜਦੋਂ ਇਹ ਘਟਨਾ ਵਾਪਰਦੀ ਆ ਤਾਂ ਉਸ ਤੋਂ ਬਾਅਦ ਡਾਕਟਰ ਸਾਹਿਬ ਆਪਣੀ ਹੋਸਪਿਟਲ ਦੇ ਵਿੱਚ ਸਰਜਰੀ ਕਰ ਰਹੇ ਸੀ। ਪਰ ਜਿਹੜਾ ਉਸ ਘਰ ਦਾ ਓਨਰ ਆ ਉਸਨੇ ਕਿਹਾ ਕਿ ਇਹ ਉਸਦੀ ਪ੍ਰਾਈਵੇਸੀ ਦੇ ਵਿੱਚ ਇੰਟਰਫੇਅਰ ਕੀਤੀ ਆ ਉਸਨੇ, ਕਿਉਂਕਿ ਉਹ ਇੱਦਾਂ ਨਹੀਂ ਸੀ ਕਰ ਸਕਦਾ। ਇੱਦਾਂ ਕੁਛ ਕਰਨ ਤੋਂ ਪਹਿਲਾਂ ਉਸਨੂੰ ਉਸਦੇ ਨਾਲ ਗੱਲ ਕਰਨੀ ਚਾਹੀਦੀ ਸੀ। ਦੇਖਿਆ ਜੀ ਇੱਥੇ ਤਾਂ ਹਰ ਚੀਜ਼ ਦੇ ਲਈ ਭੁਗਤਾਨ ਕਰਨਾ ਹੀ ਪੈਂਦਾ ਵਾ। ਸੋ ਤੁਸੀਂ ਸਾਰੇ ਵਧੀਆ ਰਹੋ ਜੀ, ਤੁਸੀਂ ਸਾਰੇ ਵਧੀਆ ਇਸੇ ਤਰ੍ਹਾਂ ਲੀਗਲੀ ਸਭ ਕੁਛ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਵਾ ਵੈਸੇ ਤਾਂ, ਕਿਉਂਕਿ ਇਹ ਆਸਟ੍ਰੇਲੀਆ ਵਾ। ਅਗਲੇ ਦੇ ਘਰ ਵਿੱਚ ਤੁਹਾਨੂੰ ਪੈਰ ਰੱਖਣ ਤੋਂ ਪਹਿਲਾਂ ਵੀ 100 ਵਾਰੀ ਸੋਚਣਾ ਪੈਂਦਾ ਵਾ। ਤੇ ਅਗਲੀ ਖਬਰ ਗੱਲ ਕਰੀਏ ਜੀ ਨਿਊ ਸਾਊਥ ਵੇਲਸ ਦੀ, ਜਿੱਥੇ ਕਿ ਇੱਕ ਬਾਈਕੀ ਗੈਂਗ ਜਿਹੜਾ ਕਿ ਪੁਲਿਸ ਨੇ ਅਰੈਸਟ ਕੀਤਾ ਵਾ, ਉਹਨੂੰ ਅੱਜ 20 ਸਾਲ ਲਈ ਕੈਦ ਦੀ ਸਜ਼ਾ ਸੁਣਾਈ ਗਈ ਆ। ਤੇ ਉਹਨਾਂ ਦੇ ਉੱਪਰ ਚਾਰਜਿਸ ਕੀ ਸੀਗੇ ਜੀ, ਵਾਇਲੈਂਸ ਕ੍ਰਾਈਮ ਦੇ ਸੀਗੇ, ਜਿਸ ਤਰ੍ਹਾਂ ਕਿ ਕਿਡਨੈਪਿੰਗ ਕਰਨਾ ਤੇ ਬਲੈਕਮੇਲ। ਸੋ ਇਹ ਸੀ ਜੀ ਕੁਝ ਆਸਟ੍ਰੇਲੀਆ ਦੀਆਂ ਖਬਰਾਂ, ਤੇ ਬਾਕੀ ਇੱਕ ਖਬਰ ਤੁਹਾਨੂੰ ਮੈਂ ਹੋਰ ਦੱਸੂਗੀ ਵਿਕਟੋਰੀਆ ਤੋਂ, ਜਿੱਥੇ ਕਿ ਟੈਕਸੀ ਵਾਲਿਆਂ ਨੇ ਲਾਇਸੈਂਸ ਦੇ ਅਗੇਂਸਟ ਪਾਰਲੀਮੈਂਟ ਦੇ ਬਾਹਰ ਕੱਲ ਮੁਜ਼ਾਹਰਾ ਕੀਤਾ ਸੀ। ਕਦੋਂ ਕੀਤਾ ਸੀ ਇਸ ਦੀਆਂ ਗੱਲਾਂ ਜ਼ਰੂਰ ਕਰਾਂਗੇ, ਪਰ ਫਿਲਹਾਲ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਗੱਲ ਕਰਾਂਗੇ ਜੀ ਇੰਡੀਆ ਦੀਆਂ ਖਬਰਾਂ ਬਾਰੇ ਮਿੰਟੂ ਬਰਾੜ ਜੀ ਦੇ ਨਾਲ, ਜੋ ਕੁਝ ਹੀ ਪਲਾਂ ਵਿੱਚ ਸਾਡੇ ਨਾਲ ਜ਼ਰੂਰ ਜੁੜਨਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਫਿਲਹਾਲ ਇਹ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ, ਤੁਸੀਂ ਸੁਣੋ ਜੀ ਤੇ ਮਾਣੋ ਇਸ ਗੀਤ ਦਾ ਆਨੰਦ।
ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ ਹਾਏ, ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ, ਤੂੰ ਹੀ ਦੱਸ ਮੈਨੂੰ ਜਾਣ ਜੋਗੀ ਏ ਕੀ ਰਿਸ਼ਤਾ ਤੇਰਾ ਮੇਰਾ ਨੀ, ਕਿਉਂ ਸਰਗੀ ਦੇ ਸੁਪਨਾ ਆਉਂਦਾ ਤੇਰਾ ਨੀ, ਸੁੱਚੇ ਮੋਤੀ ਜਿਨ੍ਹਾਂ ਨੇ ਫੁੱਲ ਕੀਤੇ, ਸੁੱਚੇ ਮੋਤੀ ਜਿਨ੍ਹਾਂ ਨੇ ਫੁੱਲ ਕੀਤੇ, ਸੱਚੀ ਗੱਲ ਕਹੀ ਬਲ ਜੀਤੇ, ਰੱਬ ਨੇ ਬਣਾਈਆਂ ਜੋੜੀਆਂ, ਰੱਬ ਨੇ ਬਣਾਈਆਂ ਜੋੜੀਆਂ, ਰੱਬ ਨੇ ਬਣਾਈਆਂ ਜੋੜੀਆਂ, ਰੱਬ ਨੇ ਬਣਾਈਆਂ ਜੋੜੀਆਂ, ਸਾਡੀ ਜਿੱਤੇ ਸਾਡੇ ਹੱਥੋਂ ਤਾਂ ਨਹੀਂ ਜਾਂਦੇ, ਸੁਪਨੇ ਪੈਰਾਂ ਥੱਲੇ ਮਿੱਦੇ ਮਿੱਦੇ, ਤੂੰ ਲਈ ਚੁੰਨੀ ਗੋਟੇ ਵਾਲੀ, ਮੈਂ ਵੀ ਪੱਗ ਤੇ ਬੰਨਣਾ ਸੇਰਾ ਨੀ, ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ,
ਤੋਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਗਾਣਾ ਜ਼ਰੂਰ ਪਸੰਦ ਹੋਇਆ ਆਇਆ ਹੋਵੇਗਾ। ਸਾਰਗੀ ਗਾਇਆ ਸੀ ਜੀ ਇਸਨੂੰ ਐਮੀ ਵਿਰਕ ਨੇ। ਸੋ ਵਾਕਈ ਜੀ ਕਹਿੰਦੇ ਹੁੰਦੇ ਆ ਕਿ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਤੇ ਰੱਬ ਨੇ ਬਣਾਈਆਂ ਜੋੜੀਆਂ। ਸੋ ਗਾਣੇ ਦੇ ਵਿੱਚ ਜਿੱਦਾਂ ਹੀ ਕਿਹਾ ਵਾ ਕਿ ਅੱਜ ਦੇ ਦਿਨ ਕਿਸੇ ਨੇ ਸਿਹਰਾ ਬੰਨਿਆ ਤੇ ਕਿਸੇ ਨੇ ਫਿਰ ਉਹ ਗੋਟੇ ਵਾਲੀ ਚੁੰਨੀ ਲਈ। ਸੋ ਵਾਕਈ ਜੀ ਗਾਣਾ ਤਾਂ ਆਪਾਂ ਉਦਾਂ ਹੀ ਚੂਜ਼ ਕੀਤਾ ਸੀ, ਪਰ ਕਹਿੰਦੇ ਹੁੰਦੇ ਆ ਨਾ ਚੱਲ ਗਿਆ ਤਾਂ ਤੀਰ ਨਹੀਂ ਤੁੱਕਾ ਹੀ ਸੀ। ਸੋ ਮੇਰਾ ਜਿਹੜਾ ਇਹ ਤੁੱਕਾ ਵਾ ਜਿਹੜਾ ਇਹ ਤੀਰ ਆ ਜੀ ਇਹ ਨਿਸ਼ਾਨੇ ਤੇ ਲੱਗ ਚੁੱਕਾ। ਸੋ ਅੱਜ ਹੁਣੇ ਹੁਣੇ ਮੈਨੂੰ ਵੀ ਪਤਾ ਲੱਗਾ ਕਿ ਸਾਡੇ ਇੱਕ ਸਾਥੀ ਪ੍ਰੈਜ਼ੈਂਟਰ ਉਹਨਾਂ ਦੀ ਅੱਜ ਵੈਡਿੰਗ ਐਨਵਰਸਰੀ ਆ। ਸੋ ਉਸਦੇ ਬਾਰੇ ਵੀ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਕਹਿੰਦੇ ਹਾਂ ਮਿੰਟੂ ਬਰਾੜ ਜੀ ਨੂੰ ਨਿੱਘੀ ਜੀ ਆਇਆਂ ਐਡੀਲੇਡ ਸਟੂਡੀਓ ਤੋਂ। ਹਾਂਜੀ ਬਰਾੜ ਸਾਹਿਬ, ਸਵਾਗਤ ਆ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਅੱਜ ਦਾ ਦਿਨ ਉਹਨਾਂ ਦਾ ਬਹੁਤ ਖੂਬ ਚੜਿਆ ਹੋਣਾ
ਜੀ। ਸੋ ਦਿਨ ਦੀ ਸ਼ੁਰੂਆਤ ਵਾਕਈ ਬਹੁਤ ਵਧੀਆ ਹੋ ਗਈ ਹੈ ਜੀ। ਤੇ ਬਾਕੀ ਅੱਜ ਤੁਸੀਂ ਥੋੜਾ ਜਿਹਾ ਢਿੱਲੇ ਢਿੱਲੇ ਕਾਹ ਤੋਂ ਬੋਲਦੇ ਹੋ, ਮੈਨੂੰ ਲੱਗਦਾ ਜਿਹੜਾ ਗਾਣਾ ਸਾਰਗੀ ਲੱਗਾ ਸੀਗਾ ਨਾ ਉਹਦਾ ਅਸਰ ਹੋ ਗਿਆ। ਸੋ ਦੱਸ ਦਈਏ ਜੀ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਕਿ ਅੱਜ ਦੇ ਦਿਨ ਮਿੰਟੂ ਬਰਾੜ ਜੀ ਘੋੜੀ ਚੜੇ ਸੀ ਤੇ ਅੱਜ ਇਹਨਾਂ ਦੀ ਵੈਡਿੰਗ ਐਨਵਰਸਰੀ ਆ, ਤਾਂ ਹੀ ਉਹ ਆਵਾਜ਼ ਦੇ ਵਿੱਚ ਅੱਜ ਇੰਨੀ ਗੜਕ ਨੀ ਹੈਗੀ। ਸੋਚਦੇ ਹੋਣਗੇ ਉਹ ਹੋ ਹੋ ਆਹ ਕੀ ਹੋਇਆ ਸੀ ਅੱਜ ਦੇ ਦਿਨ। ਹਾਂਜੀ ਬਰਾੜ ਸਾਹਿਬ, ਕਿੱਦਾਂ ਦੀ ਫੀਲਿੰਗ ਹੋ ਰਹੀ ਆ ਜੀ?
ਬਿਲਕੁਲ ਜੀ ਬਿਲਕੁਲ, ਇਹ ਵਕਤ ਹੁੰਦਾ ਬੜੀ ਤੇਜ਼ੀ ਨਾਲ ਭੱਜਦਾ, ਤੁਹਾਡੇ ਹੱਥ ਚ ਨਹੀਂ ਆਉਂਦਾ, ਤੁਸੀਂ ਚਾਹੁੰਦੇ ਹੋਏ ਵੀ ਕਿਸੇ ਚੀਜ਼ ਨੂੰ ਰੋਕ ਨਹੀਂ ਸਕਦੇ, ਪਤਾ ਨਹੀਂ ਲੱਗਦਾ ਕਦੋਂ ਇੰਨੇ ਦਿਨ ਲੰਘ ਜਾਂਦੇ ਆ ਤੇ ਉਹ ਮਿੱਟੀ ਜਿਵੇਂ ਮੁੱਠੀ ਚੋਂ ਮਿੱਟੀ ਗਿਰਦੀ ਐ ਐਵੇਂ ਗਿਰਦੀ ਆ। ਕੱਲ ਦੀ ਗੱਲ ਲੱਗਦੀ ਆ ਸਿਰਫ, ਪਰ ਅੱਜ ਹੁਣ ਜਦੋਂ ਮੈਂ ਸੁਬਹਾ ਦੇਖ ਰਿਹਾ ਸੀ ਤਾਂ ਮੈਨੂੰ ਸੁਬਹਾ ਹੀ ਪਤਾ ਲੱਗਿਆ, ਮੇਰੇ ਅਸਲ ਚ ਘੱਟ ਹੀ ਅਸੀਂ ਇਸ ਪਾਸੇ ਹੈਗਾ ਸਾਡਾ ਵਿਸ਼ਵਾਸ। ਪਿਛਲੇ ਵਾਰੀ ਵੀ ਅਸੀਂ ਦੇਖ ਲਓ ਫੇਸਬੁੱਕ ਤੇ ਮਨਾ ਲਿਆ ਸੀ ਤੇ ਐਤਕੀ ਵੀ ਉਹ ਸੁਬਹਾ ਹੀ ਪਤਾ ਲੱਗਿਆ ਵੀ ਅੱਜ ਤਾਂ ਉਹ ਜਦੋਂ ਪੁਰਾਣੀਆਂ ਮੈਮਰੀਜ਼ ਆ ਰਹੀਆਂ ਵੀ ਅੱਜ ਤਾਂ 26 ਸਾਲ ਹੋ ਗਿਆ ਜੀ ਸਾਡੇ ਵਿਆਹ ਹੋਏ ਨੂੰ। ਸੋ ਬਸ ਅੱਜ ਦੇ ਆਧੁਨਿਕਤਾ ਦੇ ਯੁੱਗ ਦੇ ਵਿੱਚ ਜੀ ਬਸ ਮੈਂ ਤਾਂ ਇਹੀ ਕਹੂੰਗਾ ਵੀ ਜਿਹੜੀ ਪਾਰਟੀ ਆ ਜਾਂ ਹੋਰ ਆ, ਜਿਵੇਂ ਪਿਛਲੇ ਸਾਲ ਦੀ ਮੇਰੀ ਪੋਸਟ ਪਾਈ ਸੀ ਫੇਸਬੁੱਕ ਦੇ ਉੱਤੇ ਮਨਾਈ ਸੀ ਪਾਰਟੀ, ਸੋ ਫੇਸਬੁੱਕ ਦੇ ਉੱਤੇ ਪਾਰਟੀ ਕਰਕੇ ਬਸ ਆਪਦੀ ਪੜਾਸ ਕੱਢ ਲਾਂਗੇ, ਹੋਰ ਇਸ ਤੋਂ ਖਾਸ ਕੋਈ ਫਰਕ ਨੀ ਹੈਗਾ ਜੀ। ਉਹੀ ਦਿਨ ਉਹੀ ਦਿਹਾੜੇ ਆ, ਉਹੀ ਗੱਲਾਂ ਉਹੀ ਬਾਤਾਂ
ਜੀ। ਚਲੋ ਜੀ ਇਹ ਤਾਂ ਹੋ ਗਈ ਮਜ਼ਾਕ ਦੇ ਵਿੱਚ। ਸੋ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਸੋ ਅਸੀਂ ਅੱਗੇ ਵੀ ਇਹੀ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਇੱਕ ਦੂਸਰੇ ਦਾ ਸਾਥ ਦਿੰਦੇ ਰਹੋ ਤੇ ਜ਼ਿੰਦਗੀ ਦੇ ਹਰ ਖੁਸ਼ੀ ਨੂੰ ਇਸੇ ਤਰ੍ਹਾਂ ਮਾਣੋ।
ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ, ਸਾਰੇ ਸਰੋਤਿਆਂ ਦੀ ਵੀ ਬਹੁਤ ਬਹੁਤ ਮਿਹਰਬਾਨੀ। ਬਸ ਸਾਡੀ ਕੋਸ਼ਿਸ਼ ਆ ਥੋੜੀ ਜੀ ਪਹਿਲਾਂ, ਅੱਜ ਤੁਸੀਂ ਚਲੋ ਗੱਲ ਚੋਂ ਗੱਲ ਨਿਕਲੇ ਹੀ, ਪਰ ਕਈ ਵਾਰੀ ਜਦੋਂ ਸ਼ੁਰੂਆਤ ਦੇ ਦੌਰ ਦੇ ਵਿੱਚ ਹੀ ਨਾ ਰੇਡੀਓ ਦੇ ਉੱਤੇ ਕੋਸ਼ਿਸ਼ ਸੀਗੀ, ਇਹੀ ਕੀਤਾ ਸੀਗਾ ਵੀ ਆਪਾਂ ਆਪਣੇ ਪਰਸਨਲ ਦਿਨ ਦਿਹਾੜੇ ਮਨਾਉਣ ਲਈ ਪਲੇਟਫਾਰਮ ਨੂੰ ਨਾ ਵਰਤੀਏ, ਤੇ ਅੱਜ ਤੁਸੀਂ ਮੇਰਾ ਕਹਿ ਰਹਾ ਤੇ ਹੁਣ ਸਰੋਤਿਆਂ ਨੂੰ ਬੇਨਤੀ ਆ ਵੀ ਪਲੀਜ਼ ਲੋੜ ਨੀ ਐਵੇਂ ਵਧਾਈਆਂ ਦੇਣ ਦੀਆਂ, ਵਧਾਈਆਂ ਸਾਰੇ ਸਾਨੂੰ ਫੇਸਬੁੱਕ ਤੇ ਮੈਂ ਪੋਸਟ ਪਾਊਂਗਾ ਪਰਸਨਲ ਪੱਧਰ ਤੇ ਉੱਥੇ ਦੇ ਦਿਓ, ਤੇ ਆਪਾਂ ਜਿਹੜਾ ਵਕਤ ਆ ਰੇਡੀਓ ਦਾ ਉਹ ਮੈਨੂੰ ਲੱਗਦਾ ਰੇਡੀਓ ਦੇ ਕੰਮਾਂ ਲਈ ਹੀ ਵਰਤੀਏ ਤੇ ਖਬਰਾਂ ਤੇ ਉਹਨਾਂ ਦੇ ਤੇ ਲਾ ਦਈਏ।
ਜੀ ਜੀ ਬਿਲਕੁਲ, ਤੇ ਲਓ ਜੀ ਫਿਰ ਆਪਣਾ ਹੁਣ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਸੋ ਸਭ ਤੋਂ ਪਹਿਲੀ ਖਬਰ ਆ ਜੀ, 3 ਤਲਾਕ ਤੇ ਸੁਣਵਾਈ ਲਈ ਸੁਪਰੀਮ ਕੋਰਟ ਰਾਜ਼ੀ, ਜੋ ਕਿ ਮੁਸਲਮਾਨਾਂ ਦੇ ਵਿੱਚ ਮੁਸਲਿਮ ਕਮਿਊਨਿਟੀ ਦੇ ਵਿੱਚ ਏਦਾਂ ਹੋ ਰਿਹਾ ਵਾ ਕਿ 3 ਵਾਰੀ ਤਲਾਕ ਕਹਿਣ ਕਹਿਣ ਨਾਲ ਘਰ ਵਾਲਾ ਵਾ ਜਿਹੜਾ ਉਸ ਵੱਲੋਂ ਤਲਾਕ ਹੋ ਜਾਂਦਾ ਵਾ, ਪਰ ਜਿਹੜੀ ਉਹਦੀ ਘਰ ਵਾਲੀ ਆ ਉਸ ਨੂੰ ਤਲਾਕ ਲਈ ਕੋਰਟ ਦੇ ਵਿੱਚ ਜਾਣਾ ਪੈਂਦਾ ਵਾ। ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਬਰਾੜ ਸਾਹਿਬ?
ਦੇਖੋ ਕਾਫੀ ਅਹਿਮ ਮਸਲਾ ਇਹ, ਬਹੁਤ ਚਿਰਾਂ ਤੋਂ ਚੱਲ ਰਿਹਾ ਤੇ ਇਸ ਮਸਲੇ ਦੇ ਉੱਤੇ ਪਹਿਲੀ ਵਾਰ ਜਿਹੜੀ ਸੁਪਰੀਮ ਕੋਰਟ ਨੇ ਕਿਹਾ ਜੀ ਵੀ ਅਸੀਂ ਇਹਦੇ ਤੇ ਸੁਣਵਾਈ ਕਰਾਂਗੇ, ਕਿਉਂਕਿ ਇਹ ਕਿਤੇ ਨਾ ਕਿਤੇ ਇੱਕ ਤਰਫੀ ਗੱਲ ਜਾਪਦੀ ਆ ਤੇ ਇੱਕ ਤਰਫਾ ਹੀ ਵਤੀਰਾ ਸੀ ਜਿਹਦੇ ਚ ਕਿ ਜਦੋਂ ਮੁਸਲਮਾਨ ਦੇ ਜਿਹੜੇ ਭਾਈਚਾਰੇ ਦੇ ਵਿੱਚ ਤਲਾਕ ਲੈਣ ਦੀ ਜਿਹੜੀ ਪ੍ਰਥਾ ਰੱਖੀ ਸੀ ਉਹਦੇ ਵਿੱਚ ਬੜਾ ਸਿੰਪਲ ਜਿਹਾ ਸੀ ਵੀ ਜਦੋਂ ਨਿਕਾਹ ਹੁੰਦਾ ਨਿਕਾਹ ਵੇਲੇ ਇੱਕ ਸਪੈਸ਼ਲ ਇੱਕ ਅਹਿਦ ਲਿਆ ਜਾਂਦਾ, ਮੈਨੂੰ ਹੁਣ ਉਹਦਾ ਪ੍ਰੋਪਰ ਨਾਂ ਨਹੀਂ ਪਤਾ, ਜਿਹਦੇ ਚ ਅਹਿਦ ਕਿਹਾ ਜਾਂਦਾ ਵੀ ਇੰਨਾ ਕੁਛ ਦੇਣਾ ਪਊਗਾ ਤੁਹਾਨੂੰ ਜੇ ਤੁਸੀਂ ਤਲਾਕ ਲੈਣਾ ਚਾਹੋਗੇ, ਤਾਂ ਉਹ ਬੜਾ ਮਿਨੀਮਮ ਰੱਖਿਆ ਜਾਂਦਾ ਉਸ ਟਾਈਮ, ਇਹ ਰੱਖ ਲਿਆ ਜਾਂਦਾ ਵੀ 2000-4000 ਰੁਪਈਆ ਦੇਣਾ ਪਊਗਾ ਜੀ ਜੇ ਤੁਸੀਂ ਤਲਾਕ ਲੈਣਾ, ਤਾਂ ਬੰਦਾ ਜਦੋਂ ਜੀ ਕਰਦਾ ਸੀ ਦੇ ਕੇ 2000 ਤਲਾਕ 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 ਕਹਿ ਕੇ ਤੇ ਚਲੋ ਜੀ ਗੱਲ ਨਿਬੇੜ ਦਿੰਦਾ ਸੀ, ਪਰ ਇਹਨਾਂ ਚੀਜ਼ਾਂ ਦੇ ਉੱਤੇ ਪਿਛਲੇ ਕਾਫੀ ਚਿਰਾਂ ਤੋਂ ਮਸਲਾ ਉੱਠਿਆ ਹੋਇਆ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਜਦੋਂ ਤੁਸੀਂ ਕਿਸੇ ਮੁਲਕ ਦੇ ਵਿੱਚ ਰਹਿੰਦੇ ਹੋ ਉਸ ਮੁਲਕ ਦੇ ਸੰਵਿਧਾਨ ਨੂੰ ਮੰਨਦੇ ਹੋ ਤੇ ਪਰ ਪੂਰਾ ਮੰਨਣ ਤੋਂ ਇਨਕਾਰੀ ਹੁੰਦੇ ਹੋ, ਅਧੂਰਾ ਮੰਨਦੇ ਹੋ, ਉਹ ਕਿਤੇ ਨਾ ਕਿਤੇ ਸਦਾ ਹੀ ਮੁਲਕ ਲਈ ਗਲੇ ਦੀ ਹੱਡੀ ਬਣਿਆ ਰਹਿੰਦਾ ਤੇ ਜਿਹੜੀ ਸਮਾਜ ਲਈ ਵੀ ਉਹ ਕਿਤੇ ਨਾ ਕਿਤੇ ਖਤਰਨਾਕ ਹੁੰਦਾ। ਹੁਣ ਅਸੀਂ ਦੇਖ ਰਹੇ ਹਾਂ ਵੀ ਹਿੰਦੁਸਤਾਨ ਦੇ ਵਿੱਚ ਜਿੱਥੇ ਅਸੀਂ ਕਹਿੰਦੇ ਹਾਂ ਵੀ ਸਾਡਾ ਸੰਵਿਧਾਨ ਸਭ ਲਈ ਬਰਾਬਰ ਆ, ਪਰ ਬਰਾਬਰਤਾ ਦੇ ਉੱਥੇ ਹੈ ਕਿੱਥੇ? ਬਰਾਬਰਤਾ ਨਾਂ ਦੀ ਕੋਈ ਚੀਜ਼ ਨਹੀਂ। ਜਿੱਥੇ ਸਿੱਖ ਭਾਈਚਾਰਾ ਸਭ ਤੋਂ ਵੱਧ ਕੁਰਬਾਨੀਆਂ ਦੇਣ ਤੋਂ ਬਾਅਦ ਵੀ ਆਪਦੇ ਨੂੰ ਦੂਜੇ ਦਰਜੇ ਦਾ ਮਹਿਸੂਸ ਕਰਦਾ ਗਾ, ਉਹਨੂੰ ਮਹਿਸੂਸ ਕਰਾਇਆ ਜਾਂਦਾ, ਉਵੇਂ ਤਰ੍ਹਾਂ ਜੇ ਹੁਣ ਮੁਸਲਮਾਨਾਂ ਬਾਰੇ ਗੱਲ ਕਰੀਏ ਤਾਂ ਇਹ ਉਹੀ ਮੁਲਕ ਆ ਜੀ ਜਿਹੜੇ ਮੁਲਕ ਦੇ ਵਿੱਚ ਐਮਰਜੈਂਸੀ ਦੇ ਦੌਰਾਨ ਧੱਕੇ ਨਾਲ ਜਿਹੜੇ ਬੱਚਿਆਂ ਤੇ ਕੰਟਰੋਲ ਕਰਨ ਦੀਆਂ ਗੱਲਾਂ ਵੀ ਆਈਆਂ ਤੇ ਉਂਝ ਵੀ ਜਿਹੜੀ ਇੱਕ ਆਬਾਦੀ ਘਟਾਉਣ ਲਈ ਮੁਹਿੰਮਾਂ ਚੱਲੀਆਂ ਵੱਡੇ ਪੱਧਰ ਤੇ ਸਰਕਾਰਾਂ ਨੇ ਖਰਚੇ ਕੀਤੇ ਤੇ ਪਰ ਉਸ ਦੇ ਵਿੱਚ ਉਹ ਮੁਸਲਮਾਨ ਜਿਹੜੀ ਆਬਾਦੀ ਆ ਚਾਹੇ ਉਹ 20-30-35% ਉਹ ਕਿਤੇ ਨਾ ਕਿਤੇ ਉਸ ਦਾਇਰੇ ਚੋਂ ਬਾਹਰ ਆ। ਮੁਸਲਮਾਨ ਜਿੰਨੇ ਮਰਜ਼ੀ ਵਿਆਹ ਕਰਾ ਸਕਦੇ ਆ, ਜਿੰਨੇ ਮਰਜ਼ੀ ਉਹ ਬੱਚੇ ਪੈਦਾ ਕਰ ਸਕਦੇ ਆ। ਸੋ ਇਹ ਜਿਹੜੀ ਦੂਹਰਾ ਮਾਪਦੰਡ ਬਣਾਉਣਾ ਪੈ ਰਿਹਾ ਜਾਂ ਰੱਖਣਾ ਪੈ ਰਿਹਾ ਇੱਕ ਸੋਚ ਲੋਕਤੰਤਰ ਦੇ ਨਾਂ ਦੇ ਉੱਤੇ ਜਿਹੜੀਆਂ ਗੱਲਾਂ ਹੁੰਦੀਆਂ ਉਹ ਖਤਰਨਾਕ ਆ ਜੀ। ਜੇ ਕਾਨੂੰਨ ਆ ਜਿਹੜੇ ਉਹ ਤਾਂ ਯੂਨੀਫਾਰਮ ਹੀ ਹੋਣੇ ਚਾਹੀਦੇ। ਹੁਣ ਆਸਟ੍ਰੇਲੀਆ ਦੇ ਵਿੱਚ ਅਸੀਂ ਜੇ ਦੇਖਦੇ ਹਾਂ ਵੀ ਜੇ ਕਿਸੇ ਔਰਤ ਨੇ ਟਰੱਕ ਚਲਾਉਣ ਲੱਗਣਾ ਤਾਂ ਟਰੱਕ ਡਰਾਈਵਰ ਬਣਨ ਵਾਸਤੇ ਉਹਦੇ ਲਈ ਵੀ ਉਹੀ ਕੰਮ ਲਾਅ ਆ, ਉਹੀ ਕਾਨੂੰਨ ਆ, ਉਹੀ ਉਹਨੂੰ ਧਿਆਨ ਦੇਣਾ ਪੈਣਾ, ਨਾ ਕਿ ਉਹਦੇ ਲਈ ਕੋਈ ਸਪੈਸ਼ਲ ਆ। ਤੇ ਇਹੋ ਜਿਹੇ ਹੋਣਾ ਚਾਹੀਦਾ, ਨਾ ਕੋਈ ਧਰਮ ਜਾਤ ਪਾਤ ਲਈ ਵਿਸ਼ੇਸ਼ ਟ੍ਰੀਟਮੈਂਟ ਨਹੀਂ ਕਿਤੇ ਹੋਣਾ ਚਾਹੀਦਾ। ਪਰ ਜਿਹੜੀ ਇਹ ਟ੍ਰੀਟਮੈਂਟ ਹੁਣ ਤਾਂ ਚੱਲੋ ਕੱਲੀ ਤਲਾਕ ਦੀ ਗੱਲ ਛੇੜੀ ਆ, ਪਰ ਮੇਰਾ ਮੰਨਣਾ ਵੀ ਜੇ ਹਿੰਦੁਸਤਾਨ ਇਕੁਅਲਿਟੀ ਲੈ ਕੇ ਆਊਗਾ ਆਪਦੇ ਉਸ ਦੇ ਵਿੱਚ ਤਾਂ ਕਦੇ ਵੀ ਜਿਹੜੇ ਜੇ ਹੁਣ ਤੀਜੇ ਦਿਨੋਂ ਅਸੀਂ ਸਿੱਖਾਂ ਦੀਆਂ ਮਸਲੇ ਉੱਠਦੇ ਆ ਜਾਂ ਤੀਜੇ ਦਿਨੋਂ ਵੱਖਰੀਆਂ ਵੱਖਰੀਆਂ ਲਹਿਰਾਂ ਉੱਠਦੀਆਂ ਤਾਂ ਉਹ ਲਹਿਰਾਂ ਵੀ ਤਾਂ ਹੀ ਉੱਠਦੀਆਂ ਵੀ ਇਕੁਅਲਿਟੀ ਨਹੀਂ ਹੈ, ਹਰੇਕ ਬੰਦੇ ਲਈ ਵੱਖਰਾ ਕਾਨੂੰਨ ਆ, ਵੱਖਰੇ ਢੰਗ ਨਾਲ ਉਹਨੂੰ ਟ੍ਰੀਟ ਕੀਤਾ ਜਾਂਦਾ। ਸੋ ਇਹ ਕਿਤੇ ਨਾ ਕਿਤੇ ਇਹ ਕਾਨੂੰਨ ਦਾਤਿਆਂ ਨੇ ਸਾਡੇ, ਅਸੀਂ ਸਾਰਾ ਦਿਨ ਕਾਨੂੰਨ ਦਾਤਿਆਂ ਦੀ ਅਸੀਂ ਤਾਰੀਫ ਕਰਦੇ ਹਾਂ ਵੀ ਉਹਨਾਂ ਨੇ ਕਾਨੂੰਨ ਬਣਾਇਆ ਜਾਂ ਕਾਨੂੰਨ ਨੂੰ ਸੋਧਿਆ ਜਾਂ ਲਾਗੂ ਕੀਤਾ, ਪਰ ਕਿਤੇ ਨਾ ਕਿਤੇ ਮੈਂ ਇੱਥੇ ਫੇਲੀਅਰ ਵੀ ਗਿਣਦਾ ਇਸ ਚੀਜ਼ ਨੂੰ ਵੀ ਜੇ ਲੋਕਤੰਤਰ ਬਣਿਆ ਹੀ ਸੀ, ਲੱਖਾਂ ਲੋਕਾਂ ਦਾ ਕਤਲੇਆਮ ਹੋ ਕੇ ਉਸ ਦੇ ਉੱਤੇ ਖੂਨ ਦੇ ਉੱਤੇ ਸਿਰਜਿਆ ਗਿਆ ਸੀ 47 ਦੇ ਵਿੱਚ, ਜੇ ਇੰਨੇ ਖੂਨ ਦੇ ਉੱਤੇ ਸਿਰਜਿਆ ਗਿਆ ਸੀ ਤਾਂ ਫਿਰ ਉੱਥੇ ਜਿਹੜੀਆਂ ਮੁਲਕ ਬਦਲਾਉਣ ਦੀਆਂ ਗੱਲਾਂ ਕਿਉਂ ਆਈਆਂ ਸੀ? ਇਹ ਕਿਉਂ ਸੀ ਵੀ ਮੁਸਲਮਾਨ ਪਾਕਿਸਤਾਨ ਚੱਲੇ ਜਾਣ, ਸਿੱਖ ਇੱਧਰ ਆ ਜਾਣ ਜਾਂ ਹਿੰਦੂ ਇੱਧਰ ਆ ਜਾਣ? ਇਹ ਗੱਲਾਂ ਤਾਂ ਹੀ ਕੀਤੀਆਂ ਸੀ ਨਾ, ਜੇ ਇਹੋ ਜਿਹਾ ਲਾਅ ਵੀ ਲੈ ਕੇ ਆਉਂਦੇ ਵੀ ਭਾਈ ਮੁਸਲਮਾਨਾਂ ਨੂੰ ਇਹ ਦੱਸਿਆ ਜਾਂਦਾ ਵੀ ਸ਼ਾਂਤੀ ਨਾਲ ਜੇ ਤੁਸੀਂ ਉਸ ਮੁਲਕ ਚ ਚਲੇ ਜਾਓਗੇ ਤਾਂ ਤੁਹਾਡੇ ਲਈ ਉੱਥੋਂ ਦੇ ਕਾਨੂੰਨ ਹੋਣਗੇ, ਸਾਡੇ ਕਾਨੂੰਨ ਚ ਰਹਿ ਕੇ ਤੁਹਾਨੂੰ ਯੂਨੀਫਾਰਮ ਦੇ ਕਾਨੂੰਨ ਜਿਹੜੇ ਮੰਨਣੇ ਪੈਣਗੇ, ਤੁਹਾਨੂੰ ਆਹ ਚੀਜ਼ਾਂ ਮੰਨਣੀਆਂ ਪੈਣਗੀਆਂ ਵੀ ਜਿਹਦੇ ਚ ਜੇ ਜੋ ਲਾਗੂ ਹਿੰਦੂ ਤੇ ਉਹੀ ਸਿੱਖ ਤੇ ਉਹੀ ਮੁਸਲਮਾਨ ਤੇ ਆ। ਪਰ ਇਹ ਕਿਤੇ ਨਾ ਕਿਤੇ ਕਹਿਣ ਦੀਆਂ ਗੱਲਾਂ ਰਹਿ ਗਈਆਂ, ਜਿਹੜੇ ਲੋਕਾਂ ਕੋਲੇ ਪਾਵਰ ਸੀ ਉਹ ਪਾਵਰ ਨੂੰ ਵਰਤਦੇ ਰਹੇ ਆ। ਹੁਣ ਵੀ ਆ ਤੁਹਾਡੇ ਸਾਹਮਣੇ ਆ 3 ਤਲਾਕ ਵਾਲੀ ਜਿਹੜੀ ਗੱਲ ਆ, ਇਹ ਜਿਹੜੀ ਵੱਡੀਆਂ ਜਿਹੜੇ ਪਾਵਰਾਂ ਮੁਸਲਮਾਨਾਂ ਦੀਆਂ, ਜਿਹੜੇ ਵੱਡੇ ਪਾਵਰਾਂ ਬੈਠੀਆਂ ਦੁਨੀਆਂ ਦੇ ਵਿੱਚ ਇਸਲਾਮਿਕ ਲੋਕ ਜਿਹੜੇ ਕਿ ਇਸਲਾਮਿਕ ਸਟੇਟ ਤੱਕ ਬਣਾਉਣ ਦੀਆਂ ਕੋਸ਼ਿਸ਼ਾਂ ਕਰੀ ਜਾਂਦੇ ਆ, ਉਹ ਐਡੀ ਛੇਤੀ ਥੋੜਾ ਕੋਈ ਲਾਗੂ ਹੋ ਦੇਣਗੇ ਵੀ ਭਾਰਤ ਦੇ ਵਿੱਚ ਮੁਸਲਮਾਨ ਨੂੰ ਏਦਾਂ ਦੀ ਆਜ਼ਾਦੀ ਨਾ ਰਹੂਗੀ ਜਾਂ ਮੁਸਲਮਾਨ ਨੂੰ 3 ਵਿਆਹ ਕਰਨ ਦੀ ਆਜ਼ਾਦੀ ਨਾ ਰਹੂਗੀ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ, ਤੁਹਾਡੇ ਸਾਹਮਣੇ ਆ। ਇਹ ਸਿਰਫ ਤੇ ਸਿਰਫ ਇੱਕ ਸੁਪਰੀਮ ਕੋਰਟ ਦਾ ਵਕਤ ਦੀ ਬਰਬਾਦੀ ਆ ਤੇ ਜਾਂ ਲੋਕਾਂ ਲਈ ਇੱਕ ਬਸ ਖਬਰ ਤੋਂ ਸਿਵਾਏ ਕੁਛ ਨਹੀਂ ਰਹਿਣਾ ਇਹ ਚ
ਜੀ। ਸੋ ਅਗਲੀ ਖਬਰ ਬਾਰੇ ਗੱਲ ਕਰੀਏ ਜੀ, ਆਮ ਆਦਮੀ ਪਾਰਟੀ ਵਿਚ ਜਿਹੜਾ ਕਿ ਕਾਟੋ ਕਲੇਸ਼ ਪਿਆ ਹੋਇਆ ਵਾ, ਜਿਸ ਦੇ ਬਾਰੇ ਜਿਹੜੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਮੀਡੀਆ ਵਾ ਉਹ ਮਨਘੜਤ ਖਬਰਾਂ ਵਾ ਜਿਹੜੀਆਂ ਉਹ ਨਾ ਛਾਪੇ, ਪਰ ਪਾਰਟੀ ਦੇ ਵਿਚ ਏਦਾਂ ਦਾ ਕੁਛ ਨਹੀਂ ਹੋ ਰਿਹਾ। ਸੋ ਇਸੇ ਬਾਰੇ ਤੁਹਾਡੇ ਕੀ ਵਿਚਾਰ ਹੈ ਜੀ?
ਬਿਲਕੁਲ ਜੀ, ਦੇਖੋ ਬੋਲਣਾ ਪੈਣਾ ਇਹਨਾਂ ਲੀਡਰਾਂ ਨੂੰ, ਆ ਕੇ ਖੁੱਲ੍ਹ ਕੇ ਸਾਹਮਣੇ ਆਉਣਾ ਪੈਣਾ, ਸਿੱਧੇ ਬਿਆਨ ਦੇਣੇ ਪੈਣੇ ਆ ਸਾਫ਼ ਸੁਥਰੇ, ਪਰ ਨਾਲ ਨਾਲ ਪਾਰਟੀ ਨਾਲ ਜਿਹੜੀ ਰਾਇ ਕਰਕੇ ਹੀ ਗੱਲ ਕਰਨੀ ਪੈਣੀ ਆ। ਜੇ ਇਹਨਾਂ ਨੇ ਪਾਰਟੀ ਦਾ ਪੱਧਰ ਬਣਾਈ ਰੱਖਣਾ ਜਾਂ ਪਾਰਟੀ ਦਾ ਇੱਕ ਸਟੈਂਡਰਡ ਬਣਾਉਣਾ ਤਾਂ ਉਹਨਾਂ ਨੂੰ ਇੱਕ ਜਿਹੜੀ ਇੱਕ ਸੁਰ ਦੇ ਹੋਣਾ ਪੈਣਾ ਕਿ ਜਦੋਂ ਵੀ ਕੋਈ ਚੀਜ਼ ਚਾਹੇ ਉਹ ਕੋਈ ਸਾਜ ਹੋਵੇ, ਜਦੋਂ ਸੁਰ ਦੇ ਵਿੱਚ ਨਹੀਂ ਬੋਲਦਾ ਤੇ ਚਾਹੇ ਉਹ ਕੋਈ ਆਵਾਜ਼ ਹੋਵੇ ਜੇ ਸੁਰ ਚ ਨਹੀਂ ਗੱਲ ਕਰਦੀ ਜਾਂ ਬੋਲਦੀ ਜਾਂ ਲੱਗਦੀ, ਸੋ ਸੁਰ ਦੇ ਵਿੱਚ ਰਹਿਣਗੇ ਤਾਂ ਪਾਰਟੀ ਵੀ ਦੇ ਵੀ ਫਾਇਦਾ ਤੇ ਪਾਰਟੀ ਦਾ ਭਲਾ ਵੀ ਆ। ਤੇ ਸੁਖਪਾਲ ਖਹਿਰਾ ਹੋਰਾਂ ਨੂੰ ਅੱਜ ਕਿਤੇ ਨਾ ਕਿਤੇ ਮੈਨੂੰ ਲੱਗਦਾ ਕੋਈ ਸਬਕ ਮਿਲਿਆ ਜਿਹਦੇ ਤੋਂ ਬਾਅਦ ਉਹਨਾਂ ਨੇ ਗੱਲ ਕਹੀ ਆ, ਕਿਉਂਕਿ ਜਿਹੜੀ ਹੁਣ ਨਜ਼ਰਾਂ ਦਿੱਲੀ ਦੀਆਂ 3 ਰਾਜਪਾਲ ਦੀਆਂ ਰਾਜ ਸਭਾ ਦੀਆਂ ਸੀਟਾਂ ਤੇ ਆ, ਰਾਜ ਸਭਾ ਦੇ ਜਿਹੜੇ ਇਲੈਕਸ਼ਨ ਹੁੰਦੇ ਆ, ਰਾਜ ਸਭਾ ਦਾ ਜਿਹੜਾ ਕੈਂਡੀਡੇਟ ਚੁਣਿਆ ਜਾਂਦਾ ਉਹਦੇ ਲਈ ਜਿਹੜੀ ਵੋਟ ਹੁੰਦੀ ਆ ਉਹ MLA ਦੇ ਹਿਸਾਬ ਨਾਲ, ਜਿਹੜੀ ਉਹਦੀ ਕੰਸਟੀਚਿਊਸੀ ਦੇ ਹਿਸਾਬ ਨਾਲ ਉਹਦੀ ਵੋਟ ਕਾਊਂਟ ਹੁੰਦੀ ਆ। ਤਾਂ ਉਹਦੇ ਚ ਇਹ ਆ ਵੀ ਰਾਜ ਸਭਾ ਦੇ ਵਿੱਚ ਜਿਹੜੀਆਂ ਹੁਣ ਦਿੱਲੀ ਤੋਂ ਖਾਲੀ ਹੋ ਰਹੀਆਂ 3 ਸੀਟਾਂ, ਤਿੰਨਾਂ ਸੀਟਾਂ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣੇ ਲਾਜ਼ਮੀ ਆ, ਕਿਉਂਕਿ ਉਹਨਾਂ ਕੋਲੇ ਬਹੁਮਤ MLA ਦਾ, ਭਾਰੀ ਬਹੁਮਤ ਜਿਹਨੂੰ ਕਹਿ ਸਕਦੇ ਆ। ਸੋ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਇਸ ਟਾਈਮ ਇਸ ਪੋਜੀਸ਼ਨ ਤੇ ਖੇਰੂ ਕਰਨਾ ਚਾਹੁੰਦੀਆਂ। ਜੇ ਕਪਿਲ ਮਿਸ਼ਰਾ ਵਾਲਾ ਜਿਹੜਾ ਕੇਸ ਚੱਲਿਆ ਜਾਂ ਹੋਰ ਇੱਕ ਦੋ ਕੇਸ ਚੱਲ ਰਹੇ ਆ, ਉਹਨਾਂ ਤਹਿਤ ਜਿਹੜੀਆਂ ਵਿਰੋਧੀ ਪਾਰਟੀਆਂ ਨੂੰ ਇਹ ਲੱਗ ਰਿਹਾ ਵੀ ਕਿਵੇਂ ਨਾ ਕਿਵੇਂ ਜੇ ਆਪਾਂ ਇਹ ਚ ਭੰਗ ਪਾ ਦਈਏ ਸਾਰੀ ਚੀਜ਼ ਦੇ ਵਿੱਚ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੇ 3-4 ਟੁਕੜੇ ਹੋ ਜਾਣ ਤੇ ਉਹ ਰਾਜ ਸਭਾ ਦੇ ਵਿੱਚ 3 ਮੈਂਬਰ ਭਜਾਉਣ ਚ ਕਾਮਯਾਬ ਨਾ ਹੋਣ, ਕਿਉਂਕਿ ਅੱਜ ਆਮ ਆਦਮੀ ਪਾਰਟੀ ਚਾਹੇ ਬਿਲਕੁਲ ਨਵੀਂ ਪਾਰਟੀ ਆ, ਉਹਨੂੰ ਅਸੀਂ ਥੋੜਾ ਜੇ ਆਮ ਲੋਕਾਂ ਨੇ ਵੱਡੇ ਉਹਨਾਂ ਪ੍ਰਤੀ ਉਹ ਬਣਾ ਲਏ ਸੀਗੇ, ਬਹੁਤ ਵੱਡੇ ਵੱਡੇ ਜਿਹੜੇ ਆਪਦੇ ਵਿਚਾਰ ਆਪਣੇ ਕੋਲੋਂ ਹੀ ਬਣਾ ਲਏ ਸੀ ਵੀ ਆਮ ਆਦਮੀ ਪਾਰਟੀ ਇਹ ਕਰੂਗੀ ਉਹ ਕਰ ਸਕਦੀ ਆ, ਪਰ ਜਿਹੜੇ ਢੰਗ ਨਾਲ ਉਹ ਸ਼ੁਰੂਆਤ ਸੀ, ਸ਼ੁਰੂਆਤ ਦੇ ਨਾਲ ਦੇ ਮਾਮਲੇ ਦੇ ਵਿੱਚ ਜੇ ਗੋਰਿਆਂ ਦਾ ਸ਼ਬਦ ਵਰਤੀਏ ਤਾਂ ਨੋਟ ਟੂ ਬੈਡ ਆ ਜੀ, ਮੇਰਾ ਮੰਨਣਾ ਇਹ ਜਿਹੀਆਂ ਗਲਤੀਆਂ ਹੁੰਦੀਆਂ ਗਲਤੀਆਂ ਹੋ ਜਾਂਦੀਆਂ, ਪਰ ਜੇ ਨੋਟ ਟੂ ਬੈਡ ਮੇਰਾ ਕਹਿਣ ਦਾ ਭਾਵ ਇਹ ਆ ਵੀ ਦਿੱਲੀ ਦੇ ਵਿੱਚ ਜੇ 67 ਸੀਟਾਂ ਦਾ, ਪੰਜਾਬ ਚ 22 ਸੀਟਾਂ ਆਈਆਂ, ਪੰਜਾਬ ਚ 4 MP ਜਿੱਤੇ, ਹੁਣ 3 ਰੋਜ਼ ਰਾਜ ਸਭਾ ਦੇ ਮੈਂਬਰ ਆ ਜਾਣਗੇ, ਤੇ ਕੋਈ ਬੁਰਾ ਨਹੀਂ ਹੈ, ਅੱਗੇ ਵਧ ਰਹੀ ਹੈ, ਸਹੀ ਤਰੀਕੇ ਨਾਲ ਵਧ ਰਹੀ ਹੈ, ਪਰ ਲੋੜ ਕਿਤੇ ਨਾ ਕਿਤੇ ਜਿਹੜੀ ਦਿਖਾਈ ਦੇ ਰਹੀ ਹੈ ਨਾ ਆਮ ਆਦਮੀ ਪਾਰਟੀ ਦੇ ਵਿੱਚ, ਉਹ ਹੋਮਵਰਕ ਦੀ ਲੋੜ ਦਿਖਾਈ ਦੇ ਰਹੀ ਆ, ਕਿਤੇ ਨਾ ਕਿਤੇ ਆਪਦੀ ਲੀਹ ਤੋਂ ਭਟਕਦੀ ਦਿਖਾਈ ਦੇ ਰਹੀ ਆ। ਅੱਜ ਸੁਖਪਾਲ ਖਹਿਰਾ ਦਾ ਬਿਆਨ ਵੀ ਇਹ ਸਾਬਤ ਕਰਦਾ ਵੀ ਉਹਦੇ ਵਿੱਚ ਉਹਨਾਂ ਨੇ ਗੱਲ ਤਾਂ ਉਹੀ ਬੋਲੀ ਆ ਜੋ ਉਹਨਾਂ ਨੂੰ ਦਿੱਲੀ ਤੋਂ ਕਹੀ ਗਈ ਆ, ਪਰ ਨਾਲ ਉਹਨਾਂ ਦੀ ਆਪਦੀ ਪੀੜ ਵੀ ਇੱਕ ਲਾਈਨ ਦੇ ਵਿੱਚ ਨਿਕਲੀ ਆ, ਜਿਹ ਚ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਜਿਹੜੀ ਮੈਂਬਰ ਦੇ ਨਾਲ ਨਾਲ MLA ਦੀ ਸੀਟਾਂ ਦੇ ਨਾਲ ਨਾਲ ਮੰਤਰੀ ਪਦ ਦੀ ਵੀ ਕਾਂਗਰਸ ਬੰਨੀ ਉਹ ਬਾਅਦ ਚ ਆਫਰ ਆ ਚੁੱਕੀ ਆ, ਪਰ ਮੈਂ ਫੇਰ ਵੀ ਉਹ ਨਹੀਂ ਗ੍ਰਹਿਣ ਕੀਤੀ। ਸੋ ਉਹਨਾਂ ਦਾ ਕਹਿਣ ਦਾ ਭਾਵ ਉਹਨਾਂ ਨੇ ਆਪਦੀ ਇੰਪੋਰਟੈਂਸ ਵੀ ਦਿਖਾਉਣ ਦੀ ਥੋੜੀ ਜਿਹੀ ਕੋਸ਼ਿਸ਼ ਕੀਤੀ ਆ, ਤੇ ਉਹਨਾਂ ਨੇ ਇਸ ਗੱਲ ਤੇ ਨਾ ਖੁਸ਼ੀ ਵੀ ਜ਼ਾਹਰ ਕੀਤੀ ਆ ਵੀ ਜਿਹੜੀ ਕਾਂਗਰਸ ਆ ਜਿਹੜੀ ਆਮ ਆਦਮੀ ਪਾਰਟੀ ਆ ਉਹ ਆਪਦੇ ਲੀਹ ਤੋਂ ਭਟਕੀ ਆ, ਕਿਤੇ ਨਾ ਕਿਤੇ ਇਸ ਤੋਂ ਮੁਣਕਰ ਨਹੀਂ ਆਇਆ, ਉਹਨਾਂ ਨੇ ਇਹ ਗੱਲ ਕਹੀ ਆ।
ਸੋ ਅੱਗੇ ਗੱਲ ਕਰਦੇ ਹਾਂ ਜੀ ਨਵਜੋਤ ਸਿੰਘ ਸਿੱਧੂ ਦੀ, ਜਿਹੜੀ ਕਿ ਉਹਨਾਂ ਦੇ ਸ਼ੋਅ ਦੇ ਵਿੱਚ ਸ਼ਾਮਿਲ ਹੋਣ ਤੇ ਜੋ ਵਿਵਾਦ ਚੱਲ ਰਿਹਾ ਉਸ ਦੇ ਬਾਰੇ। ਸੋ ਉਹਨਾਂ ਦੇ ਜਿਹੜੇ ਅਤੁਲ ਨੰਦਾ ਵਾ ਉਹਨਾਂ ਨੇ ਕਿਹਾ ਕਿ ਇਸ ਪਟੀਸ਼ਨ ਨੂੰ ਆਧਾਰਹੀਨ ਮੰਨਦੇ ਹੋਏ ਇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ। ਸੋ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਆ ਰਾਜ ਸਾਹਿਬ?
ਦੇਖੋ ਜਿਹੜੀ ਨਵਜੋਤ ਸਿੱਧੂ ਦੇ ਮਾਮਲੇ ਦੇ ਵਿੱਚ ਜਿਹੜੀ ਇਹੀ ਗੱਲ ਫੇਰ ਸਾਹਮਣੇ ਆਈ ਆ, ਜਿਹੜੀ ਪਿਛਲੇ ਦਿਨ ਵੀ ਅਸੀਂ ਡਿਸਕਸ ਕੀਤੀ ਸੀ ਤੇ ਉਸ ਡਿਸਕਸ ਦੇ ਵਿੱਚ ਇਹ ਗੱਲ ਆਉਂਦੀ ਸੀਗੀ ਨਿਕਲ ਕੇ ਵੀ ਜੇ ਨਵਜੋਤ ਸਿੱਧੂ MP ਆ, MLA ਆ, ਮੰਤਰੀ ਆ, ਤੇ ਉਹਨਾਂ ਨੂੰ ਆਪਦਾ ਮੰਤਰੀ ਪਦ ਜਿਹੜਾ ਪੂਰੇ ਸ਼ਰਧਾ ਨਿਸ਼ਠਾ ਨਾਲ ਨਿਭਾਉਣਾ ਚਾਹੀਦਾ, ਵੱਧ ਤੋਂ ਵੱਧ ਟਾਈਮ ਦੇਣਾ ਚਾਹੀਦਾ ਮੰਤਰੀ ਦੇ ਆਪਦੀਆਂ ਜ਼ਿੰਮੇਵਾਰੀਆਂ ਨੂੰ, ਤੇ ਉਹ ਇੱਕ ਇਹੋ ਜਿਹੀਆਂ ਜਿਹੜੇ ਮਸ਼ਹੂਰੀਆਂ ਜਾਂ ਉਹ ਨਹੀਂ ਕਰ ਸਕਦੇ। ਤੇ ਉਸ ਦਿਨ ਵੀ ਮੈਂ ਥੋੜੀ ਜਿਹੀ ਜਿਹੜੀ ਵਕਾਲਤ ਕੀਤੀ ਸੀ ਇਸ ਗੱਲ ਦੀ ਤੇ, ਪਰ ਸਾਡੇ ਲਿਸਨਰ ਨੂੰ ਨੇ ਇਸ ਚੀਜ਼ ਨੂੰ ਨਹੀਂ ਸਹੀ ਮੰਨਿਆ ਸੀ ਤੇ ਸਾਨੂੰ ਕਾਲ ਵੀ ਆਈ ਸੀ ਉਸ ਦਿਨ ਤੇ, ਪਰ ਮੇਰਾ ਅੱਜ ਵੀ ਇਹੀ ਮੰਨਣਾ ਇੱਕ ਗੱਲ ਦਾ ਵੀ, ਤੇ ਅੱਜ ਇਹ ਸਾਫ਼ ਵੀ ਹੋਇਆ, ਕੋਰਟ ਨੇ ਵੀ ਇਹ ਗੱਲ ਕਹੀ ਆ ਵੀ ਜਿਹੜਾ ਇਹ ਅਹੁਦਾ ਨਾ ਮੰਤਰੀ ਦਾ ਅਹੁਦਾ ਉਹ ਸਰਕਾਰੀ ਰੋਲ ਦੇ ਥੱਲੇ ਨਹੀਂ ਆਉਂਦਾ, ਉਹ ਸਰਕਾਰੀ ਜ਼ਰੂਰ ਹੁੰਦਾ, ਮੰਤਰੀ ਉਸ ਮੰਤਰਾਲਿਆਂ ਨੂੰ ਕੰਟਰੋਲ ਜ਼ਰੂਰ ਕਰਦਾ ਪਰ ਉਹ ਸਰਕਾਰੀ ਰੋਲ ਦੇ ਥੱਲੇ ਨਹੀਂ ਆਉਂਦਾ। ਜਿਵੇਂ ਇੱਕ ਆਫਿਸਰ ਆਉਂਦਾ ਤੇ ਉਹਨੂੰ ਆਪਾਂ ਵੀ ਕਹੀਏ ਵੀ ਜੇ ਆਫਿਸਰ ਦੀ ਪੇ ਲੈਂਦਾ ਤੇ ਉਹ ਬਾਹਰ ਕੁਛ ਨਹੀਂ ਕਰ ਸਕਦਾ, ਇਹ ਨਹੀਂ ਹੈ। ਇਹ ਜਿਹੜਾ ਸਾਡੇ ਸੰਵਿਧਾਨ ਦੀ ਚਾਹੇ ਕਮੀ ਲਾ ਲਓ ਚਾਹੇ ਸੰਵਿਧਾਨ ਦੀ ਇਹ ਇੱਕ ਅਹਿਮੀਅਤ ਲਾ ਲਓ ਵੀ ਉਹਨਾਂ ਨੇ ਸਿਸਟਮ ਇਹ ਸੋਚ ਕੇ ਰੱਖਿਆ ਹੋਣਾ ਵੀ ਬੰਦਾ ਆਪਦੇ ਕਾਰੋਬਾਰ ਆਪਦੇ ਬਿਜ਼ਨਸ ਕਰਦਾ ਹੋਇਆ ਵੀ ਇੱਕ ਮੁਲਕ ਦੀ ਸੇਵਾ ਕਰ ਸਕੇ, ਇਹ ਵੱਖਰੀ ਗੱਲ ਆ ਵੀ ਅਸੀਂ ਸੇਵਾ ਨੂੰ ਛੱਡ ਕੇ ਤੇ ਮੁਲਕ ਨੂੰ ਖਾਣ ਵਾਲੇ ਲੀਡਰ ਜ਼ਿਆਦਾ ਪੈਦਾ ਕੀਤੇ, ਉਹ ਆਪਦੇ ਬਿਜ਼ਨਸ ਵੀ ਵਧਾਉਂਦੇ ਰਹੇ ਤੇ ਉਹ ਵੀ ਕਰਦੇ ਰਹੇ, ਪਰ ਇਹ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਇਸ ਦੇ ਵਿੱਚ ਕੋਰਟ ਕੋਈ ਸਖ਼ਤ ਫੈਸਲਾ ਲਊਗੀ, ਤੇ ਉਹ ਸਰਵਿਸ ਰੂਲ ਦੇ ਥੱਲੇ ਨਹੀਂ ਆਉਂਦਾ, ਮੁਲਾਜ਼ਮ ਸਰਵਿਸ ਰੂਲ ਹੈ ਇੱਕ ਸਪੈਸ਼ਲ ਤੇ ਉਹਦੇ ਥੱਲੇ MP ਜਿਹੜਾ ਮਿਨਿਸਟਰ ਦਾ ਅਹੁਦਾ ਨਹੀਂ ਆਉਂਦਾ, ਸੋ ਨਹੀਂ ਰੋਕ ਸਕਦੇ। ਪਰ ਅਖਲਾਕੀ ਤੌਰ ਤੇ ਜਿਹੜਾ ਮੇਰਾ ਅੱਜ ਵੀ ਮੰਨਣਾ ਵੀ ਅਖਲਾਕੀ ਤੌਰ ਦੇ ਉੱਤੇ ਜੇ ਫੁੱਲ ਟਾਈਮ ਆ ਨਾ, ਫੁੱਲ ਟਾਈਮ 40 ਘੰਟੇ ਮੰਨਿਆ ਜਾਂਦਾ, ਪਰ ਜੇ ਕੋਈ ਮਿਨਿਸਟਰ ਆ ਜਾਂ ਹੋਰ ਆ ਉਹਨਾਂ ਦੇ ਵੀ 40 ਨਹੀਂ ਤਾਂ 60 ਘੰਟੇ ਲਾ ਲਓ, ਇਹ ਤਾਂ ਤੁਸੀਂ ਆਸ ਨਾ ਕਰੋ ਵੀ 24 ਘੰਟੇ ਜੇ ਤੁਸੀਂ ਮਿਨਿਸਟਰ ਬਣਾ ਤਾ ਵੋਟਾਂ ਪਾ ਕੇ ਤੇ 24 ਘੰਟੇ ਹੋਰ ਕੁਛ ਕਰੇ ਹੀ ਨਾ, ਸੌਵੇਂ ਵੀ ਨਾ, ਤੁਹਾਡੇ ਲਈ ਸਾਹ ਲਵੇ, ਇਹ ਨਹੀਂ ਹੋ ਸਕਦਾ। ਹਰ ਬੰਦੇ ਦੀ ਪਰਸਨਲ ਲਾਈਫ ਵੀ ਹੁੰਦੀ, ਉਹਨੂੰ ਆਪਦਾ ਪਰਸਨਲ ਵੀ, ਪਰਿਵਾਰ ਨੂੰ ਵੀ, ਉਹਨੂੰ ਬਿਜ਼ਨਸ ਨੂੰ ਵੀ ਟਾਈਮ ਦੇਣਾ ਪੈਂਦਾ। ਸੋ ਜੇ ਨਵਜੋਤ ਸਿੱਧੂ 40 ਦੀ ਥਾਂ ਤੇ 60 ਘੰਟੇ ਕੰਮ ਕਰ ਰਹੇ ਆ ਜਾਂ ਉਹਦੀ ਟੀਮ ਕੰਮ ਕਰ ਰਹੀ ਆ, ਤਾਂ ਮੈਨੂੰ ਲੱਗਦਾ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਕੇ ਨਾ, ਇਹ ਮੈਂ ਫੇਰ ਉਹੀ ਗੱਲ ਦੀ ਵਕਾਲਤ ਕਰ ਰਿਹਾ ਚਾਹੇ ਮੇਰੀ ਗੱਲ ਸਰੋਤਿਆਂ ਨੂੰ ਨਾ ਚੰਗੀ ਲੱਗੇ, ਪਰ ਮੈਂ ਇਕੱਲੇ ਨਵਜੋਤ ਸਿੱਧੂ ਦੇ ਮਾਮਲੇ ਚ ਨਹੀਂ ਕਹਿ ਰਿਹਾ,
ਇਹ ਕਿਸੇ ਦੇ ਵੀ ਮਾਮਲੇ ਚ ਕਹਿ ਰਿਹਾ, ਜੇ ਕੋਈ ਵੀ ਬੰਦਾ ਜੇ ਤੁਹਾਨੂੰ ਆਪਣਾ ਬਣਦਾ ਹੱਕ ਆਪਦੀ ਜੋਬ ਦਾ ਬਣਦਾ ਹੱਕ ਦੇ ਰਿਹਾ ਤੇ ਤੂੰ ਵੱਧ ਦੇ ਰਿਹਾ ਤਾਂ ਅਸੀਂ ਉਸੇ ਤੇ ਟਾਰਗੇਟ ਕਰੀਏ ਤੇ ਉਸੇ ਨੂੰ ਵੱਧ ਤੋਂ ਵੱਧ ਉਹਦੇ ਤੋਂ ਪੜਾਉਣ ਦੀ ਜਾਂ ਉਹਦੇ ਤੋਂ ਫਾਇਦੇ ਲੈਣ ਦੀ ਕੋਸ਼ਿਸ਼ ਕਰੀਏ। ਹੁਣ ਨਵਜੋਤ ਸਿੱਧੂ ਨੂੰ ਜੇ ਮੰਨ ਲਈਏ ਅਸੀਂ ਕੋਰਟਾਂ ਚ ਘੜੀਸੀ ਫਿਰੀਏ, ਹਰ ਤੀਜੇ ਦਿਨ ਤਰੀਕਾਂ ਚ ਲਈ ਫਿਰੀਏ ਤੇ ਕਿਹੜਾ ਭਲਾ ਕਰ ਰਹੇ ਹਾਂ ਅਸੀਂ? ਉਹ ਜਿਹੜਾ ਟਾਈਮ ਉਹਨੇ ਸ਼ਾਇਦ ਉਸ ਟਾਈਮ ਚ ਚਾਰ ਪਿੰਡਾਂ ਦੀਆਂ ਸੱਥਾਂ ਚ ਜਾ ਕੇ ਕੋਈ ਹੋਰ ਚਾਰ ਮਸਲੇ ਹੱਲ ਕਰਨੇ ਹੋਣ, ਜਿਵੇਂ ਉਹ ਕਰ ਰਹੇ ਅੱਜ ਕੱਲ ਬੜੀ ਤੇਜ਼ੀ ਨਾਲ, ਉਹ ਆਪਦੇ ਹਲਕੇ ਚ ਵੀ ਘੁੰਮ ਰਹੇ ਆ, ਪੰਜਾਬ ਚ ਵੀ ਘੁੰਮ ਰਹੇ ਆ ਤੇ ਨਾਲ ਨਾਲ ਚਾਹੇ ਆਪਦੇ ਸ਼ੋਅ ਕਰ ਰਹੇ ਆ ਜਾਂ ਕੁਛ ਵੀ ਕਰ ਰਹੇ ਆ। ਆਪਾਂ ਨੂੰ ਕੱਲੀ ਨਿੰਦਿਆ ਭਿੰਡੀ, ਮੈਨੂੰ ਕਈ ਗੱਲਾਂ ਤੇ ਨਵਜੋਤ ਸਿੱਧੂ ਨਹੀਂ ਚੰਗੇ ਲੱਗਦੇ, ਪਰ ਮੈਂ ਕਦੇ ਇਹ ਨਹੀਂ ਕਿਸੇ ਪ੍ਰਤੀ ਵੀ ਬਣਾਇਆ ਜਦੋਂ ਉਹ ਚੰਗਾ ਕੰਮ ਕਰਦੇ ਆ ਉਹ ਚੰਗੇ ਲੱਗਦੇ ਆ, ਜਦੋਂ ਨਹੀਂ ਕਰਦੇ ਤਾਂ ਨਹੀਂ ਚੰਗੇ ਲੱਗਦੇ। ਕਿਸੇ ਪ੍ਰਤੀ ਵੀ ਇਹ ਹੋਣਾ ਚਾਹੀਦਾ ਤੁਹਾਡਾ ਵਿਚਾਰ। ਸੋ ਜੇ ਕੋਈ ਗਲਤੀ ਕਰਨਗੇ ਤਾਂ ਉਹਦੇ ਆਪਾਂ ਲੰਮੇ ਹੱਥੀ ਲਵਾਂਗੇ, ਕੋਈ ਨੀ, ਨਵਜੋਤ ਸਿੱਧੂ ਨੂੰ ਏਡੀ ਵੀ ਕੋਈ ਗੱਲ ਨਹੀਂ, ਪਰ ਫਿਲਹਾਲ ਮੈਨੂੰ ਨੀ ਲੱਗਦਾ ਵੀ ਇਹ ਮਸਲਾ ਬਣਾਉਣਾ ਚਾਹੀਦਾ। ਉਹ ਤੇ ਉਹਨਾਂ ਦੀ ਪਤਨੀ 50-60 ਘੰਟੇ ਕੰਮ ਕਰ ਰਹੇ ਆ, ਐਵਰੇਜ ਕੰਮ ਕਰ ਰਹੇ ਆ, ਤੇ ਇੰਨਾ ਕਿ ਸਾਨੂੰ ਉਹਨਾਂ ਨੂੰ ਚਾਹੀਦਾ ਵੀਕਲੀ ਜੇ ਉਹ ਸਾਨੂੰ ਦੇ ਰਹੇ ਆ ਤਾਂ
ਜੀ। ਸੋ ਬਰਾੜ ਸਾਹਿਬ, ਅਗਲੀ ਖਬਰ ਬਾਰੇ ਗੱਲ ਕਰੀਏ। ਵਿੱਕੀ ਗੌਂਡਰ ਜਿਹੜਾ ਕਿ ਨਾਭਾ ਜੇਲ੍ਹ ਦੇ ਵਿੱਚੋਂ ਫਰਾਰ ਆ, ਜਿਹੜਾ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ ਤੇ ਉਹ ਆਪਣੀ ਸ਼ਰੇਆਮ ਕਹਿੰਦੇ ਫੇਸਬੁੱਕ ਚਲਾ ਰਿਹਾ ਵਾ, ਇਸਦੀ ਕੋਈ ਇਸਦੇ ਬਾਰੇ ਤੁਹਾਡੇ ਕੀ ਵਿਚਾਰ ਆ ਜੀ?
ਦੇਖੋ, ਜਿਹੜਾ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਮਾਹੌਲ ਪੈਦਾ ਹੋਇਆ, ਜਾਂ ਮੈਂ ਤਾਂ ਸਿੱਧਾ ਸ਼ਰੇਆਮ ਦੋਸ਼ ਜਿਹੜੇ ਸਾਡੇ ਗਾਇਕਾਂ, ਗੀਤਕਾਰਾਂ, ਫਿਲਮਾਂ ਜਿਹੜੇ ਜਿਨ੍ਹਾਂ ਨੇ ਇਹ ਕੁਛ ਪੰਜਾਬ 'ਚ ਗੈਂਗਵਾਰ ਲੈ ਕੇ ਆਏ ਆ। ਪਹਿਲਾਂ 10-12-15 ਸਾਲ ਪਹਿਲਾਂ ਕੋਈ ਗੈਂਗਵਾਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਪਿੰਡ 'ਚ ਇੱਕ ਅੱਧਾ ਬੈਲ ਹੀ ਹੁੰਦਾ ਸੀ, ਉਹਦਾ ਦਾਇਰਾ ਜਿਹੜਾ ਪਿੰਡ 'ਚ ਹੁੰਦਾ ਸੀ, ਪਰ ਉਹ ਬੈਲੀ ਦੀਆਂ ਵੀ ਇੱਕ ਲਿਮਿਟੇਸ਼ਨ ਹੁੰਦੀਆਂ ਸਨ। ਉਹ ਬੈਲ ਜਿਹੜਾ ਕਮਾਉਂਦਾ ਸੀ ਉਹ ਇੱਦਾਂ ਦੀਆਂ ਨਹੀਂ ਸੀ, ਕੋਈ ਨਾ ਕਿਸੇ ਮਾਰਾ ਮਰਾਈ ਨਾ ਲੁੱਟਾਂ ਖੋਹੀਆਂ, ਆਪਦੀ ਜਿਹੜੇ ਖੁੰਡਾ ਹੁੰਦਾ ਸੀ ਬਸ ਖੁੰਡੇ ਦੇ ਜ਼ੋਰ ਨਾਲ ਰਹਿਣਾ, ਇਹ ਇੰਨੀ ਕੁ ਉਹਦਾ ਸ਼ੌਂਕ ਹੁੰਦਾ ਸੀ ਤੇ ਟੇਢੀ ਪੱਗ ਬੰਨਣਾ। ਤੇ ਉਸ ਟਾਈਮ ਦੇ ਵਿੱਚ ਜਿਹੜੇ ਬੰਦਿਆਂ ਦਾ ਬੰਦੇ ਜਿਹੜੇ, ਚਲੋ ਅੱਜ ਲੇਡੀਜ਼ ਤਾਂ ਬਿਊਟੀ ਪਾਰਲਰ ਜਾਂਦੀਆਂ ਉਹ ਕਰਦੀਆਂ, ਪਰ ਮੈਂ ਮਾਫੀ ਚਾਹੁੰਦਾ, ਪਰ ਮੈਂ ਇਹ ਇੱਕ ਕਲਚਰ ਦਾ ਹਿੱਸਾ ਮੈਨੂੰ ਕਹਿਣਾ ਪੈਣਾ, ਤੇ ਉਹ ਬੰਦਿਆਂ 'ਚ ਉਹ ਆਈਬ੍ਰੋ ਵੀ ਬਣਾਉਂਦੇ ਹੁੰਦੇ ਸੀ, ਖੱਤ ਵੀ ਕੱਢਦੇ ਹੁੰਦੇ ਸੀ, ਜਿਹੜਾ ਬੈਲੀ ਹੁੰਦਾ ਸੀ ਨਾ ਪਿੰਡ ਦਾ, ਖੱਤ ਕੱਢ ਕੇ ਮੁੱਛਾਂ ਬਣਾ ਕੇ ਕੁੰਡੀਆਂ, ਟੇਢੀ ਪੱਗ ਬੰਨ ਕੇ, ਟੋਰਾ ਛੱਡ ਕੇ, ਇੱਕ ਪੱਟਾ ਢਾਈ ਪੱਟਾ ਚਾਦਰਾ ਕਹਿੰਦੇ ਹੁੰਦੇ ਸੀ, ਢਾਈ ਪੱਟਾ ਚਾਦਰਾ ਬੰਨ ਕੇ ਤੇ ਉਹ ਐਨ ਆਪਦੇ ਪੱਟ ਦੇ ਉੱਤੇ ਮੱਛੀ ਜਾਂ ਕੋਈ ਬਣਾ ਕੇ ਪੱਟ ਦੇ ਉੱਤੇ ਕਹਿੰਦੇ ਹੁੰਦੇ ਕੋਈ ਗੋਦਨਾ ਪਵਾ ਕੇ ਤੇ ਉਹ ਫਿਰ ਬਾਹਰ ਕੱਢ ਕੇ ਲੱਤ ਤੁਰਦਾ ਹੁੰਦਾ ਸੀ ਖੋਸੇ ਜੋੜੇ ਪਾ ਕੇ। ਉਹ ਕਿਸਮ ਦੇ ਬੈਲੀ ਤਾਂ ਪੰਜਾਬ ਦਾ ਕਲਚਰ ਸੀ, ਪੰਜਾਬ ਦੇ ਕਲਚਰ ਚ ਇਹੋ ਜਿਹਾ ਇੱਕ ਦਾ ਇੱਕ ਦੇ ਪਿੰਡ ਚ ਹੁੰਦਾ ਸੀ, ਪਰ ਉਹਨਾਂ ਦੇ ਵਿੱਚ ਵੀ ਇਹ ਜੀ ਗੱਲ ਨਹੀਂ ਸੀ ਵੀ ਉਹ ਕਦੇ ਉਹ ਕੰਮ ਕਰਦੇ ਸੀ ਜਿਹੜੇ ਕਿ ਨਿੰਦਣ ਯੋਗ ਆ, ਜਾਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ਤੇ ਲਾਉਂਦੇ ਸੀ ਜਾਂ ਕੋਈ ਮਾੜਾ ਕਾਰਿਆ ਕਰਦੇ ਸੀ, ਇਹ ਜੀ ਗੱਲ ਨਹੀਂ ਸੀਗੀ। ਪਰ ਹੁਣ ਜਿਹੜਾ 10-12 ਸਾਲਾਂ ਦਾ ਕਲਚਰ ਜਿਹੜਾ ਆਇਆ ਵੀ ਮੈਂ ਏਦਾਂ ਬੈਲੀਆਂ, ਮੈਂ ਇਹ ਕਰ ਦੂ, ਮੈਂ ਉਹ ਕਰ ਦੂ, ਨਵੇਂ ਮੁੰਡਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ, ਕਾਫੀ ਮੁੰਡੇ ਜਿਹੜੇ ਇਸ ਚੀਜ਼ ਦੇ ਵਿੱਚ ਬਣੇ ਆ, ਜਿਨ੍ਹਾਂ ਦੇ ਨਾਂ ਅੱਜ ਕੱਲ ਕਾਫੀ ਪਾਪੂਲਰ ਹੋ ਰਹੇ ਆ। ਤੇ ਉਦੋਂ ਬਾਅਦ ਹਥਿਆਰ ਉਹਨਾਂ ਕੋਲ, ਅੱਗੇ ਕੀ ਹੁੰਦਾ ਸੀ, ਅੱਗੇ ਗੱਲ ਛਿਪੀ ਰਹਿ ਜਾਂਦੀ ਸੀ, ਜਦੋਂ ਉਹ ਫੜੇ ਜਾਂਦੇ ਸੀ ਜਾਂ ਕੋਈ ਕਾਰਾ ਕਰਦੇ ਸੀ ਉਦੋਂ ਹੀ ਪੁਲਿਸ ਦੀ ਕੋਈ ਇੱਕ ਅੱਧੀ ਫੋਟੋ ਲੱਗਦੀ ਜਾਂ ਇੱਕ ਅੱਧੀ ਕੋਈ ਖਬਰ ਬਣਦੀ ਸੀ। ਪਰ ਹੁਣ ਕੀ ਹੋ ਗਿਆ ਵੀ ਹਰ ਬੰਦੇ ਦੇ ਹੱਥ ਦੇ ਵਿੱਚ ਮੀਡੀਆ ਆ ਗਿਆ, ਉਹ ਆਪਦਾ ਮੀਡੀਆ ਹੋਣ ਕਰਕੇ ਆਪਦੀ ਧੌਂਸ ਜਮਾ ਰਿਹਾ, ਆਪਦਾ ਕੰਮ ਕਰ ਰਿਹਾ, ਤੀਜੇ ਦਿਨੋਂ ਕਿਤੇ ਜੇਲ੍ਹ ਤੋੜ ਕੇ ਭੱਜੇ ਆ ਬੰਦੇ, ਜਾਂ ਤੀਜੇ ਦਿਨੋਂ ਜੇਲ੍ਹ ਦੇ ਵਿੱਚੋਂ ਅਪਡੇਟ ਆ ਰਹੀਆਂ, ਜੇਲ੍ਹ ਦੇ ਵਿੱਚੋਂ ਫੋਟੋਆਂ ਪੈ ਰਹੀਆਂ। ਸੋ ਬੜੀ ਹੈਰਾਨੀ ਦੀ ਗੱਲ ਆ ਵੀ ਇਹ ਮਿਲੀ ਭੁਗਤ ਤੋਂ ਬਿਨਾਂ ਹੁੰਦਾ ਨਹੀਂ, ਪਰ ਇਹ ਕਲਚਰ ਆ ਕਿਤੇ ਨਾ ਕਿਤੇ ਇਹਨੂੰ ਜੇ ਹੁਣੇ ਦੱਬ ਲਿਆ ਜਾਊਗਾ, ਇਹ ਸੱਪ ਦੇ ਬੱਚੇ ਨੂੰ, ਹਜੇ ਇਹ ਬੱਚਾ 5-10 ਸਾਲ ਦਾ ਹੈ ਸੱਪ ਦਾ ਬੱਚਾ, ਜੇ ਸੱਪ ਦੇ ਬੱਚੇ ਨੂੰ ਹੁਣੇ ਦੱਬ ਲਿਆ ਜਾਊ ਤਾਂ ਚੰਗਾ, ਤੇ ਨਹੀਂ ਇਹ ਕਲਚਰ ਕਿਤੇ ਨਾ ਕਿਤੇ ਆੜੇ ਆਊਗਾ। ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਲੀਗਲ ਸੈੱਲ ਬਣਾਏ ਆ ਸੋਸ਼ਲ ਮੀਡੀਆ ਦੇ, ਜਿਹੜੇ 24 ਘੰਟੇ ਨਿਗਾਹ ਰੱਖਦੇ ਆ, ਭਾਵੇਂ ਉਹ ਸੁਖਬੀਰ ਵੇਲੇ ਵੀ ਸੀ ਤੇ ਹੁਣ ਵੀ ਕਹਿੰਦੇ ਆ, ਪਰ ਉਹਨਾਂ ਨੂੰ ਐਡੀ ਕੋਈ ਵੱਡੀ ਗੱਲ ਨਹੀਂ ਹੈ ਸੋਸ਼ਲ ਮੀਡੀਆ ਤੇ ਬੰਦੇ ਨੂੰ ਕੈਚ ਕਰਨਾ। ਜੇ ਤੁਹਾਡੇ ਕੋਲੇ ਰਾਈਟਸ ਆ, ਤੁਸੀਂ ਉਹਦੀ ਡਿਟੇਲਸ ਕਿਸੇ ਵੀ ਕੰਪਨੀ ਤੋਂ ਲੈ ਸਕਦੇ ਹੋ, ਸਿਰਫ ਸਿਰਫ ਤੁਹਾਨੂੰ ਅਸੀਂ ਇਹ ਦੇਖਣੀ ਆ। ਹੁਣ ਇੰਨੀ ਗੱਲ ਆ ਵੀ ਜੇ ਤੁਸੀਂ ਉਹ ਵਿੱਕੀ ਗੌਂਡਰ ਨੇ ਜਿਹੜੀਆਂ ਕੱਲ ਅਪਡੇਟਸ ਦਿੱਤੀਆਂ, ਭਾਵੇਂ ਉਹਨੇ ਕੋਈ ਬੁਰਾ ਚੰਗਾ ਨਹੀਂ ਲਿਖਿਆ, ਉਹਨੇ ਇਹ ਵੀ ਕਿਹਾ ਵੀ ਅਸੀਂ ਮਾੜਾ ਕੰਮ ਨਹੀਂ ਕਰਦੇ, ਅਸੀਂ ਆਪਦੀਆਂ ਦੁਸ਼ਮਣੀ ਨਹੀਂ ਪਾਲਦੇ ਹਾਂ, ਅਸੀਂ ਕਿਸੇ ਨੂੰ ਨਹੀਂ, ਪਰ ਕਿਤੇ ਨਾ ਕਿਤੇ ਉਹ ਨੌਜਵਾਨ ਪੀੜ੍ਹੀ ਦਾ ਜਿਹੜਾ ਖੂਨ ਗਰਮ ਹੁੰਦਾ, ਉਹਨਾਂ ਨੂੰ ਅਸਲੇ ਵੱਲ ਖਿੱਚਣਾ, ਉਹਨਾਂ ਨੂੰ ਇਹ ਚੀਜ਼ਾਂ ਦੀ, ਉਹਨਾਂ ਨੂੰ ਇਹ ਲੱਗਦਾ ਵੀ ਪਤਾ ਨਹੀਂ ਕਿੱਡੀ ਕੁ ਦਹਿਸ਼ਤ ਆ ਤੇ ਕਿੱਡੀ ਕੁ ਚੰਗੀ ਲਾਈਫ ਜਿਹੜੇ ਵਿੱਕੀ ਜਿਉਂ ਰਿਹਾ। ਐਡੀ ਚੰਗੀ ਲਾਈਫ ਨਹੀਂ ਹੈ, ਕਈ ਵਾਰੀ ਲਾਈਫ ਦੇ ਵਿੱਚ ਬੰਦਾ ਵੜ ਜਾਂਦਾ, ਉਦੋਂ ਬਾਅਦ ਨਿਕਲਣਾ ਔਖਾ, ਤੇ ਪਰ ਜੇ ਹੁਣ ਸਰਕਾਰ ਚਾਹੇ ਤਾਂ ਉਹ ਫੇਸਬੁੱਕ ਤੋਂ ਜਾਂ ਸੋਸ਼ਲ ਮੀਡੀਆ ਦੀ ਜਿੱਥੇ ਵੀ ਅਪਡੇਟ ਹੋਈ ਹੈ ਉਹਨਾਂ ਤੋਂ ਇਕੱਲਾ ਆਈ ਪੀ ਐਡਰੈਸ ਨਹੀਂ ਜਾਣ ਸਕਦੇ ਹੋ ਤੇ ਸਾਰਾ ਉਹ ਕੁਛ ਵੀ ਸਰਕਾਰ ਲੈ ਸਕਦੀ ਆ ਤੇ ਪੰਜਾਂ ਮਿੰਟਾਂ ਚ ਪਤਾ ਲੱਗ ਸਕਦਾ ਵੀ ਕਿਹੜੇ ਟਾਵਰ ਤੋਂ ਕਿਹੜੇ ਏਰੀਏ ਚੋਂ ਈਵਨ ਪੁਆਇੰਟ ਆ ਜਾਂਦਾ ਸੇਮ ਪੁਆਇੰਟ ਤੋਂ ਆ ਜਾਂਦਾ ਕਿੱਥੋਂ ਅਪਡੇਟ ਹੋਈ ਆ ਸੋ ਮੈਨੂੰ ਤਾਂ ਲੱਗਦਾ ਵੀ ਇਹ ਤਾਂ ਇਹਦੇ ਨਾਲ ਤਾਂ ਈਜ਼ੀਲੀ ਫੜੇ ਜਾਣੇ ਚਾਹੀਦੇ ਆ ਬੰਦੇ ਸੋਸ਼ਲ ਮੀਡੀਆ ਜ਼ਰੀਏ ਉਹ ਫੋਨ ਵੀ ਵਰਤ ਰਹੇ ਆ ਉਹ ਰੋਜ਼ ਨਵੇਂ ਸਿਮ ਲੈ ਕੇ ਵਰਤ ਰਹੇ ਆ ਤਾਂ ਸਰਕਾਰਾਂ ਕਿਤੇ ਨਾ ਕਿਤੇ ਸਰਕਾਰਾਂ ਦਾ ਫੇਲੀਅਰ ਦਿਖਾਈ ਦੇ ਰਿਹਾ ਮੈਨੂੰ ਇਹ ਜਿਹੜੀਆਂ ਚੀਜ਼ਾਂ ਅਸੀਂ ਰੋਜ਼ ਦੇਖਦੇ ਹਾਂ ਫੇਸਬੁੱਕਾਂ ਦੇ ਅਪਡੇਟਾਂ ਉਹਨਾਂ ਲੋਕਾਂ ਮੰਨੀਓ ਜਿਹੜੇ ਕਿ ਸੰਵਿਧਾਨ ਤੋਂ ਮੁਨਕਰ ਆ ਤੇ ਜਿਹੜੇ ਕਿ ਕਾਨੂੰਨੀ ਤੌਰ ਦੇ ਉੱਤੇ ਗੈਰ ਕਾਨੂੰਨੀ ਮਾਮਲਿਆਂ ਦੇ ਵਿੱਚ ਗੈਰ ਕਾਨੂੰਨੀ ਡਿਕਲੇਅਰ ਹੋ ਚੁੱਕੇ ਆ
ਜੀ ਜੀ ਸੋ ਅਗਲੀ ਖਬਰ ਬਾਰੇ ਗੱਲ ਕਰੀਏ ਬਰਾਜ ਸਾਹਿਬ ਉਹ ਹੈਗੀ ਆ ਜੀ ਸੁਪਰੀਮ ਕੋਰਟ ਦੇ 7 ਮੈਂਬਰੀ ਬੈਂਚ ਨੇ ਸੁਣਾਈ ਸੀ ਕਰਨ ਨੂੰ ਸਜ਼ਾ ਤੇ ਇਸ ਦੀ ਮਾਫ਼ੀ ਦੇ ਲਈ ਉਹ ਪਹੁੰਚੇ ਨੇ ਜੀ ਸੁਪਰੀਮ ਕੋਰਟ ਸੋ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ
ਕਰਨਨ ਦੇ ਮਾਮਲੇ ਚ ਤੁਸੀਂ ਗੱਲ ਕਰ ਰਹੇ ਹੋ ਕਰਨਨ ਜਿਹੜੇ ਕਿ ਪਿਛਲੇ ਦਿਨੀ ਪੱਛਮੀ ਬੰਗਾਲ ਦੇ ਜਿਹੜੇ ਹੋਏ ਆ ਪਰ ਉਹਨਾਂ ਦੀ ਇਹੀ ਹੈ ਜੀ ਹੁਣ ਉਹ ਅੱਜ ਕੱਲ ਜਿਹੜੀ ਰੂਹ ਪੋਸ਼ ਹੋ ਚੁੱਕੇ ਆ ਤੇ ਉਹਨਾਂ ਬਾਰੇ ਪਤਾ ਨੀ ਲੱਗ ਰਿਹਾ ਵੀ ਉਹ ਕਿੱਥੇ ਆ ਤੇ ਉਹਨਾਂ ਦਾ ਜਿਹੜਾ ਵਕੀਲ ਆ ਉਹਨਾਂ ਨੇ ਕਿਹਾ ਸੀ ਵੀ ਉਹ ਕੋਲਕਾਤਾ ਦੇ ਵਿੱਚ ਨੇ ਫਿਰ ਉਹਨਾਂ ਨੇ ਸਾਊਥ ਦੀ ਗੱਲ ਕਹੀ ਵੀ ਉਹ ਸਾਊਥ ਚੇਨਈ ਦੇ ਵਿੱਚ ਗਏ ਹੋਏ ਆ ਪਰ ਹੁਣ ਇਹ ਕਹਿਣ ਵਾਲੇ ਦੱਸ ਰਹੇ ਵੀ ਉਹ ਜਾਂ ਨੇਪਾਲ ਚਲੇ ਗਏ ਆ ਜਾਂ ਭੂਟਾਨ ਕਿਸੇ ਹੋਰ ਮੁਲਕ ਦੇ ਵਿੱਚ ਚਲੇ ਗਏ ਆ ਆਪਦੀ ਗ੍ਰਿਫਤਾਰੀ ਤੋਂ ਬਚਣ ਲਈ ਕਿਉਂਕਿ ਤਕਰੀਬਨ ਉਹਨਾਂ ਦਾ ਇੱਕ ਮਹੀਨਾ ਜਿਹੜਾ ਜੌਬ ਦਾ ਬਾਕੀ ਆ ਤੇ ਇੱਕ ਮਹੀਨੇ ਬਾਅਦ ਉਹਨਾਂ ਦੀ ਜਿਹੜੀ ਜੌਬ ਆ ਉਹ ਚਲੀ ਜਾਣੀ ਆ ਉਹਨਾਂ ਨੂੰ ਜਿਹੜੀ ਰਿਟਾਇਰਮੈਂਟ ਮਿਲ ਜਾਣੀ ਆ ਤੇ ਉਦੋਂ ਬਾਅਦ ਦੀ ਉਹ ਆਪਦੀ ਕੋਈ ਸਟ੍ਰੈਟਜੀ ਬਣਾਉਣ ਨੂੰ ਫਿਰਦੇ ਆ ਉਹਨਾਂ ਦੀ ਜਿਹੜੀ ਜੌਬ ਤੇ ਕੋਈ ਅਸਰ ਨਾ ਆਵੇ ਗ੍ਰਿਫਤਾਰ ਹੋਣ ਲਈ ਦਾ ਇਸ ਕਰਕੇ ਮੈਨੂੰ ਲੱਗਦਾ ਉਹ ਕੁਛ ਸਮੇਂ ਲਈ ਪਾਸੇ ਹੋਏ ਆ ਪਰ ਕੁੱਲ ਮਿਲਾ ਕੇ ਦੇਖੋ ਇਹ ਜਿਹੜੀਆਂ ਕੋਈ ਵੀ ਸੰਵਿਧਾਨਕ ਦਾਇਰੇ ਚ ਰਹਿ ਕੇ ਸੰਵਿਧਾਨ ਦੀ ਸਹੁੰ ਚੱਕ ਕੇ ਉਹਦੇ ਅਗੇਂਸਟ ਬੋਲਣਾ ਉਹਦੇ ਅਗੇਂਸਟ ਗੱਲ ਕਰਨੀ ਉਹ ਮੈਨੂੰ ਨੀ ਲੱਗਦਾ ਵੀ ਉਹ ਕਿਤੇ ਨਾ ਕਿਤੇ ਮਾਨਤਾ ਦਿੰਦੀ ਆ ਤੁਹਾਨੂੰ ਉਹ ਮੰਨਣਾ ਹੀ ਪੈਣਾ ਜਾਂ ਤਾਂ ਉਹਤੋਂ ਬੈਨੀਫਿਟ ਨਾ ਲਓ ਜਾਂ ਤਾਂ ਪੇ ਨਾ ਲਓ ਉਸ ਸੰਵਿਧਾਨ ਨੂੰ ਮੰਨੋ ਨਾ ਤੇ ਤੁਸੀਂ ਆਪਦੀ ਆਜ਼ਾਦ ਜ਼ਿੰਦਗੀ ਜਿਉਣੀ ਆ ਤਾਂ ਆਜ਼ਾਦ ਹੋ ਕੇ ਕੁਛ ਵੀ ਕਰੋ ਰਿਟਾਇਰਮੈਂਟ ਤੋਂ ਪਹਿਲਾਂ ਅਸਤੀਫਾ ਵੀ ਦਿੱਤਾ ਜਾ ਸਕਦਾ ਸੀ ਇਹ ਗੱਲਾਂ ਕਰਨ ਲਈ ਪਰ ਜੇ ਤੁਸੀਂ ਇੱਕ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਤੇ ਇੱਕ ਵੱਖਰਾ ਆਪਦਾ ਕਾਨੂੰਨ ਵਰਤਦੇ ਹੋ ਆਪਦੀ ਚਲਾਉਣੇ ਹੋ ਤਾਂ ਉਹ ਤੋਂ ਬਰਦਾਸ਼ਤ ਨਹੀਂ ਹੋਊਗਾ ਭਾਵੇਂ ਕੁਝ ਇੱਕ ਗੱਲਾਂ ਤੇ ਮੈਨੂੰ ਕਰਨਨ ਸਹੀ ਵੀ ਲੱਗੇ ਪਰ ਕਿਤੇ ਨਾ ਕਿਤੇ ਉਹ ਵੀ ਦਲਿਤ ਪੱਤਾ ਚੱਲ ਰਹੇ ਆ ਕੁਛ ਨਾ ਕੁਛ ਇਹ ਜਿਹੀਆਂ ਗੱਲਾਂ ਕਰ ਰਹੇ ਆ ਜਿਹੜੀਆਂ ਕਿ ਹਜ਼ਮ ਹੋਣ ਵਾਲੀਆਂ ਨਹੀਂ ਇੱਕ ਉਸ ਅਹੁਦੇ ਤੇ ਰਹਿ ਕੇ ਉਸੇ ਅਹੁਦੇ ਦੀ ਜਿਹੜੀ ਦੁਰਵਰਤੋਂ ਨਹੀਂ ਤੁਸੀਂ ਕਰ ਸਕਦੇ ਜੇ ਤੁਸੀਂ ਉਹਦਾ ਲਾਭ ਲੈਣੇ ਹੋ ਸੋ ਇਹ ਕਿਤੇ ਨਾ ਕਿਤੇ ਕਰਨਨ ਦੀ ਪ੍ਰੋਬਲਮ ਆ ਰਹੀ ਆ
ਜੀ ਸੋ ਬਰਾਜ ਸਾਹਿਬ ਅਗਲੀ ਖਬਰ ਬਾਰੇ ਗੱਲ ਕਰਦੇ ਹਾਂ ਜੀ ਕੈਲੀਫੋਰਨੀਆ ਵਿੱਚ ਜਿਹੜੇ ਕਿ 32 ਸਾਲਾ ਸਿੱਖ ਨੌਜਵਾਨ ਦੀ ਹੱਤਿਆ ਹੋਈ ਆ ਸੋ ਪੁਲਿਸ ਇਸ ਨੂੰ ਨਫ਼ਰਤੀ ਅਪਰਾਧ ਮੰਨ ਕੇ ਉਸਦੀ ਜਾਂਚ ਕਰ ਰਹੀ ਆ ਜਗਮੀਤ ਸਿੰਘ ਦੀ ਜਿਹੜੀ ਕਿ ਪਿਛਲੇ ਦਿਨੀ ਉਸਦੀ ਹੱਤਿਆ ਕੀਤੀ ਗਈ ਆ ਕੈਲੀਫੋਰਨੀਆ ਦੇ ਵਿੱਚ
ਜੀ ਦੇਖੋ ਕੈਲੀਫੋਰਨੀਆ ਦੇ ਵਿੱਚ ਜਿਉਂ ਟਰੰਪ ਦੀ ਸਰਕਾਰ ਆਈ ਆ ਉਦੋਂ ਬਾਅਦ ਕਾਫੀ ਕੁਝ ਜਿਹੜਾ ਬਦਲਿਆ ਤੇ ਕਾਫੀ ਕੁਝ ਲੋਕਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਭੜਕਾ ਕੇ ਵੋਟ ਲਈ ਗਈ ਸੀ ਉਹਨਾਂ ਦੀ ਕਿਤੇ ਨਾ ਕਿਤੇ ਸ਼ਮੂਲੀਅਤ ਜਾਂ ਉਹਨਾਂ ਦੀ ਇਹਨਾਂ ਕੰਮਾਂ ਦੇ ਵਿੱਚ ਆਉਣਾ ਦਿਖਾਈ ਦੇ ਰਿਹਾ ਸੋ ਜਿਹੜਾ ਸਾਡਾ ਜਿਹੜੀ ਇਹ ਨੌਜਵਾਨ ਜਗਦੀਪ ਦੀ ਹੋਈ ਆ ਗੱਲ ਇਸ ਦੇ ਮਾਮਲੇ ਦੇ ਵਿੱਚ ਵੀ ਹੁਣ ਇਹੀ ਚੀਜ਼ ਨਿਕਲ ਕੇ ਆ ਰਹੀ ਆ ਵੀ ਉਹ ਲੋਕ ਜਿਹੜੇ ਗੁੰਮਰਾਹ ਹੋ ਗਏ ਜਾਂ ਭਟਕ ਗਏ ਉਹ ਲੋਕਾਂ ਨੇ ਇਹ ਕੁਛ ਕਾਰੇ ਕਰ ਰਹੇ ਅੱਜ ਕੱਲ ਤੇ ਉਹਨਾਂ ਨੂੰ ਐਂ ਲੱਗਦਾ ਵੀ ਇਹ ਸਾਡੀਆਂ ਨੌਕਰੀਆਂ ਲੈ ਗਏ ਜਾਂ ਸਾਡਾ ਕੁਛ ਸਾਡੇ ਲਈ ਮਾੜਾ ਕਰ ਰਹੇ ਆ ਤੇ ਉਹਨਾਂ ਦੇ ਕਾਰਨ ਵਜੋਂ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਪਰ ਮੇਰੀ ਨਾ ਕੱਲ ਤਕਰੀਬਨ ਸਾਡੇ ਡਾਕਟਰ ਜਸਪ੍ਰੀਤ ਸਿੰਘ ਬੈਂਸ ਅਮਰੀਕਾ ਤੋਂ ਬੜੀਆਂ ਵਧੀਆ ਵਧੀਆ ਗੱਲਾਂ ਸ਼ੇਅਰ ਕਰਦੇ ਰਹਿੰਦੇ ਆ ਅੰਦਰੂਨੀ ਗੱਲਾਂ ਤਾਂ ਉਹਨਾਂ ਨੇ ਮੈਨੂੰ ਇੱਕ ਲੰਮਾ ਚੌੜਾ ਮੈਸੇਜ ਭੇਜਿਆ ਸੀ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ ਜਿਹੜੀ ਅਮਰੀਕਾ ਦੀ CIA ਆ ਤੇ ਜਿਹੜੀ ਅਮਰੀਕਾ ਦਾ FBI ਆ ਉਹ ਕਿਤੇ ਨਾ ਕਿਤੇ ਇਸ ਟਾਈਮ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਉਸ ਗੱਲ ਦੀ ਜਿਹੜੀ ਛਾਣਬੀਣ ਕਰ ਰਹੇ ਆ ਜਿਹਦੇ ਤਹਿਤ ਇਹ ਕਿਹਾ ਗਿਆ ਸੀ ਵੀ ਟਰੰਪ ਨੇ ਜਿੱਤਣ ਲਈ ਜਿਹੜਾ ਉਹਨੂੰ ਜਿਹੜੀ ਰੂਸੀ ਜਿਹੜੀ ਏਜੰਸੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਵਰਤਿਆ ਸੀ ਤੇ ਰੂਸੀ ਏਜੰਸੀਆਂ ਨੇ ਜਿਹੜੇ ਇਹਨਾਂ ਦਾ ਕੁਝ ਕੁ ਚੀਜ਼ਾਂ ਹੈਕ ਕਰਕੇ ਤੇ ਉਹ ਵਿਕੀਲੀਕਸ ਜਿਹੜਾ ਕਿ ਆਸਟ੍ਰੇਲੀਅਨ ਸਿਟੀਜਨ ਜੂਲੀਅਨ ਅਸਾਂਜੇ ਬਣਿਓ ਚਲਾਇਆ ਜਾਂਦਾ ਉਹਨੂੰ ਮੁਹੱਈਆ ਕਰਾਈਆਂ ਤੇ ਉਹਨਾਂ ਦੇ ਜ਼ਰੀਏ ਜਿਹੜਾ ਇਲੈਕਸ਼ਨਾਂ ਦੇ ਵਿੱਚ ਆਪਣਾ ਦਬਦਬਾ ਕਾਇਮ ਕਰਕੇ ਜਿਹੜੇ ਜਿੱਤੇ ਆ ਤੇ ਉਹ ਉਹਨਾਂ ਨੇ ਬੜੀ ਵਧੀਆ ਐਕਸਪਲੇਨ ਦੇ ਵਿੱਚ ਜਿਹੜਾ ਲਿਖਿਆ ਜਿਹੜੀ ਐਫ ਬੀ ਆਈ ਆ ਕਹਿੰਦੇ ਉਹਦਾ ਜਿਵੇਂ ਇੰਡੀਆ ਦੇ ਵਿੱਚ ਸੀ ਬੀ ਆਈ ਰੁਤਬਾ ਤੇ ਜਿਹੜੀ ਸੀ ਆਈ ਏ ਆ ਉਹਦਾ ਜਿਵੇਂ ਰਾ ਦਾ ਰੁਤਬਾ ਇੰਡੀਆ ਦੇ ਵਿੱਚ ਆਰ ਏ ਡਬਲਯੂ ਦਾ ਤਾਂ ਉਹ ਉਦਾਂ ਦਾ ਜਿਹੜੇ ਰੁਤਬੇ ਏਜੰਸੀਆਂ ਰੱਖਦੀਆਂ ਤੇ ਉਹ ਏਜੰਸੀਆਂ ਇਸ ਟਾਈਮ ਰਾਸ਼ਟਰਪਤੀ ਹੁੰਦੇ ਹੋਏ ਵੀ ਟਰੰਪ ਦੀ ਜਿਹੜੀ ਇਨਕੁਆਇਰੀ ਦੇ ਉੱਤੇ ਬੈਠੀਆਂ ਹੋਈਆਂ ਤੇ ਉਹ ਰੋਜ਼ ਨਵੇਂ ਨਵੇਂ ਖੁਲਾਸੇ ਕਰ ਰਹੇ ਆ ਤੇ ਉਹ ਕਹਿੰਦੇ ਉਹਨਾਂ ਨੇ ਬੜੀ ਜਿਹੜੀ ਮਾਯੂਸੀ ਨਾਲ ਲਿਖਿਆ ਐਂਡ ਦੇ ਉੱਤੇ ਕਹਿੰਦੇ ਓਵਰਆਲ ਟੂਡੇ ਇਜ਼ ਵੈਰੀ ਵੈਰੀ ਸੈਡ ਡੇ ਫਾਰ ਅਮੈਰੀਕਾ ਵੀ ਹੈਵ ਦਾ ਰੋਸਟ ਪੋਸੀਬਲ ਪ੍ਰੈਜੀਡੈਂਟ ਸੋ ਕਹਿੰਦੇ ਉਹ ਇਸ ਗੱਲ ਨੂੰ ਮੰਨ ਗਏ ਆ ਜੀ ਕਹਿੰਦੇ ਇਦੂ ਮਾੜਾ ਪ੍ਰੈਜੀਡੈਂਟ ਸਾਨੂੰ ਨਹੀਂ ਮਿਲ ਸਕਦਾ ਸੀ ਅੱਜ ਦੀ ਘੜੀ ਦੀ ਜੇ ਗੱਲ ਕਰੀਏ ਤਾਂ ਇਹ ਸਭ ਉਹੀ ਚੀਜ਼ਾਂ ਨਫ਼ਰਤ ਫੈਲਾਉਣਾ ਜੇ ਮੈਂ ਇਸ ਮਾਮਲੇ ਚ ਇੱਕ ਵਾਰੀ ਮੈਨੂੰ ਮੇਰੇ ਯਾਦ ਆ ਮੈਂ ਪੋਸਟ ਵੀ ਪਾਈ ਸੀ ਕੋਈ ਫੇਸਬੁੱਕ ਦੇ ਉੱਤੇ ਤਾਂ ਇੱਕ ਨੌਜਵਾਨ ਮੇਰੇ ਨਾਲ ਕਾਫੀ ਉਲਝੇ ਸਨ ਉਹਨਾਂ ਨੇ ਮੈਨੂੰ ਕਿਹਾ ਜੀ ਤੁਹਾਨੂੰ ਪਤਾ ਹੀ ਨਹੀਂ ਟਰੰਪ ਕੀ ਕਰਦੂ ਤੇ ਕਿੰਨਾ ਚੰਗਾ ਤੁਸੀਂ ਟਰੰਪ ਨੂੰ ਮਾੜਾ ਕਿਵੇਂ ਕਹਿ ਸਕਦੇ ਹੋ ਸੋ ਉਹ ਕਈ ਵਾਰੀ ਮੈਂ ਨਹੀਂ ਮਾੜਾ ਕਹਿ ਸਕਦਾ ਪਰ ਲੋਕਾਂ ਦੀ ਜਿਹੜੀ ਆਵਾਜ਼ ਹੁੰਦੀ ਹੈ ਅਸੀਂ ਤਾਂ ਉਹੀ ਉਠਾਉਣੀ ਹੁੰਦੀ ਆ ਤੇ ਲੋਕਾਂ ਦੀ ਆਵਾਜ਼ ਇਹੀ ਕਹਿ ਰਹੀ ਸੀ ਵੀ ਜਿਹੜਾ ਟਰੰਪ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਗੀ ਗੱਲ ਨਹੀਂ ਕਰੂਗਾ
ਜੀ ਸੋ ਬਰਾਜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਇਸ ਤੋਂ ਇਲਾਵਾ ਕੋਈ ਹੋਰ ਖਬਰ ਜਿਹੜੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ
ਬਸ ਜੀ ਹੋਰ ਤਾਂ ਜਿੰਦਾਬਾਦ ਰਹੋ ਆਬਾਦ ਰਹੋ ਹੀ ਆ ਜੀ ਆਪਾਂ ਤਾਂ ਦੁਆ ਅਰਦਾਸ ਹੀ ਕਰਦੇ ਹਾਂ ਤੇ ਬਾਕੀ ਜਿਹੜੀਆਂ ਹੁਣ ਤਿਆਰੀਆਂ ਜਿਹੜੀਆਂ ਅਗਲੀਆਂ ਗ੍ਰਿਫਤ ਖੇਮਾਂ ਦੀਆਂ ਸਟਾਰਟ ਹੋ ਚੁੱਕੀਆਂ ਤੇ ਗ੍ਰਿਫਤ ਦੇ ਪ੍ਰਬੰਧਕਾਂ ਨਾਲ ਮੇਰੀ ਕੱਲ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਕਾਫੀ ਵੱਡੇ ਇੰਤਜ਼ਾਮ ਐਤਕੀ ਕੀਤੇ ਆ ਤੇ ਬਸ ਅਸੀਂ ਵੀ ਹੁਣ ਉਹ ਜਿਹੜੀਆਂ ਕਿਤਾਬਾਂ ਦਾ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਜਿੰਨੀਆਂ ਕਿਤਾਬਾਂ ਪਈਆਂ ਕੱਲ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਕੱਲ ਵੀ ਸੁਨੇਹੇ ਆਇਆ ਕਿਤਾਬਾਂ ਦੀ ਉਹ ਮੇਰੇ ਤੋਂ ਲਿਸਟ ਨਹੀਂ ਪਾਈਗੀ ਪਰ ਅੱਜ ਮੈਂ ਜ਼ਰੂਰ ਕੋਸ਼ਿਸ਼ ਕਰਦਾ ਵੀ ਜਿਹੜੀ ਕਿਤਾਬਾਂ ਦੀ ਲਿਸਟ ਆ ਉਹ ਪਾਵਾਂ ਤੇ ਉਹਨੂੰ ਲੋਕਾਂ ਤੱਕ ਤਾਂ ਕਿ ਉਹ ਕਿਤਾਬਾਂ ਡੱਬਿਆਂ ਚ ਨਾ ਪਈਆਂ ਰਹਿਣ ਉਹ ਲੋਕਾਂ ਤੱਕ ਪਹੁੰਚਣ ਲੋਕ ਉਹਨੂੰ ਪੜ੍ਹਨ ਤਾਂ ਕਿ ਉਹਨਾਂ ਤੋਂ ਲਾਹਾ ਲਿਆ ਜਾ ਸਕੇ ਸੋ ਜੇ ਕਿਸੇ ਵੀ ਸੱਜਣ ਮਿੱਤਰ ਨੂੰ ਕਿਤਾਬ ਚਾਹੀਦੀ ਹੋਵੇ ਤਾਂ ਉਹ ਸਾਨੂੰ ਜ਼ਰੂਰ ਪਰਸਨਲ ਮੈਸੇਜ ਕਰਨਾ ਉਹ ਜਗਦੀਪ ਹੋਰਾਂ ਦਾ ਕੋਈ ਡਿਊਟੀ ਲੱਗੀ ਹੋਈ ਆ ਜਗਦੀਪ ਸਿੰਘ ਸਿੱਧੂ ਉਹ ਸਾਰਿਆਂ ਨੂੰ ਕਿਤਾਬਾਂ ਜਿੱਥੇ ਜਿੱਥੇ ਵੀ ਜਿਨ੍ਹਾਂ ਨੂੰ ਚਾਹੀਦੀਆਂ ਉਹ ਭੇਜ ਰਹੇ ਆ ਸੋ ਇੰਨੇ ਸ਼ਬਦਾਂ ਨਾਲ ਮੈਨੂੰ ਇਜਾਜ਼ਤ ਦਿਓ ਜੀ ਤੇ ਤੁਸੀਂ ਬੋਬੀ ਜੀ
ਇਜਾਜ਼ਤ ਹਲੇ ਨਹੀਂ ਦੇ ਸਕਦੇ ਸੀ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਗੱਲ ਤੁਹਾਡੇ ਨਾਲ ਕਰਨੀ ਆ ਜਿਦਾਂ ਕਿ ਮੈਲਬੋਰਨ ਤੋਂ ਬੱਸ ਸਰਵਿਸ ਉੱਥੇ ਚੱਲ ਰਹੀ ਆ ਕਰਨ ਸੰਧੂ ਹੁਣਾਂ ਦੀ ਤੇ ਇਹ ਜਿਹੜੀ ਬੱਸ ਸਰਵਿਸ ਆ ਜੁਮਾ ਤੇ ਵੀ ਜਾਊਗੀ ਸੋ ਉਹਨਾਂ ਨੂੰ ਸਾਡੀ ਵੀ ਫਰਮਾਇਸ਼ ਪਾ ਦੋ ਜੀ ਵੀ ਇਧਰ ਬ੍ਰਿਸਬੇਨ ਬਾਰੇ ਵੀ ਸੋਚ ਲੈਣ ਕਿਉਂਕਿ ਅਸੀਂ ਤਾਂ ਹਰੇਕ ਥਾਂ ਜਾਣੂ ਰਹਿ ਜਾਈਦਾ ਵਾ
ਦੇਖੋ ਪਰਥ ਤੇ ਬ੍ਰਿਸਬੇਨ ਥੋੜਾ ਜਿਹਾ ਸਾਈਡਾਂ ਤੇ ਆਉਣ ਕਾਰਨ ਥੋੜੀ ਜਿਹੀ ਦਿੱਕਤ ਆ ਜਾਂਦੀ ਆ ਆਉਣ ਜਾਣ ਦੀ ਤੇ ਪਰ ਜਿਹੜਾ ਮੇਨ ਪ੍ਰੋਬਲਮ ਇਹੀ ਆਉਂਦੀ ਹੈ ਜੀ ਵੀ ਭੂਗੋਲਿਕ ਸਥਿਤੀ ਆਸਟ੍ਰੇਲੀਆ ਦੀ ਵੱਡੀ ਹੋਣ ਕਰਕੇ ਕਈ ਥਾਂ ਤੋਂ ਭੁਗਤਿਆ ਨਹੀਂ ਜਾ ਸਕਦਾ ਤੇ ਮੈਨੂੰ ਲੱਗਦਾ ਜੇ ਬ੍ਰਿਸਬੇਨ ਤੋਂ ਬਾਏ ਬੱਸ ਆਉਣਾ ਵੀ ਹੋਵੇ ਤਾਂ ਕਾਫੀ ਲੰਮਾ ਸਫ਼ਰ ਜਿਹੜਾ ਗ੍ਰਿਫਤ ਦਾ ਤੈਅ ਕਰਨਾ ਪੈਣਾ ਤੇ ਗ੍ਰਿਫਤ ਨੂੰ ਸਿੱਧੀ ਕੋਈ ਫਲਾਈਟ ਨਹੀਂ ਆਉਂਦੀ ਸੋ ਮੈਨੂੰ ਲੱਗਦਾ ਬੈਸਟ ਆਈਡੀਆ ਇਹੀ ਹੈ ਜੀ ਵੀ ਬ੍ਰਿਸਬੇਨ ਤੋਂ ਫਲਾਈ ਕਰਕੇ ਮੈਲਬਰਨ ਆਓ ਤੇ ਮੈਲਬਰਨ ਤੋਂ ਸਾਡੇ ਸੰਧੂ ਸਾਹਿਬ ਦੀ ਬੱਸ ਦੀ ਸਵਾਰੀ ਕਰੋ ਤੇ ਸਿੱਧੇ ਗ੍ਰਿਫਤ ਪਹੁੰਚੋ ਇਹ ਸੌਖਾ ਤਰੀਕਾ ਇਹੀ ਪਰਥ ਵਾਲਿਆਂ ਲਈ ਵੀ ਕੀਤਾ ਜਾ ਸਕਦਾ ਉਹ ਵੀ ਇੱਦਾਂ ਮੈਲਬਰਨ ਆ ਸਕਦੇ ਆ ਸਿੱਧੀ ਫਲਾਈਟ ਕਈ ਆਉਂਦੀਆਂ ਨੇੜੇ ਤੇੜੇ ਕਈ ਥਾਵਾਂ ਦੇ ਉੱਤੇ ਪਰ ਉਹ ਗ੍ਰਿਫਤ ਵੀ ਆਉਂਦੀਆਂ ਫਲਾਈਟਸ ਪਰ ਉਹ ਕਈ ਵਾਰੀ ਬਹੁਤ ਮਹਿੰਗੀਆਂ ਆਉਂਦੀਆਂ ਛੋਟੇ ਜਹਾਜ਼ ਹੋਣ ਕਰਕੇ ਤੁਸੀਂ ਨਹੀਂ ਉਹਨੂੰ ਅਫੋਰਡ ਕਰ ਸਕਦੇ ਸੋ ਉਸ ਤੋਂ ਬੈਸਟ ਇਹ ਹੈ ਵੀ 3-4 ਘੰਟਿਆਂ ਦੀ ਜਿਹੜੀ ਡਰਾਈਵ ਆ ਮੈਲਬਰਨ ਦੀ ਉਹ ਕੀਤੀ ਜਾ ਸਕਦੀ ਹੈ
ਸੋ ਇੱਕ ਗੱਲ ਹੋਰ ਵੀ ਹੋ ਸਕਦੀ ਹੈ ਬ੍ਰਾਦਰ ਸਾਹਿਬ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਨਾ ਜਦੋਂ ਸਕੂਲ ਦੇ ਵਿੱਚ ਜਾਂ ਕਾਲਜ ਪੜ੍ਹਨ ਜਾਂਦੇ ਹੁੰਦੇ ਸੀ ਤਾਂ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਹੁੰਦੇ ਸੀ ਉਹ ਸਟੂਡੈਂਟਾਂ ਤੋਂ ਡਰਦੇ ਪਿੰਡਾਂ ਪਿੰਡਾਂ ਵਿੱਚ ਦੀ ਬੈਕ ਸਾਈਡ ਤੋਂ ਬੱਸਾਂ ਲੈ ਜਾਂਦੇ ਸੀ ਸੋ ਹੁਣੇ ਮੈਲਬੋਰਨ ਵਾਲਿਆਂ ਤੇ ਆ ਵੀ ਤੁਸੀਂ ਥੋੜਾ ਜਿਹਾ ਇੱਦਾਂ ਦਾ ਕਰੋ ਕਿ ਉਹਨਾਂ ਨੂੰ ਵੀ ਬੱਸ ਆ ਜਿਹੜੀ ਪਿੰਡ ਪਿੰਡ ਤੋਂ ਲੈ ਕੇ ਇੱਧਰ ਬ੍ਰਿਸਬੇਨ ਵੱਲ ਦੀ ਲਿਆਉਣੀ ਪੈ ਜੇ ਕੀ ਆ ਕਿੱਦਾਂ ਸੀ ਆਈਡੀਆ ਸਹੀ ਹੈ ਨਾ
ਹਾਂ ਆਈਡੀਆ ਤਾਂ ਸਹੀ ਹੈ ਜੀ ਬਸ ਇਹੀ ਰੌਲਾ ਵੀ ਮਹੀਨਾ ਪਹਿਲਾਂ ਘਰੋਂ ਤੁਰਨਾ ਪੈਣਾ ਗੇਮਾਂ ਤੋਂ
ਜੀ 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 ਚਲੋ ਜੀ ਇਹ ਤਾਂ ਹੋ ਗਈ ਮਜ਼ਾਕ ਦੀ ਗੱਲ ਸੋ ਵਾਕਈ ਬਹੁਤ ਬਹੁਤ ਥੈਂਕ ਯੂ ਬ੍ਰਾਦਰ ਸਾਹਿਬ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੇ ਕੁਝ ਪਲ ਸਾਡੇ ਨਾਲ
ਜੇ ਕੋਈ ਵੀ ਸਰੋਤੇ ਮੈਨੂੰ ਲੱਗਦਾ ਸਰੋਤੇ ਨਾਲ ਕੋਈ ਸਵਾਲ ਪੁੱਛਣਾ ਚਾਹੁੰਦੇ ਉਹਦਾ ਮੈਨੂੰ ਜ਼ਰੂਰ ਮੈਂ 2 ਮਿੰਟ ਹੋਲਡ ਕਰ ਸਕਦਾ ਤੇ ਤੁਸੀਂ ਸਰੋਤਿਆਂ ਦੇ ਮੈਸੇਜ ਲੈ ਸਕਦੇ ਹੋ
ਜੀ ਖਬਰਾਂ ਦੇ ਰਿਗਾਰਡਿੰਗ ਤਾਂ ਬ੍ਰਾਦਰ ਸਾਹਿਬ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਮੈਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਸੁਣਨ ਚ ਆਇਆ ਵਾ ਕਿ ਰਾਜਨਾਥ ਜੀ ਚੰਡੀਗੜ੍ਹ ਆ ਰਹੇ ਨੇ ਇਹ ਪਤਾ ਚੱਲਿਆ ਕਿ ਪੰਜਾਬ ਜੇਲਾਂ ਦਾ ਸੈਂਟਰ ਨੂੰ ਸੌਂਪਣ ਜਾ ਰਹੇ ਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਪੰਜਾਬ ਸਰਕਾਰ ਦੀ ਨਾਕਾਮੀ ਨਹੀਂ ਮਹਿਸੂਸ ਹੁੰਦੀ
ਦੇਖੋ ਕੋਈ ਵੀ ਫੈਸਲਾ 5 ਮਿੰਟਾਂ 'ਚ ਨਹੀਂ ਹੁੰਦਾ ਹੁੰਦਾ। ਜੇ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਦਾ ਕੰਟਰੋਲ ਦੀ ਜੇ ਗੱਲ ਕਰਨ ਲਈ ਰਾਜਨਾਥ ਪੰਜਾਬ ਆ ਰਹੇ ਆ ਤਾਂ ਇਹ ਨਹੀਂ ਕਹਿ ਸਕਦੇ ਵੀ ਪੰਜਾਬ ਦੀ ਸਰਕਾਰ ਦੀ ਜਿਹੜੀ ਹੁਣ ਦੀ ਨਾਕਾਮੀ ਆ ਤਾਂ ਇਹ ਬੀਜੇਪੀ ਕਰ ਰਹੀ ਆ ਤੇ ਵੀ ਇੱਥੇ ਕਾਂਗਰਸ ਦੀ ਸਰਕਾਰ ਆ। ਨਹੀਂ, ਇਹ ਨਾ ਬਹੁਤ ਪਹਿਲਾਂ ਇਹਦਾ ਜਿਹੜਾ ਗਰਾਊਂਡ ਬਣ ਚੁੱਕਿਆ ਸੀ, ਇਹਦੀ ਭੂਮਿਕਾ ਵੱਧ ਚੁੱਕੀ ਸੀ, ਇਹਦੇ ਲਈ ਪਲੇਟਫਾਰਮ ਬਣ ਚੁੱਕਿਆ ਸੀ। ਸੋ ਮੈਨੂੰ ਲੱਗਦਾ ਵੀ ਇਹ ਨਹੀਂ ਇਹਦੇ ਪਿਛਲਾ ਕਾਰਨ, ਇਹਦੇ ਪਿਛਲਾ ਕਾਰਨ ਹੋਰ ਆ ਤੇ ਇਹ ਲੰਮੀ ਚੌੜੀਆਂ ਪਹਿਲਾਂ ਸਰਵੇ ਹੁੰਦੇ ਆ, ਲੰਮੀਆਂ ਚੌੜੀਆਂ ਗੱਲਾਂ ਹੁੰਦੀਆਂ, ਫੇਰ ਉਦੋਂ ਬਾਅਦ ਪਤਾ ਲੱਗਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੀਆਂ ਕਮੀਆਂ, ਫੇਰ ਸਰਕਾਰਾਂ ਲਾਗੂ ਹੁੰਦੀਆਂ। ਇਸ ਘੜੀ ਜਿਹੜੀ ਇਹਦੀ ਜ਼ਿਆਦਾ ਇਹਦੇ ਤੇ ਗੱਲ ਕਰਨੀ ਮੈਨੂੰ ਨਹੀਂ ਲੱਗਦਾ ਠੀਕ ਆ, ਪਰ ਆਉਣ ਵਾਲੇ ਵਕਤ ਦੇ ਵਿੱਚ ਇਹ ਪਤਾ ਜ਼ਰੂਰ ਲੱਗ ਜੂਗਾ। ਇੱਧਰ ਮੇਰੇ ਕੋਲ ਨਾ ਇੱਕ ਪਰਸਨਲ ਮੈਸੇਜ ਆਇਆ ਈਵੀਐਮ ਮਸ਼ੀਨ ਬਾਰੇ। ਵੈਸੇ ਤਾਂ ਮਤਲਬ ਕੱਲ ਵੀ ਗੱਲ ਹੋਈ ਆ ਈਵੀਐਮ ਮਸ਼ੀਨ ਦੇ ਉੱਤੇ, ਮੈਂ ਵੀ ਪਰਸੋਂ ਕੀਤੀ ਸੀ, ਪਰ ਮੈਨੂੰ ਫੇਰ ਹੁਣ ਸਵਾਲ ਕੀਤਾ ਵੀ ਤੁਸੀਂ ਕੀ ਕਹਿਣਾ ਈਵੀਐਮ ਦੇ। ਮੈਂ ਬਰੀਫ ਦੇ ਵਿੱਚ ਇਹੀ ਕਹੂੰਗਾ ਜੀ ਵੀ ਈਵੀਐਮ ਮਸ਼ੀਨ ਦੇ ਮਾਮਲੇ ਚ ਜਿਹੜੀ ਮੇਰਾ ਕਹਿਣ ਦਾ ਮਤਲਬ ਹੈ, ਜਿੰਨੇ ਪੱਧਰ ਤੇ ਉਹਨੂੰ ਨਿੰਦਿਆ ਜਾ ਰਿਹਾ ਨਾ ਤਾਂ ਉਹ ਉਨੇ ਪੱਧਰ ਤੇ ਆ ਉਹ ਮਾੜੀ ਆ, ਤੇ ਜਿੰਨੇ ਪੱਧਰ ਤੇ ਉਹਨੂੰ ਸਲਾਹਿਆ ਜਾ ਰਿਹਾ ਉਨੇ ਪੱਧਰ ਤੇ ਉਹ ਚੰਗੀ ਵੀ ਨੀ। ਉਹੀ ਗੱਲ ਕਹੀ ਜਾ ਸਕਦੀ ਹੈ ਵੀ ਜਿਵੇਂ ਕਹਿੰਦੇ ਨੀ ਹੁੰਦੇ ਵੀ ਜੇ ਮੇਰੀ ਸ਼ਕਲ ਉਨੀ ਵੀ ਨੀ ਮਾੜੀ ਜਿੰਨੀ ਆਧਾਰ ਕਾਰਡ ਦੇ ਕਾਰਡ ਤੇ ਲੱਗੀ ਆ, ਤੇ ਉਨੀ ਵੀ ਵਧੀਆ ਨੀ ਜਿੰਨੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਲਾਈ ਹੋਈ ਆ। ਸੋ ਇਹ ਇਸ ਈਵੀਐਮ ਨੂੰ ਇਸ ਦਾਇਰੇ ਚ ਰਹਿ ਕੇ ਤੁਸੀਂ ਦੇਖ ਸਕਦੇ ਹੋ। ਈਵੀਐਮ ਮਸ਼ੀਨ ਦੇ ਵਿੱਚ ਜਿਹੜਾ ਸਭ ਤੋਂ ਜਿਹੜੀ ਗੱਲ ਆਈ ਆ ਵੀ ਜਿਵੇਂ ਪਰਸੋਂ ਚੌਥੇ ਇੱਕ ਡੈਮੋ ਦਿੱਲੀ ਦੇ ਵਿਧਾਨ ਸਭਾ ਦੇ ਵਿੱਚ ਦਿਖਾਇਆ ਗਿਆ, ਉਹ ਡੈਮੋ ਨੂੰ ਦੇਖਣ ਤੋਂ ਬਾਅਦ ਜਿਹੜੀ ਮੈਂ ਧਾਰਨਾ ਜਿਹੜੀ ਮੈਂ ਬਣਾਈ ਆ, ਮੇਰੀ ਧਾਰਨਾ ਇਹ ਸੀ, ਤੁਸੀਂ ਉਸ ਦਿਨ ਦੀਆਂ ਖਬਰਾਂ ਸੁਣੋਗੇ, ਮੈਂ ਜਦੋਂ ਡੈਮੋ ਨਹੀਂ ਦੇਖਿਆ ਸੀ ਉਦੋਂ ਮੈਂ ਖਬਰਾਂ 'ਚ ਇਹ ਗੱਲ ਕਹੀ ਆ ਵੀ ਕੋਈ ਵੀ ਜੇ ਮੈਨ ਮੇਡ ਚੀਜ਼ ਆ ਉਹਦੇ ਵਿੱਚ ਕਦੋਂ ਮਰਜ਼ੀ ਚੇਂਜ ਲਿਆਂਦਾ ਜਾ ਸਕਦਾ। ਇਹ ਤਾਂ ਹੋ ਹੀ ਨਹੀਂ ਸਕਦਾ ਵੀ ਕੋਈ ਬੰਦਾ ਬਣਾ ਕੇ ਉਹਦੀ ਚਾਬੀ ਖੂਹ ਸਿੱਟ ਦੇ ਤੇ ਉਹਦਾ ਮੁੜ ਕੇ ਕੋਈ ਹੱਲ ਹੀ ਨਾ ਹੋਵੇ। ਜਿਹਨੇ ਬਣਾਈ ਆ ਉਹਦੇ ਕੋਲੇ ਉਹਦਾ ਹੱਲ ਹੈਗਾ, ਉਹਦੇ ਕੋਲੇ ਤੋੜ ਹੁੰਦਾ, ਉਹ ਕਰ ਸਕਦਾ ਤੋੜ। ਇਹ ਇੱਕ ਗੱਲ ਤਾਂ ਇਹ ਆ ਜੀ ਆਧੁਨਿਕਤਾ ਦੇ ਯੁੱਗ ਦੇ ਵਿੱਚ। ਸੋ ਜਿਹੜੇ ਲੋਕ ਇਹ ਕਹਿੰਦੇ ਆ ਵੀ ਈਵੀਐਮ ਨੂੰ ਬਣਾਉਣ ਤੋਂ ਬਾਅਦ ਉਹਦੇ 'ਚ ਕੋਈ ਤਬਦੀਲੀ ਨਹੀਂ ਆ ਸਕਦੀ, ਮੈਨੂੰ ਉਹ ਵੀ ਕਿਤੇ ਸਹੀ ਨਹੀਂ ਲੱਗਦੇ। ਇਹ ਗੱਲ ਨਹੀਂ ਹੈ, ਤਬਦੀਲੀ ਉਹ 'ਚ ਲਿਆਂਦੀ ਜਾ ਸਕਦੀ ਆ। ਪਰ ਦੂਜੇ ਪਾਸੇ ਜਿਹੜੀ ਉਹ ਡੈਮੋ ਦਿਖਾਈ ਗਈ ਆ, ਉਸ ਡੈਮੋ ਨਾਲ ਵੀ ਮੈਂ ਸਹਿਮਤ ਨਹੀਂ ਹਾਂ। ਉਹ ਡੈਮੋ ਦੇ ਵਿੱਚ ਕਈ ਸਵਾਲ, ਜਿਵੇਂ ਲੋਕ ਤਾਂ ਇਹ ਸਵਾਲ ਕਰੀ ਜਾਂਦੇ ਵੀ ਉਹਨਾਂ ਕੋਲ ਡੈਮੋ ਲਈ ਮਸ਼ੀਨ ਕਿੱਥੋਂ ਆਈ, ਤਾਂ ਉਹ ਤਾਂ ਇੱਕ ਬਚਕਣਾ ਸਵਾਲ ਆ, ਉਹਨੂੰ ਤਾਂ ਛੱਡੋ। ਉਹ ਤਾਂ ਜਿਵੇਂ ਮਰਜ਼ੀ ਆਈ, ਉਹਨਾਂ ਨੇ ਡੰਮੀ ਬਣਾਈ, ਉਹਨਾਂ ਨੇ ਕਿਤੋਂ ਕਹਿ ਸਕਦੇ ਸਮਗਲ ਕੀਤੀ, ਕੁਛ ਕੀਤਾ, ਉਹਨੂੰ ਛੱਡੋ ਗੱਲ ਨੂੰ। ਪਰ ਮੇਰੀ ਇੱਕ ਗੱਲ ਦਾ ਜਵਾਬ ਸਰੋਤਿਆਂ ਨੂੰ ਮੇਰਾ ਸਵਾਲ ਆ, ਮੇਰੀ ਇੱਕ ਗੱਲ ਦਾ ਜਵਾਬ ਇਹ ਦਿਓ ਵੀ ਜਦੋਂ ਗੱਲ ਇੱਕ ਤੋਂ ਦੋ 'ਚ ਚੱਲੀ ਜਾਂਦੀ ਆ, ਇੱਕ ਬੰਦੇ ਤੋਂ ਦੋ ਬੰਦਿਆਂ 'ਚ ਗੱਲ ਚੱਲੀ ਜਾਂਦੀ ਆ, ਉਹ ਗੱਲ ਕਿਤੇ ਵੀ ਲੁਕੀ ਨਹੀਂ ਰਹਿੰਦੀ। ਜਾਂ ਤਾਂ ਲੁਕੀ ਜੇ ਕੋਈ ਗੱਲ ਰਹਿ ਜਾ ਸਕਦੀ ਆ ਤਾਂ ਉਹ ਤੁਹਾਡੇ ਅੰਦਰ ਆ, ਤੁਸੀਂ ਇਕੱਲੇ ਉਸਦੇ ਗਵਾਹ ਤੇ ਇਕੱਲੇ ਹੀ ਜਾਣਦੇ ਹੋ ਤਾਂ ਤੁਸੀਂ ਉਸ ਗੱਲ ਨੂੰ ਲੁਕੋ ਸਕਦੇ ਹੋ। ਜੇ ਤੁਹਾਡੀ ਗੱਲ ਇੱਕ ਤੋਂ ਦੋ ਬੰਦਿਆਂ 'ਚ ਚਲੀ ਗਈ ਤੇ ਦੋ ਤੋਂ ਚਾਰ, ਚਾਰ 'ਚੋਂ ਅੱਠ ਤੇ ਅੱਠ ਤੋਂ ਦਸ 'ਚੋਂ ਜਾਣੀ ਜਾਣੀ। ਦੂਜੀ ਗੱਲ ਇਹ ਆ, ਅੱਜ ਦੇ ਯੁੱਗ ਦੇ ਵਿੱਚ ਜਦੋਂ ਵੱਖ ਵੱਖ ਬੰਦਿਆਂ ਕੋਲੇ ਗੱਲ ਚਲੀ ਗਈ ਤਾਂ ਤੁਹਾਨੂੰ ਅੱਜ ਅਸੀਂ ਰੋਜ਼ ਦੇਖਦੇ ਹਾਂ ਵੀ ਦਿੱਲੀ ਦੇ 5 ਮਿਨਿਸਟਰ ਸੀ, 5-6 ਮਿਨਿਸਟਰਾਂ 'ਚੋਂ ਵੀ ਨਹੀਂ ਮਿਨਿਸਟਰਾਂ ਨੂੰ ਤੁਸੀਂ ਸੀਕ੍ਰੇਸੀ ਦੇ ਤੌਰ ਦੇ ਉੱਤੇ ਰੱਖ ਸਕੇ, ਸੌਂਹ ਖਵਾ ਕੇ ਵੀ ਨਹੀਂ ਰੱਖ ਸਕੇ, ਉਹਨਾਂ 'ਚੋਂ ਵੀ ਕਪਿਲ ਮਿਸ਼ਰੇ ਵਰਗੇ ਭੁੱਖੜ ਤਾਲਾਂ 'ਤੇ ਆ ਬੈਠੇ ਆ, ਤਾਂ ਤੁਸੀਂ ਕਿਵੇਂ ਕੰਟਰੋਲ ਕਰ ਲਓਗੇ ਇੰਨੀ ਜਨਤਾ ਨੂੰ? ਹੁਣ ਇੱਕ ਈਵੀਐਮ ਮਸ਼ੀਨ, ਜੇ ਤਾਂ ਇੱਕੋ ਹੀ ਮਸ਼ੀਨ ਹੋਵੇ ਮੰਨ ਲੈਂਦੇ ਹਾਂ, ਤੇ ਜਾਂ ਇਹ ਮੰਨੀਏ ਵੀ ਮਸ਼ੀਨਾਂ ਦਾ ਸਰਵਰ ਇੱਕ ਹੋਵੇ, ਜਾਂ ਇਹ ਮੰਨੀਏ ਵੀ ਮਸ਼ੀਨਾਂ ਦੀ ਜਿਹੜੀ ਕੰਟਰੋਲ ਆ, ਜਾਂ ਜਿਹੜਾ ਕਿ ਜਿਵੇਂ ਹੁਣ ਉੱਥੇ ਦਿਖਾਇਆ ਗਿਆ, ਉੱਥੇ ਤਾਂ ਇਹ ਦਿਖਾਇਆ ਗਿਆ ਵੀ ਇੱਕ ਕਾਰਿਆਕਰਤਾ ਆਉਂਦਾ ਤੇ ਉਹ ਜਦੋਂ ਜੀ ਕਰਦਾ ਮਸ਼ੀਨ ਨੂੰ ਕੋਡ ਦੇ ਕੇ ਤੇ ਜਿੱਧਰ ਨੂੰ ਮਰਜ਼ੀ ਵੋਟਾਂ ਨੂੰ ਮੂਵ ਕਰ ਦਿੰਦਾ, ਉਧਰ ਨੂੰ ਡਾਇਰੈਕਸ਼ਨ ਦੇ ਦਿੰਦਾ ਵੀ ਅਗਲੀ ਵੋਟ ਜੋ ਵੀ ਪਊਗੀ ਉਸ ਡਾਇਰੈਕਸ਼ਨ ਦੇ ਆਧਾਰ ਤੇ ਪਊਗੀ। ਪਰ ਮੇਰਾ, ਮੈਂ ਇਸ ਗੱਲ ਨੂੰ ਕਦੇ ਵੀ ਸਹਿਮਤ ਨਹੀਂ ਹੋ ਸਕਦਾ, ਮੈਂ ਕਦੇ ਵੀ ਨਹੀਂ ਮੰਨ ਸਕਦਾ। ਮੈਨੂੰ ਕੋਈ ਵੀ ਮੇਰੇ ਨਾਲ ਇਸ ਵਿਸ਼ੇ ਤੇ ਬਹਿਸ ਕਰਨੀ ਚਾਹੇ ਉਹ ਕਰ ਸਕਦਾ। ਮੈਨੂੰ ਇਹ ਦੱਸਿਓ ਵੀ ਇੱਕ ਕੰਸਟੀਚੂਸੀ ਦੇ ਵਿੱਚ ਕਿੰਨੀਆਂ ਮਸ਼ੀਨਾਂ ਹੁੰਦੀਆਂ, ਤੇ ਇੱਕ ਜਦੋਂ ਸੂਬੇ ਦੀ ਜੇ 117 ਸੀਟਾਂ ਦੀਆਂ ਵੋਟਾਂ ਪੈ ਰਹੀਆਂ ਤਾਂ ਤੁਸੀਂ ਤੁਹਾਡੇ ਹਿਸਾਬ ਨਾਲ ਕਿੰਨੀਆਂ ਮਸ਼ੀਨਾਂ ਹੋਣਗੀਆਂ? ਹਜ਼ਾਰਾਂ 'ਚ ਤਾਂ ਹੋਣਗੀਆਂ ਨਾ ਬੂਥਾਂ ਦੇ ਹਿਸਾਬ ਨਾਲ, ਕਿੰਨੇ ਕਿੰਨੇ ਬੂਥ ਇੱਕ ਕੰਸਟੀਚੂਸੀ 'ਚ ਹੁੰਦੇ ਆ? ਜੇ ਹਜ਼ਾਰਾਂ ਦੇ ਵਿੱਚ ਆ ਤਾਂ ਉਹਨੇ ਹਜ਼ਾਰ ਬੰਦਿਆਂ ਦੇ ਵਿੱਚੋਂ ਸੀਕਰਟ ਕੋਟ ਤੁਹਾਨੂੰ ਵੰਡਣਾ ਪਊਗਾ। ਜੇ ਉਹਨੇ ਹਜ਼ਾਰ ਬੰਦਿਆਂ ਦੇ ਵਿੱਚ ਸੀਕਰਟ ਕੋਟ ਤੁਸੀਂ ਵੰਡਤਾ ਤੇ ਉਹ ਸਾਰੇ ਦੇ ਸਾਰੇ ਜੇ ਪੰਜਾਬੀ ਭਾਸ਼ਾ 'ਚ ਕਹੀਏ ਨਾ, ਮਲਵਈ ਭਾਸ਼ਾ 'ਚ ਕਹੀਏ, ਤਾਂ ਉਹ ਤੁਹਾਡੇ ਪ੍ਰਾਹੁਣੇ ਬਣ ਕੇ ਬਹਿ ਜਾਣਗੇ। ਉਹ ਤੁਹਾਨੂੰ ਕਹਿਣਗੇ ਵੀ ਦੱਸਦਾ ਮੈਂ ਤਾਂ, ਨਹੀਂ ਤਾਂ ਕਾਂਗਰਸ ਨੂੰ ਵੀ ਤੂੰ ਬੀਜੇਪੀ ਵਾਲਿਆਂ ਨੇ ਮੈਥੋਂ ਆਹ ਕੋਟ ਦਵਾਇਆ, ਚਾਹੇ ਉਹ ਬੀਜੇਪੀ ਦਾ ਕਿੱਡੇ ਕੱਟੜ ਕਾਰਿਆਕਰਤਾ ਹੋਵੇ, ਸਾਰੀ ਉਮਰ ਤੁਹਾਨੂੰ ਬਲੈਕਮੇਲ ਕਰਨਗੇ, ਗਲੇ ਦੀ ਹੱਡੀ ਬੰਨਣਗੇ। ਕੀ ਇੰਨੇ ਜਾਣੇ ਚ ਗੱਲ ਲੁਕੋਈ ਜਾ ਕੇ ਲੁਕੋ ਕੇ ਰੱਖੀ ਜਾ ਸਕਦੀ ਆ? ਜੇ ਹੁਣ 1000 ਬੰਦਾ ਜਾਂ 2000 ਬੰਦੇ ਨੂੰ ਸੀਕਰੇਟ ਕੋਡ ਦੱਸਤਾ ਤਾਂ ਤੁਹਾਨੂੰ ਲੱਗਦਾ ਵੀ 2000 ਬੰਦੇ ਨੂੰ ਤੁਸੀਂ ਸਾਰੇ ਦੇ ਸਾਰਾ ਇੰਨਾ ਕੁ ਇਮਾਨਦਾਰ ਜਾਂ ਇੰਨਾ ਵਫ਼ਾਦਾਰ ਹੋਊਗਾ ਵੀ ਜਿੱਧਰ ਤੁਸੀਂ ਤੋਏ ਤੋਏ ਕਰੋਗੇ ਉੱਧਰ ਹੀ ਆਊਗਾ ਵੀ ਨਰਿੰਦਰ ਮੋਦੀ ਨੇ ਉਹਨੂੰ ਇੰਨਾ ਕੁ ਖਰੀਦ ਲਿਆ ਵੀ ਮੋਦੀ ਦੀ ਜੈ ਜੈਕਾਰੀ ਕਰਨਗੇ? ਯੂਪੀ ਵਰਗੇ ਰਾਜ ਦੇ ਵਿੱਚ ਹਜ਼ਾਰਾਂ ਤੋਂ ਵੀ ਕਿਤੇ ਵੱਧ ਮਸ਼ੀਨਾਂ, ਮੈਨੂੰ ਤਾਂ ਲੱਖ ਲੁੱਖ ਮਸ਼ੀਨ ਯੂਜ਼ ਹੋਈ ਹੋਊਗੀ, ਉਹਦੇ ਅੰਕੜੇ ਮੈਨੂੰ ਨਹੀਂ ਪਤਾ, ਮੈਂ ਅੰਦਾਜ਼ਾ ਨਹੀਂ ਲਾਊਂਗਾ, ਕਿਸੇ ਨੂੰ ਵੀ ਪਤਾ ਹੋਣ ਤਾਂ ਜ਼ਰੂਰ ਗੂਗਲ ਕਰ ਲੈਣ ਜਾਂ ਦੱਸ ਦੇਣ ਮੈਨੂੰ, ਤੇ ਫਿਰ ਉਦੋਂ ਬਾਅਦ ਸੋਚ ਕੇ ਦੇਖਣ ਕੀ ਇੰਨੇ ਬੰਦਿਆਂ ਦਾ ਵਿਸ਼ਵਾਸ ਲਗਾਤਾਰ ਕਾਇਮ ਰੱਖਿਆ ਜਾ ਸਕਦਾ, ਜਿੱਤਿਆ ਜਾ ਸਕਦਾ। ਸੋ ਇਹ ਬੇਤੁਕੀ ਗੱਲ ਲੱਗੀ ਮੈਨੂੰ, ਇਹ ਕੋਈ ਵੀ ਇਹਦਾ ਕਾਰਨ ਨਹੀਂ। ਹਾਂ, ਮੈਂ ਮੰਨ ਸਕਦਾ ਜੇ ਕੋਈ ਇਹੋ ਜਿਹਾ ਰਿਮੋਟ ਬਣਾਇਆ ਹੋਵੇ ਈਵੀਐਮ ਮਸ਼ੀਨਾਂ ਦੇ, ਜਿਹੜਾ ਰਿਮੋਟ ਨਾਲ ਉਹਨਾਂ ਨੂੰ ਮੋੜ ਕੇ ਮੋੜ ਦੇ ਦਿੱਤਾ ਜਾਵੇ ਜਿੱਥੇ ਮਰਜ਼ੀ, ਤੇ ਇੱਕ ਬੰਦਾ ਹੀ ਹੋਵੇ ਜਿਹਨੂੰ ਸੀਕਰੇਟ ਪਤਾ ਹੋਵੇ, ਜਾਂ ਇੱਕ ਟੀਮ ਹੀ ਹੋਵੇ ਵੱਧ ਤੋਂ ਵੱਧ 2-4-5 ਬੰਦਿਆਂ ਦੀ, ਨਰਿੰਦਰ ਮੋਦੀ ਅਮਿਤ ਸ਼ਾਹ ਵਰਗਿਆਂ ਨੂੰ, 4 ਜਣਿਆਂ ਨੂੰ ਪਤਾ ਹੋਵੇ ਤੇ ਉਹ ਬਟਨ ਨੱਪ ਲੈਂਦੇ ਹੋਣ, ਫੇਰ ਤਾਂ ਇਹ ਗੱਲ ਹੋ ਸਕਦੀ ਹੈ ਇਹੋ ਜਿਹੇ ਲੋਕਤੰਤਰ ਦੇ ਵਿੱਚ, ਇਹੋ ਜਿਹਾ ਘਪਲਾ ਤੇ ਇਹ ਜੀ ਗੱਲ ਲੁਕੀ ਰਹਿ ਜਾਂਦੀ ਆ। ਪਰ ਮੈਂ ਨਹੀਂ ਮੰਨ ਸਕਦਾ ਵੀ ਇਹ ਜਿਆਦਾ ਤੇ ਕੋਡ ਬਦਲ ਕੇ ਵੋਟਾਂ ਆਪਦੇ ਨਾਂ ਪਵਾ ਲੈਂਦਾ, ਇਹ ਇੱਕ ਬਚਕਾਨਾ ਸੋਚ ਤੋਂ ਬਾਹਰ ਕੇ ਹੋਰ ਕੁਛ ਨਹੀਂ ਹੈ
ਜੀ। ਸੋ ਅੱਗੇ ਪ੍ਰੋਗਰਾਮ ਦੇ ਵਿੱਚ ਧਾਨੀ ਸਾਹਿਬ ਤੇ ਗੁਰਸੇਵਕ ਮਾਂਗੜ ਤੇ ਗੁਰਦੇਵ ਸ਼ਰਮਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ। ਇਹਨਾਂ ਤਿੰਨਾਂ ਦਾ ਇੱਕੋ ਹੀ ਸਵਾਲ ਆ ਕਿ ਗੁਰਪ੍ਰੀਤ ਘੁੱਗੀ ਦੇ ਹੋਰ ਪਾਰਟੀ ਵਿੱਚ ਜਾਣ ਦੇ ਸੰਕੇਤ ਦਿੱਤੇ ਹਨ ਤੇ ਇਹਨਾਂ ਨੇ ਗੁਰਪ੍ਰੀਤ ਘੁੱਗੀ ਬਾਰੇ ਅਪਡੇਟ ਪੁੱਛੀ ਆ ਜੀ, ਵੀ ਉਸ ਦੇ ਬਾਰੇ ਕੀ ਕਹੋਗੇ ਤੁਸੀਂ?
ਦੇਖੋ, ਗੁਰਪ੍ਰੀਤ ਘੁੱਗੀ ਨੂੰ ਪਹਿਲਾਂ ਪਾਰਟੀ ਪ੍ਰਧਾਨ ਬਣਾਉਣਾ ਵੀ ਬਹੁਤ ਕਾਹਲੀ ਦਾ ਸਟੈਪ ਸੀ। ਇੱਕ ਬੰਦਾ ਕਿਸੇ ਵੀ, ਮੰਨ ਲਓ ਕੋਈ ਵੀ ਬੰਦਾ, ਮੈਂ ਵੀ ਅਜੇ ਚੱਲ ਅੱਜ ਅਸੀਂ ਹਰਮਨ ਰੇਡੀਓ ਦੀ ਟੀਮ ਦੇ ਵਿੱਚ ਹੀ ਅੱਜ ਕੋਈ ਬੰਦਾ ਆਉਂਦਾ, 2 ਪ੍ਰੋਗਰਾਮ ਕਰਦਾ, 4 ਪ੍ਰੋਗਰਾਮ ਕਰਦਾ, ਤੇ ਉਹਨੂੰ ਆਪਾਂ ਬਿਠਾ ਦਈਏ ਜਾ ਕੇ ਅਮਨਦੀਪ ਦੇ ਰੁਤਬੇ ਦੇ ਉੱਤੇ ਜਾ ਕੇ ਵੀ ਇੱਥੇ ਬਹਿ ਜਾ ਬਸ ਹੁਣ ਤੂੰ ਤੂੰ ਇਹਦਾ ਬਣ ਗਿਆ, ਤੇ ਫਿਰ ਉਹਨੂੰ ਜਦੋਂ 6 ਮਹੀਨਿਆਂ ਬਾਅਦ ਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਉਹ ਕਿਵੇਂ ਲਾਉਂਗੇ ਤੁਸੀਂ ਉਹਨੂੰ? ਸੋ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ ਵੀ ਪਹਿਲੀ ਗੱਲ ਤਾਂ ਗੁਰਪ੍ਰੀਤ ਨੂੰ ਉਹਨੂੰ ਜਿਹੜੀ ਦੇਣ ਵੇਲੇ ਜਦੋਂ ਸੀਟ ਦਿੱਤੀ ਸੀ ਨਾ ਉਦੋਂ ਸੀਨੀਓਰਿਟੀ ਦੇਖਣੀ ਚਾਹੀਦੀ ਸੀ। ਉਦੋਂ ਸਿਰਫ ਤੇ ਸਿਰਫ ਇਹ ਦੇਖਿਆ ਵੀ ਨਵਾਂ ਬੰਦਾ ਇਹਨੂੰ ਜੋ ਮਰਜ਼ੀ ਕੰਟਰੋਲ ਕਰ ਲਾਂਗੇ, ਉਹ ਪਤਾ ਨਹੀਂ, ਪਰ ਘੁੱਗੀ ਦਾ ਮੈਨੂੰ ਪਤਾ ਵੀ ਉਹਨੂੰ ਬੁਲਾਰਾ ਹੈਗਾ, ਉਹਨੂੰ ਬੋਲਣਾ ਆਉਂਦਾ, ਉਹਨੂੰ ਗਿਆਨ ਹੈਗਾ ਤੇ ਉਹ ਕੁਛ ਨਾ ਕੁਛ ਉਸ ਉੱਥੇ ਕਰੂਗਾ। ਪਰ ਫਿਰ ਵੀ ਜੇ ਹੁਣ ਭਗਵੰਤ ਮਾਨ ਦੇ ਨੇ ਜਿੰਨੀਆਂ ਰੈਲੀਆਂ, ਜਿੰਨਾ ਕੰਮ ਕੀਤਾ ਜਾਂ ਜਿੰਨਾ ਇਕੱਠ ਖਿੱਚਿਆ, ਉਹਦੇ ਮਾਮਲੇ ਚ ਘੁੱਗੀ ਉਹਨਾਂ ਨਹੀਂ ਕਰ ਪਾਏ, ਇਹ ਤਾਂ ਗੱਲ ਸਾਨੂੰ ਕਲੀਅਰ ਹੈ, ਤਾਂ ਅਸੀਂ ਸੋਸ਼ਲ ਮੀਡੀਆ ਜ਼ਰੀਏ ਵੀ ਦੇਖਦੇ ਰਹੇ ਹਾਂ, ਸਭ ਕੁਛ ਕਰਦੇ ਰਹੇ ਹਾਂ। ਪਰ ਹੁਣ ਜਦੋਂ ਘੁੱਗੀ ਨੂੰ ਪਹਿਲਾਂ ਤਾਂ ਕੱਚੇ ਬੰਦੇ ਨੂੰ ਬਿਠਾਇਆ ਉੱਥੇ, ਤੇ ਹੁਣ ਜਦੋਂ ਤੁਸੀਂ ਕੱਚਾ ਫਲ ਤੋੜਦੇ ਹੋ ਤਾਂ ਉਹ ਪੀੜ ਹੋਣੀ ਲਾਜ਼ਮੀ ਆ। ਸੋ ਮੇਰਾ ਮੰਨਣਾ ਇਹ ਆ ਵੀ ਗੁਰਪ੍ਰੀਤ ਘੁੱਗੀ ਜਿਹੜੀ ਉਦੋਂ ਲਹਿਰ ਦੇ ਵਿੱਚ ਆਏ ਸੀ ਪਾਰਟੀ ਦੇ ਵਿੱਚ, ਤੇ ਉਹ ਲਹਿਰ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਕਾਬਲੀਅਤ ਤੋਂ ਵੀ ਵੱਧ ਕੇ ਉਹਨਾਂ ਨੂੰ ਛੇਤੀ ਤੇ ਤੇਜ਼ੀ ਨਾਲ ਉਹਨਾਂ ਨੂੰ ਮਿਲਿਆ। ਹੁਣ ਉਹਨਾਂ ਨੂੰ ਕਿਸੇ ਪਾਰਟੀ ਚ ਨਹੀਂ ਜਾਣਾ ਚਾਹੀਦਾ ਜੇ ਮੇਰੀ ਸੋਚ ਮੁਤਾਬਕ, ਕਿਉਂਕਿ ਉਹ ਜੇ ਕਾਂਗਰਸ ਜਾਂਦੇ ਆ ਕੋਈ, ਕਾਂਗਰਸ ਉਹਨਾਂ ਨੂੰ ਕੋਈ ਅਹੁਦਾ ਨਹੀਂ ਦਿੰਦੀ, ਜੇ ਉਹ ਬੀਜੇਪੀ ਜਾਂਦੇ ਆ ਬੀਜੇਪੀ ਉਹਨਾਂ ਨੂੰ ਕੋਈ ਅਹੁਦਾ ਨਹੀਂ ਦਿੰਦੀ, ਤਾਂ ਉਹਨਾਂ ਨੂੰ ਉੱਥੇ ਜਾ ਕੇ ਆਮ ਕਾਰਿਆਕਰਤਾ ਬਣ ਕੇ ਜਾਂ ਉਹ ਮੋਹਰ ਲਵਾ ਕੇ ਫਿਰ ਅਗਲੇ ਇਲੈਕਸ਼ਨਾਂ ਤੱਕ ਵੇਟ ਕਰਕੇ ਵੀ ਆਪਦੀ ਸੀਟ ਤੇ ਉਹ ਕਾਂਗਰਸ ਬੰਨਿਓ ਖੜੇ ਹੋਣਗੇ। ਮੈਨੂੰ ਲੱਗਦਾ ਵੀ ਘੁੱਗੀ ਕੋਲੇ ਹਜੇ ਨਾ 5-10 ਸਾਲ ਕਮਾਈ ਦੇ ਪਏ ਆ ਫਿਲਮਾਂ ਦੇ, ਜਿਨ੍ਹਾਂ ਚ ਉਹਨੂੰ ਉਹ ਕੱਲਾ ਕੱਲਾ ਇੱਕ ਪੰਜਾਬੀ ਕਮੇਡੀਅਨ ਆ ਜਿਹੜਾ ਜੇ ਕਪਿਲ ਸ਼ਰਮਾ ਦਾ ਚੱਲ ਟੀਵੀ ਦੇ ਚ ਆ, ਤਾਂ ਉਹ ਫਿਲਮਾਂ ਦੇ ਵਿੱਚ ਆਪਣਾ ਥਾਂ ਬਣਾ ਚੁੱਕਿਆ ਮੁੰਬਈਆ ਫਿਲਮਾਂ ਦੇ ਵਿੱਚ, ਕਿਉਂਕਿ ਮੁੰਬਈਆ ਫਿਲਮਾਂ ਦੇ ਵਿੱਚ ਇੱਕ ਪੱਗ ਵਾਲੇ ਸਰਦਾਰ ਨੂੰ ਲਿਆ ਕੇ ਵਰਾਇਟੀ ਬਣਾਉਣੀ ਉਹਨਾਂ ਦੀ ਮਜਬੂਰੀ ਆ, ਤੇ ਉਹ ਮਜਬੂਰੀ ਤਹਿਤ ਘੁੱਗੀ ਨੂੰ ਰੋਲ ਮਿਲ ਰਹੇ ਆ। ਉਹਨੂੰ ਚਾਹੀਦਾ ਵੀ ਸਿਆਸਤ ਤੋਂ ਕਿਨਾਰਾ 5-7 ਸਾਲ ਲਈ ਕਰਕੇ ਤੇ ਆਪਣੀ ਜਿਹੜਾ ਕੈਰੀਅਰ ਵਾਲੇ ਪਾਸੇ ਧਿਆਨ ਉਹਨਾਂ ਨੂੰ ਦੇਣਾ ਚਾਹੀਦਾ, ਤੇ ਉਮੀਦ ਆ ਜਿਹੜਾ ਜੇ ਸਿਆਸਤ ਚ ਆਉਣਾ ਵੀ ਚਾਹੁੰਦੇ ਆ ਹੋਰ 10 ਸਾਲ ਠਹਿਰ ਕੇ ਆ ਜਾਣ, 10 ਸਾਲਾਂ ਬਾਅਦ ਉਹਨਾਂ ਨੂੰ ਬਹੁਤ ਜਾਣੀ ਕਿ ਹੋਰ ਚਾਂਸ ਮਿਲ ਜਾਣਗੇ। ਪਰ ਫਿਲਹਾਲ ਇਹ ਜੇ ਉਹਨਾਂ ਨੂੰ ਇਹ ਕਰਦੇ ਆ ਤਾਂ ਉਹਨਾਂ ਨੂੰ ਪਾਰਟੀ ਨਹੀਂ ਛੱਡਣੀ ਚਾਹੀਦੀ, ਇੱਕ ਪਾਸੇ ਰਹਿ ਕੇ ਨਾ ਆਮ ਕਾਰਿਆਕਰਤਾ ਦੇ ਤੌਰ ਤੇ ਰਹਿਣਾ ਚਾਹੀਦਾ। ਹੋ ਸਕਦਾ ਪਾਰਟੀ ਕਮ ਬੈਕ ਕਰੇ, ਹੋ ਸਕਦਾ ਉਹ ਘੁੱਗੀ ਨੂੰ ਫੇਰ ਪਛਾਣਨ, ਹੋ ਸਕਦਾ ਉਹਨਾਂ ਨੂੰ ਫੇਰ ਲੱਗੇ ਵੀ ਅਗਲੇ ਇਲੈਕਸ਼ਨਾਂ ਵੇਲੇ ਤੱਕ ਉਹਨਾਂ ਨੂੰ ਅਸੀਂ ਐਕਟਿਵ ਕਰੀਏ, ਤਾਂ ਉਹ ਆਪੇ ਐਕਟਿਵ ਕਰ ਲੈਣਗੇ
ਜੀ। ਸੋ ਬਰਾੜ ਸਾਹਿਬ ਮੈਸੇਜ ਇੰਨੇ ਆ ਜੀ, ਤੇ ਇੱਕ ਮੈਸੇਜ ਸਾਨੂੰ ਜਗਵਿੰਦਰ ਸਿੰਘ ਨੇ ਭੇਜਿਆ ਵਾ ਤੇ ਉਹ ਤੁਹਾਨੂੰ ਮੈਂ ਫਾਰਵਰਡ ਕਰ ਦੂੰਗੀ, ਤੇ ਉਹਨਾਂ ਨੇ ਤੁਹਾਡੇ ਵਿਚਾਰ ਪੁੱਛੇ ਆ ਜੀ, ਕਹਿੰਦੇ ਕਿ ਇਸ ਨੂੰ ਸੁਣ ਕੇ ਨੈਕਸਟ ਪ੍ਰੋਗਰਾਮ ਦੇ ਵਿੱਚ ਨੈਕਸਟ ਟਾਈਮ ਇਸ ਦੇ ਵਿਚਾਰ ਜ਼ਰੂਰ ਦੇਣਾ। ਸੋ ਇੱਕ ਆਈ ਥਿੰਕ ਆਡੀਓ ਕਲਿੱਪ ਆ ਜੀ।
ਜੀ ਜੀ ਜਰੂਰ ਜੀ ਜਰੂਰ ਕੋਸ਼ਿਸ਼ ਕਰਾਂਗੇ ਤੇ ਜੇ ਜਿੰਨੀ ਕੁ ਬੁੱਧੀ ਹੈ ਬੁੱਧੀ ਮੁਤਾਬਕ ਤੁਹਾਨੂੰ ਆਪਣੇ ਦੱਸਾਂਗੇ ਵੀ ਜਰੂਰ
ਜੀ। ਸੋ ਬ੍ਰਾਟ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਲਈ ਤੇ ਆਪਦੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ
ਬਹੁਤ ਮਿਹਰਬਾਨੀ
ਜੀ। ਦੋਸਤੋ ਸਨ ਮਿੰਟੂ ਬ੍ਰਾਟ ਜੀ ਐਡੀਲੇਡ ਸਟੂਡੀਓ ਤੋਂ ਜੋ ਖਬਰਾਂ ਦੇ ਬਾਰੇ ਬਹੁਤ ਜਾਣਕਾਰੀ ਰੱਖਦੇ ਆ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਆ ਤੇ ਤੁਹਾਡੇ ਮਨਾਂ ਦੇ ਵਿਚ ਜੋ ਸਵਾਲ ਹੁੰਦੇ ਆ ਉਸਦੇ ਜਵਾਬ ਵੀ ਤੁਹਾਨੂੰ ਜ਼ਰੂਰ ਮਿਲਦੇ ਆ। ਸੋ ਲਓ ਜੀ ਫਿਰ ਪ੍ਰੋਗਰਾਮ ਦੇ ਵਿਚ ਹੁਣ ਆਪਾਂ ਅੱਗੇ ਬ੍ਰੇਕ ਦਾ ਟਾਈਮ ਵੀ ਹੋਣ ਵਾਲਾ ਵਾ ਪਰ ਉਸ ਤੋਂ ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਆ ਜੀ ਗੀਤਾ ਜੈਲਦਾਰ ਦੀ ਆਵਾਜ਼ ਦੇ ਵਿਚ। ਸੋ ਬੜਾ ਹੀ ਪਿਆਰਾ ਜਿਹਾ ਸੌਂਗ ਆ ਮੈਨੂੰ ਤਾਂ ਬਹੁਤ ਸੋਹਣਾ ਲੱਗਾ ਤੇ ਤੁਸੀਂ ਵੀ ਸੁਣ ਕੇ ਦੱਸਿਓ ਕਿ ਇਹ ਜਿਹੜਾ ਗਾਣਾ ਮਾ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਫਿਰ ਤੁਹਾਡੇ ਮੈਸੇਜ ਕਾਫੀ ਜ਼ਿਆਦਾ ਆਏ ਪਏ ਆ ਜੀ ਇੱਧਰ ਟੈਲੀਗ੍ਰਾਮ ਤੇ ਈਮੇਲ ਵੀ। ਸੋ ਜ਼ਰੂਰ ਉਹਨਾਂ ਨੂੰ ਵੀ ਸ਼ਾਮਿਲ ਕਰਾਂਗੇ ਪਰ ਇਸ ਗੀਤ ਤੋਂ ਬਾਅਦ।
ਮਹਿੰਦੀ ਵਾਲੇ ਹੱਥ ਮੇਰੇ ਮੰਗਦੇ ਆ ਪਿਆਰ ਵੇ ਲਾਵਾਂ ਲੈ ਕੇ ਆਈ ਆ ਮੈਂ ਤੇਰੇ ਘਰ ਸਰਦਾਰ ਵੇ ਮਹਿੰਦੀ ਵਾਲੇ ਹੱਥ ਮੇਰੇ ਮੰਗਦੇ ਆ ਪਿਆਰ ਵੇ ਲਾਵਾਂ ਲੈ ਕੇ ਆਈ ਤੇਰੇ ਘਰ ਸਰਦਾਰ ਵੇ ਇੱਕ ਪਾਸ ਗੱਲ ਅੱਜ ਲਾ ਦੇ ਇੱਕ ਪਾਸ ਗੱਲ ਅੱਜ ਲਾ ਦੇ ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ ਨਹੀਂ ਤੇ ਪੇਕਿਆਂ ਦੀ ਬੱਸ ਤੇ ਚੜਾ ਦੇ ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ ਨਹੀਂ ਤੇ ਪੇਕਿਆਂ ਦੀ ਬੱਸ ਤੇ ਚੜਾ ਦੇ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ ਜਾਂ ਪੇਕਿਆਂ ਦੀ ਬੱਸ ਤੇ ਚੜਾ ਦੇ ਹਨਾ। ਸੋ ਚਲੋ ਚੋਇਸ ਵੀ ਤੁਹਾਡੀ ਆ ਤੁਸੀਂ ਦੇਖ ਲਿਓ ਜੀ ਕਿੱਦਾਂ ਦਾ ਗੀਤਾ ਜੈਲਦਾਰ ਦਾ ਗਾਇਆ ਹੋਇਆ ਮੈਨੂੰ ਤਾਂ ਇਹ ਗਾਣਾ ਬੜਾ ਹੀ ਪਿਆਰਾ ਲੱਗਾ ਜੀ ਤੇ ਲਓ ਫਿਰ ਪ੍ਰੋਗਰਾਮ ਦੇ ਵਿਚ ਅਗਲਾ ਨੈਕਸਟ ਪੜਾਅ ਵੀ ਸ਼ੁਰੂ ਹੋ ਗਿਆ ਜਾਣੀ ਕਿ ਟਾਈਮ 9 ਵੱਜ ਚੁੱਕਿਆ ਤੇ ਮੈਂ ਤੁਹਾਡੀ ਹੋਸਟ ਕੌਮੀ ਸਿੱਧੂ ਬ੍ਰਿਸਬੇਨ ਤੋਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸਾਰੇ ਭੇਜ ਰਹੇ ਹੋ ਜੀ ਆਪੋ ਆਪਣੇ ਮੈਸੇਜ ਤੁਹਾਡੇ ਮੈਸੇਜ ਵੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਕਰਦੇ ਹਾਂ ਪਰ ਜਿਦਾਂ ਕਹਿੰਦੇ ਹੁੰਦੇ ਆ ਨਾ ਵੀ ਮੈਂ ਭੁੱਲਦੀ ਕੁਛ ਨੀ, ਬਾਲਾ ਭੈੜਾ ਚੇਤਾ ਵਾ ਮੇਰਾ ਹਨਾ, ਭੁੱਲਦੀ ਮੈਂ ਜਮਾ ਹੀ ਨੀ, ਹੋ ਹੀ ਨੀ ਸਕਦਾ ਭੁੱਲ ਜੂ। ਹੁਣ ਤੁਸੀਂ ਕਹੋਗੇ ਕੁੜੀ ਨੇ ਹੁਣ ਕਿਹੜੀ ਗੱਲ ਯਾਦ ਕਰ ਲਈ, ਸੋ ਕੁੜੀ ਨੇ ਗੱਲ ਯਾਦ ਕੀਤੀ ਆ ਜੀ ਲਾਸਟ ਪ੍ਰੋਗਰਾਮ ਦੇ ਵਿੱਚ ਆਪਣਾ ਆਪਣੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਸੀ ਕਿ ਨਰਮੇ ਤੇ ਕਪਾਹ ਦੇ ਵਿੱਚ ਕੀ ਫਰਕ ਹੁੰਦਾ ਵਾ। ਸੋ ਜਿਸ ਦਾ ਜਵਾਬ ਮੈਨੂੰ ਇੱਕ ਦੋ ਜਣੇ ਨੇ ਦੱਸਿਆ ਸੀਗਾ, ਕਹਿੰਦੇ ਕਿ ਜਿਹੜਾ ਨਰਮਾ ਵਾ ਉਹ ਨੰਨੇ ਤੋਂ ਸ਼ੁਰੂ ਹੁੰਦਾ ਤੇ ਕਪਾਹ ਕੱਕੇ ਤੋਂ ਸ਼ੁਰੂ ਹੁੰਦੀ ਆ। ਸੋ ਮੇਰੇ ਖਿਆਲ ਫਰਕ ਆਪਾਂ ਨੂੰ ਏਦਾਂ ਹੀ ਲੱਭਣਾ ਪੈਣਾ ਵਾ, ਨਹੀਂ ਤਾਂ ਪਤਾ ਨੀ ਲੱਗਣਾ ਕਿ ਫਰਕ ਹੈ ਕੀ ਆ ਨਰਮੇ ਤੇ ਕਪਾਹ ਦੇ ਵਿੱਚ। ਸੋ ਏਦਾਂ ਕਰੋ ਜੀ, ਜੇ ਤਾਂ ਪਤਾ ਵਾ ਤਾਂ ਜ਼ਰੂਰ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ +917 5408 0149 ਜਾਂ ਫਿਰ ਟੈਲੀਗ੍ਰਾਮ ਤਾਂ ਤੁਹਾਨੂੰ ਦੱਸ ਦਿੱਤਾ ਈਮੇਲ ਕਰ ਸਕਦੇ ਹੋ request@harmaradio.com। ਸੋ ਇਹ ਦੋ ਜ਼ਰੀਏ ਜੀ ਸਾਡੇ ਤੱਕ ਪਹੁੰਚਣ ਦੇ ਲਈ ਤੁਸੀਂ ਦੱਸ ਸਕਦੇ ਹੋ ਨਰਮੇ ਤੇ ਕਪਾਹ ਦੇ ਵਿਚਲਾ ਫਰਕ। ਅਗਰ ਫਿਰ ਵੀ ਨੀ ਪਤਾ ਲੱਗਦਾ ਫਿਰ ਇੱਕ ਹੋਰ ਆਪਸ਼ਨ ਹੈਗੀ ਆਪਣੇ ਕੋਲ, ਆਪਾਂ ਇੱਦਾਂ ਕਰਦੇ ਹਾਂ ਕਿ ਆਪਾਂ ਇਹ ਦੇਖਣ ਲੱਗ ਜਾਂਦੇ ਕਿ ਦੋਨਾਂ ਦੇ ਵਿੱਚ ਸਮਾਨ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਹਨਾ। ਜਦੋਂ ਆਪਾਂ ਕਿਸੇ ਚੀਜ਼ ਦੀਆਂ ਸਮਾਨਤਾਵਾਂ ਦੇਖਣ ਲੱਗ ਜਾਂਗੇ ਤਾਂ ਫਿਰ ਉਹਦੇ ਵਿਚਲਾ ਜਿਹੜਾ ਫਰਕ ਆ ਕਿਤੇ ਨਾ ਕਿਤੇ ਜਾ ਕੇ ਸਾਨੂੰ ਪਤਾ ਲੱਗ ਹੀ ਜਾਊਗਾ। ਸੋ ਲਾਈਫ ਦੇ ਵਿੱਚ ਵੀ ਇਹ ਆਈਡੀਆ ਬਹੁਤ ਕੰਮ ਕਰਦਾ ਵਾ, ਅਗਰ ਕਦੇ ਲੋੜ ਪਈ ਤਾਂ ਆਜ਼ਮਾ ਕੇ ਦੇਖ ਲਿਓ। ਤੇ ਲਓ ਜੀ ਫਿਰ ਸਟਾਰਟਿੰਗ ਮੈਂ ਕਰ ਦਿੰਦੀ ਹਾਂ। ਜਿੱਦਾਂ ਕਹਿੰਦੇ ਹੁੰਦੇ ਨੇ ਕਿ ਕਪਾਹ ਵੀ ਚਿੱਟੀ ਹੁੰਦੀ ਆ ਤੇ ਨਰਮਾ ਵੀ ਚਿੱਟਾ ਹੁੰਦਾ ਵਾ, ਤੇ ਬਾਕੀ ਤੁਸੀਂ ਦੱਸ ਦਿਓ ਜੀ ਹੋਰ ਕਿਹੜੀਆਂ ਕਿਹੜੀਆਂ ਸਮਾਨਤਾਵਾਂ ਹੁੰਦੀਆਂ ਨੇ। ਤੇ ਲਾਸਟ ਟਾਈਮ ਇੱਕ ਹੋਰ ਸਾਡੇ ਜੋਧਾ ਸਿੰਘ ਧਾਲੀਵਾਲ, ਉਹਨਾਂ ਨੇ ਨਾ ਇੱਕ ਬੁਝਾਰਤ ਪਾਈ ਸੀ ਕਿ ਇੱਕ ਬਹਾਦਰ ਐਸਾ ਵੀਰ ਗਾਣਾ ਗਾ ਕੇ ਮਾਰੇ ਤੀਰ। ਸੋ ਇਸੇ ਲਈ ਮੈਂ ਆਪਣੀ ਬੁਝਾਰਤ ਐਤਕੀ ਛੱਡ ਦਿੱਤੀ, ਮੈਂ ਕਿਹਾ ਕਿਉਂਕਿ ਬੁਝਾਰਤ ਆਪਣੇ ਕੋਲ ਆਲਰੇਡੀ ਪੈਂਡਿੰਗ ਪਈ ਆ। ਤੁਸੀਂ ਦੱਸਿਓ ਜੀ ਇਸ ਦਾ ਜਵਾਬ, ਨਹੀਂ ਫਿਰ ਜਾਂਦੀ ਜਾਂਦੀ ਅੱਜ ਮੈਂ ਜ਼ਰੂਰ ਦੱਸ ਕੇ ਜਾਊਂਗੀ ਕਿ ਇਸ ਬੁਝਾਰਤ ਦਾ ਜਵਾਬ ਕੀ ਆ। ਇੱਕ ਬਹਾਦਰ ਐਸਾ ਵੀਰ ਗਾਣਾ ਗਾ ਕੇ ਮਾਰੇ ਤੀਰ। ਤੇ ਲਓ ਫਿਰ ਹੁਣ ਆਪਾਂ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ, ਕਿਉਂਕਿ ਉਸ ਤੋਂ ਬਾਅਦ ਬ੍ਰੇਕ ਦਾ ਵੀ ਟਾਈਮ ਆ, ਤੇ ਬ੍ਰੇਕ ਤੋਂ ਬਾਅਦ ਫਿਰ ਬਾਕੀ ਦੇ ਮੈਸੇਜ ਵੀ ਆਪਾਂ ਜ਼ਰੂਰ ਲਵਾਂਗੇ। ਪਿੰਦਰ ਬਰਾੜ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ, ਕਹਿੰਦੇ ਕਿ ਹੈਵ ਏ ਨਾਈਸ ਡੇ। ਤੇ ਨਿਕਾ ਢਿੱਲੋ ਵੀ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ। ਤੇ ਅੱਗੇ ਜਗਜੀਤ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ, ਤੇ ਮਿੰਟੂ ਵੀਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਆਈ ਲਾਈਕ ਯੂਅਰ ਸ਼ੋ ਐਂਡ ਲਿਸਨਿੰਗ ਐਵਰੀ ਡੇ, ਕੀਪ ਇਟ ਅਪ, ਰੱਬ ਰੱਖਾ। ਸੋ ਬਹੁਤ ਬਹੁਤ ਸ਼ੁਕਰੀਆ ਜਗਜੀਤ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ। ਤੇ ਅੱਗੇ ਜੀ ਹਰਪ੍ਰੀਤ ਸਿੰਘ ਕੋਹਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਬਰਾੜ ਸਾਹਿਬ ਨੂੰ, ਮੈਨੂੰ ਤੇ ਹਰਮਨ ਰੇਡੀਓ ਤੇ ਬੈਠੇ ਸਾਰੇ ਘਰ ਪਰਿਵਾਰ ਨੂੰ, ਤੇ ਕਹਿ ਰਹੇ ਆ ਜੀ ਮੁਬਾਰਕਾਂ ਭੇਜ ਰਹੇ ਆ, ਤੁਹਾਡੀਆਂ ਮੁਬਾਰਕਾਂ ਸਿਰ ਮੱਥੇ ਜੀ, ਮੁਬਾਰਕਾਂ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹੋਏਗਾ ਜੀ। ਤੇ ਜਸ ਜੀ ਵੀ ਮੁਬਾਰਕਾਂ ਭੇਜ ਰਹੇ ਆ ਮਿੰਟੂ ਭਾਜੀ ਨੂੰ। ਤੇ ਲਓ ਜੀ ਮੁਬਾਰਕਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ। ਤੇ ਅੱਗੇ ਜਗਤਾਰ ਚਿਤਾਰ ਸਿੰਘ ਬ੍ਰਿਸਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ, ਇੰਜੋਇੰਗ ਯੂਅਰ ਸ਼ੋ, ਗੋਇੰਗ ਗੁੱਡ। ਕਹਿੰਦੇ ਪਲੀਜ਼ ਸੌਂਗ ਪਲੇ ਕਰ ਦਿਓ ਜੀ ਸਟੱਡੀ ਵੀਜ਼ਾ ਬਾਈ ਰੋਸ਼ਨ ਪ੍ਰਿੰਸ। ਥੈਂਕਸ ਬਰਾੜ ਸਾਹਿਬ ਨੂੰ ਵੀ ਕਾਂਗਰਸ ਕਹਿ ਰਹੇ ਭੇਜ ਰਹੇ ਆ ਜੀ। ਬਿਲਕੁਲ ਬਿਲਕੁਲ ਜੀ, ਦੇਖਦੇ ਹਾਂ ਅੱਗੇ ਇਹਨਾਂ ਨੇ ਸਾਨੂੰ ਇੱਕ ਹੋਰ ਇੱਕ ਛੋਟੀ ਜਿਹੀ ਸਟੋਰੀ ਭੇਜੀ ਆ, ਸੋ ਮੈਂ ਪੜ੍ਹ ਦਿੰਦੀ ਹਾਂ ਜੀ ਉਹ ਵੀ ਕੀ ਭੇਜੀ ਆ। ਕਹਿੰਦੇ ਕਿ ਕੈਨੇਡਾ ਦੇ ਡਿਪਾਰਟਮੈਂਟਲ ਸਟੋਰ ਦੇ ਵਿੱਚ ਤੁਰੇ ਜਾਂਦੇ ਅੱਗੋ ਆਉਂਦਾ ਗੋਰਾ ਵਿੱਚ ਵੱਜਾ, ਤੇ ਸੋਰੀ ਮੰਗਦਾ ਆਖਣ ਲੱਗਾ ਕਿ ਯਾਰ ਵੋਟੀ ਗੁਆਚ ਗਈ, ਥੋੜਾ ਪਰੇਸ਼ਾਨ ਸੀ, ਧਿਆਨ ਨਹੀਂ ਰਿਹਾ। ਤੇ ਕਹਿੰਦੇ ਕਿ ਆਪਾਂ ਅੱਗੋ ਕਹਿਤਾ ਯਾਰ ਸਬੱਬ ਆਖਾਂ ਕਿ ਇਤਫਾਕ, ਗੁਆਚੀ ਤਾਂ ਮੇਰੀ ਵੀ ਆ, ਮੈਂ ਵੀ ਉਹਨੂੰ ਲੱਭੀ ਜਾਣਾ। ਤੇ ਕਹਿੰਦਾ ਗੋਰਾ ਹਮਦਰਦੀ ਭਰੇ ਲਹਿਜੇ ਚ ਆਖਣ ਲੱਗਾ ਕਿ ਫੇਰ ਅਸੀਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ। ਤੇ ਪੰਜਾਬੀ ਆਖਣ ਲੱਗਾ ਕਿਉਂ ਨੀ ਭਰਾਵਾ, ਵਾਈ ਨੋਟ, ਤੂੰ ਦੱਸ ਵੀ ਤੇਰੇ ਵਾਲੀ ਦਾ ਹੁਲੀਆ ਕੀ ਆ। ਤਾਂ ਗੋਰੇ ਨੇ ਦੱਸਿਆ ਕਹਿੰਦਾ ਕਿ 24 ਸਾਲ ਦੀ ਉਮਰ ਆ ਉਹਦੀ, ਲੰਮੀ ਉੱਚੀ ਤੇ ਬਲੌਂਡ ਭੂਰੀਆਂ ਅੱਖਾਂ ਤੇ ਲੰਮੀਆਂ ਲੱਤਾਂ। ਤੇ ਉਹ ਚਲੋ ਜੀ ਉਹਨੇ ਦੱਸ ਦਿੱਤਾ। ਤੇ ਕਹਿੰਦੇ ਨਾਲ ਹੀ ਪੁੱਛਣ ਲੱਗਾ ਕਿ ਭਾਈ ਤੇਰੇ ਵਾਲੀ ਕਿਹੋ ਜਿਹੀ ਆ ਦੇਖਣ ਨੂੰ। ਜਦੋਂ ਗੋਰੇ ਨੇ ਪੰਜਾਬੀ ਨੂੰ ਇਹ ਪੁੱਛਿਆ ਤਾਂ ਫਿਰ ਕਿਸੇ ਪੰਜਾਬੀ ਕਹਿੰਦਾ ਚੱਲ ਛੱਡ ਭਰਾਵਾ, ਆਪਾਂ ਪਹਿਲਾਂ ਤੇਰੇ ਵਾਲੀ ਲੱਭਦੇ ਹਾਂ। ਕਹਿੰਦਾ ਸਾਡੇ ਪੰਜਾਬੀਆਂ ਦੇ ਤਾਂ ਖੂਨ ਚ ਆ ਆਪਣੇ ਸੱਤ ਕੰਮ ਭੰਨ ਪਹਿਲਾਂ ਦੂਸਰਿਆਂ ਦੇ ਕੰਮ ਆਉਂਦੇ ਆ। ਤੇ ਕਹਿੰਦਾ ਇੱਕ ਗੱਲ ਹੋਰ ਆ, ਜਦੋਂ ਉਹਨੇ ਮੈਨੂੰ ਤੇਰੇ ਵਾਲੀ ਨਾਲ ਖੜੇ ਹੋਏ ਦੇਖਿਆ ਨਾ, ਕਹਿੰਦਾ ਹੋਵੇ ਜਿੱਥੇ ਮਰਜ਼ੀ, ਆ ਜਿਹੜੀ ਛੱਤ ਨਾਮ ਦੀ ਬਿਮਾਰੀ ਆ ਨਾ ਉਹ ਘੋੜੇ ਤੇ ਚੜ੍ਹ ਕੇ ਆਪਣੇ ਆਪ ਹੀ ਸਾਹਮਣੇ ਆਜੂਗੀ। ਸੋ ਬਿਲਕੁਲ ਜੀ ਇਸੇ ਤਰ੍ਹਾਂ ਹੋਇਆ। ਤੇ ਬਾਅਦ ਚ ਕੀ ਕਹਿੰਦਾ, ਤੇ ਪੰਜਾਬੀ ਗੋਰੇ ਨੂੰ ਕਹਿੰਦਾ ਮੁੜ ਕੇ ਜਿਹੜਾ ਕੁਛ ਹੋਊ ਮਿੱਤਰਾ ਮੈਂ ਆਪੇ ਸਾਂਭ ਲੂ। ਕਹਿੰਦਾ ਤੂੰ ਆਪਣੇ ਵਾਲੀ ਲੈ ਕੇ ਰਾਹ ਪਈ, ਕਹਿੰਦਾ ਸਾਨੂੰ ਤਾਂ ਖੜਕੇ ਦੜਕੇ ਦੀ ਆਦਤ ਪਈ ਆ, ਤੇ ਇੱਥੋਂ ਇਹ ਸਾਰਾ ਕੁਛ ਦੇਖਿਆ ਨੀ ਜਾਣਾ। ਕਿਆ ਬਾਤਾਂ ਵਾ ਜੀ, ਬੜਾ ਸੋਹਣਾ ਰਿਸ਼ਤੇ ਨੂੰ ਬਿਆਨ ਕੀਤਾ ਵਾ। ਤੇ ਲਓ ਫਿਰ ਸਟੱਡੀ ਵੀਜ਼ਾ ਗਾਣਾ ਵੀ ਜ਼ਰੂਰ ਸੁਣਾਂਗੇ, ਪਰ ਫਿਲਹਾਲ ਇੱਕ ਬ੍ਰੇਕ ਦਾ ਟਾਈਮ ਅਤੇ ਬ੍ਰੇਕ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ ਤੁਹਾਡੇ ਬਾਕੀ ਮੈਸੇਜ ਦੇ ਨਾਲ। ਤੇ ਦੱਸ ਦਿਓ ਜੀ ਫਿਰ ਮੇਰੇ ਦੋ ਸਵਾਲਾਂ ਦੇ ਜਵਾਬ ਬੜੇ ਹੀ ਸੌਖੇ ਜੇ ਆ, ਤੇ ਨਾਲ ਨਾਲ ਆਪਾਂ ਥੋੜੀ ਬਹੁਤੀ ਗੱਲਬਾਤ ਹੋਰ ਵੀ ਕਰਦੇ ਰਹਾਂਗੇ, ਕੁਝ ਤੁਹਾਡੀਆਂ ਤੇ ਕੁਝ ਮੇਰੀਆਂ। ਪਰ ਫਿਲਹਾਲ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮਿਲਦੇ ਆ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ।
ਮੇਰੀ ਪੱਗ ਨਾਲ ਦੀਆਂ ਬਿੱਲੋ ਚੁੰਨੀਆਂ ਨੀ ਤੂੰ ਜਾਣ ਕੇ ਰੰਗਾਉਣ ਲੱਗ ਪਈ ਲੈ ਕੇ ਆਉਂਗੀ ਦੁਪੱਟਾ ਉਹੀ ਰੰਗ ਦਾ ਆਵੇਗਾ ਜਿਹੜੀ ਪੱਗ ਬੰਨ ਕੇ ਪੱਗ ਪੰਜਾਬੀਆਂ ਦੀ ਅਣਖ ਦਲੇਰੀ ਤੇ ਸਰਦਾਰੀ ਦਾ ਚਿੰਨ ਹੈ ਦੂਜੇ ਪਾਸੇ ਜੇ ਗੱਲ ਕਰੀਏ ਦੁਪੱਟੇ ਯਾਨੀ ਚੁੰਨੀ ਦੀ ਸਾਦਗੀ ਸੰਗ ਸ਼ਰਮ ਸਭਿਆਚਾਰ ਅਦਬ ਤੇ ਸਤਿਕਾਰ ਦਾ ਪ੍ਰਤੀਕ ਹੈ ਚੁੰਨੀ ਗੱਲ ਕਰਾਂਗੇ ਪੱਗ ਤੇ ਚੁੰਨੀ ਦੇ ਸਭਿਆਚਾਰਕ ਇਤਿਹਾਸ ਦੀ ਓਨਲੀ ਓਨ ਹਰਮਨ ਰੇਡੀਓ ਦੇ ਉੱਪਰ ਸਿਡਨੀ ਸਮੇਂ ਦੇ ਅਨੁਸਾਰ ਬੁੱਧਵਾਰ ਸ਼ਾਮੀ 7 ਵਜੇ ਯੋਗੇਸ਼ ਗੁਰਨਾ ਹੋਵੇਗਾ ਤੁਹਾਡੇ ਨਾਲ ਦਿਲ ਪੰਜਾਬੀ ਜਜ਼ਬਾ ਪੰਜਾਬੀ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਮੁੜ ਹਾਜ਼ਰ ਹੁੰਦਾ ਇੱਕ ਛੋਟੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪ੍ਰਵਾਸ ਚੰਗੇ ਸੁਝਾਅ ਦੇਣ ਲਈ ਮੇਲ ਕਰੋ feedback@harmanradio.com ਤੇ
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
ਸੀਡੀ ਬੈਟਰੀਜ਼
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ outstanding coaching for PTE and IELTS at very affordable prices. Lakshya PTE Coaching Institute pure Australia vich apni sevaavan de rahe ne. Face to face IELTS te PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadere jankari liye visit karo www.plfs.com.au.
Yaad rakhyo number 0433-552-127.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04041875, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਪਿਆਰੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਤੁਹਾਡੀ ਹੋਸਟ ਬੱਬੀ ਸਿੱਧੂ ਪ੍ਰਿਸਬੇਨ ਤੋਂ। ਤੇ ਲਓ ਜੀ ਫਿਰ ਆਪਾਂ ਹੁਣ ਪ੍ਰੋਗਰਾਮ ਚ ਅੱਗੇ ਗੱਲਾਂ ਬਾਤਾਂ ਕਰਦੇ ਹਾਂ। ਕਹਿੰਦੇ ਹੁੰਦੇ ਆ ਨਾ ਕਿ ਸਮੇਂ ਨਾਲੋਂ ਕਾਲਿਆ ਵੇ ਬਹੁਤੇ ਕੰਮਾਂ ਵਾਲਿਆ, ਸਮੇਂ ਨਾਲੋਂ ਕਾਲਿਆ ਵੇ ਬਹੁਤੇ ਕੰਮਾਂ ਵਾਲਿਆ, ਬੋਲ ਦੇ ਦੋ ਬੋਲ ਸਾਡੀ ਤਲੀ ਨਹੀਂ ਉਤਾਰਦਾ, ਕੋਈ ਨਾ ਤੂੰ ਹੁਣ ਸਾਨੂੰ ਯਾਦ ਨਹੀਂ ਉਹ ਕਰਦਾ। ਸੋ ਅਸੀਂ ਤਾਂ ਇਹ ਗੱਲ ਨਹੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਵੀ ਵੇਟ ਰਹਿੰਦੀ ਹੈ ਤੇ ਸਾਨੂੰ ਵੀ ਵੇਟ ਰਹਿੰਦੀ ਆ ਤੁਹਾਡੀ ਹਰ ਰੋਜ਼ 8 ਵਜੇ, ਪੂਰੇ 8 ਵਜੇ ਅਸੀਂ ਤੁਹਾਡੀ ਵੇਟ ਕਰਨ ਲੱਗ ਜਾਂਦੇ ਹਾਂ। ਤੇ ਤੁਹਾਨੂੰ ਵੀ ਕਿਤੇ ਨਾ ਕਿਤੇ ਵੇਟ ਹੁੰਦੀ ਹੈ ਨਾ ਕਿ ਚਲੋ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਸ਼ੁਰੂ ਹੋਣ ਵਾਲੇ ਨੇ, ਤੇ ਦੇਖਦੇ ਹਾਂ ਜੀ ਫਿਰ ਖਬਰਾਂ ਬਾਰੇ ਤੇ ਹੋਰ ਸੋਹਣੇ ਸੋਹਣੇ ਗਾਣੇ ਸੁਣਨ ਬਾਰੇ ਕੀ ਵਿਚਾਰ ਆ। ਸੋ ਗਾਣੇ ਤੁਹਾਡੇ ਮੈਨੂੰ ਹਾਲੇ ਤੱਕ ਇੱਕ ਅੱਧੀ ਫਰਮਾਇਸ਼ ਆਈ ਆ, ਮੈਨੂੰ ਲੱਗਦਾ ਜਿਹੜੇ ਗਾਣੇ ਮੈਂ ਸਿਲੈਕਟ ਕਰਕੇ ਲਿਆਉਂਦੀ ਹਾਂ ਤੇ ਵਾਕਈ ਜੀ ਤੁਹਾਨੂੰ ਉਹ ਗਾਣੇ ਆ ਜਿਹੜੇ ਬੜੇ ਵਧੀਆ ਲੱਗਦੇ ਆ। ਸੋ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ ਹਰਮਨ ਰੇਡੀਓ ਤੇ ਲਓ ਤੁਹਾਡੇ ਮੈਸੇਜ ਵੀ ਆਪਾਂ ਜ਼ਰੂਰ ਲਵਾਂਗੇ। ਪਰ ਇਸ ਤੋਂ ਪਹਿਲਾਂ ਇੱਕ ਹੋਰ ਗੱਲ ਤੁਹਾਨੂੰ ਸਾਰਿਆਂ ਨੂੰ ਦੱਸਦੀ ਹਾਂ, ਕਿੱਦਾਂ ਫਿਰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਹੈਗੀ ਲੋਨ ਵਗੈਰਾ ਕਰਾਉਣ ਦੇ ਵਿੱਚ, ਯਾਨੀ ਕਿਸੇ ਨੂੰ ਹੁਣ ਕੰਮ ਧੰਦੇ ਸ਼ੁਰੂ ਕਰਨੇ ਆ ਨਾ ਆਪਾਂ ਸਾਰਿਆਂ ਨੇ, ਕਿਉਂਕਿ ਹੁਣ ਸਾਰੇ ਆਪੋ ਆਪਣੀਆਂ ਮੰਜ਼ਿਲਾਂ ਵੱਲ ਵੱਧ ਰਹੇ ਆ, ਪਰਮਾਨੈਂਟ ਰੈਜ਼ੀਡੈਂਸੀਆਂ ਵੀ ਹੋ ਚੁੱਕੀਆਂ ਨੇ ਤੇ ਅੱਧੇ ਕੁ ਲੋਕ ਆ ਜਿਹੜੇ ਸਿਟੀਜ਼ਨ ਵੱਲ ਵੀ ਜਾ ਰਹੇ ਆ। ਸੋ ਉਸ ਤੋਂ ਬਾਅਦ ਵਿੱਚ ਹੁਣ ਆਪਣਾ ਕੰਮ ਕਾਰ ਸ਼ੁਰੂ ਕਰਨਾ, ਘਰ ਵੀ ਲੈਣੇ ਆ ਤੇ ਆਪਣਾ ਬਿਜ਼ਨਸ ਵੀ ਸ਼ੁਰੂ ਕਰਨਾ। ਸੋ ਬਿਲਕੁਲ ਜੀ ਇਸ ਦੇ ਲਈ ਆਪਾਂ ਤੁਹਾਡੀ ਹੈਲਪ ਕਰ ਦਿੰਦੇ ਹਾਂ ਹਰਮਨ ਰੇਡੀਓ ਦੇ ਜ਼ਰੀਏ। ਤੁਸੀਂ ਪਿਓਰ ਲੋਨ ਵਾਲਿਆਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਰਾਜਵਿੰਦਰ ਖੱਕ ਨੂੰ, ਤੇ ਉਹ ਤੁਹਾਨੂੰ ਬਹੁਤ ਵਧੀਆ ਸਲਾਹ ਦੇਣਗੇ ਰਿਗਾਰਡਿੰਗ ਬਿਜ਼ਨਸ ਲੋਨ, ਹੋਮ ਲੋਨ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਲੋਨ ਲੈਣਾ ਚਾਹੁੰਦੇ ਹੋ। ਸੋ ਬਹੁਤ ਵਧੀਆ ਸਲਾਹ ਦੇ ਨਾਲ ਤੁਹਾਡੀ ਵੇਟ ਕਰ ਰਹੀ ਨੇ ਜੀ। ਤੇ ਫਿਰ ਦੇਰੀ ਨਾ ਕਰੋ, ਫਟਾਫਟ ਚੱਕੋ ਫਿਰ ਫੋਨ ਨੰਬਰ, ਆਪਣਾ ਫੋਨ ਚੱਕੋ ਤੇ ਮਿਲੋ ਜੀ, ਜਾਂ ਫਿਰ ਉਹਨਾਂ ਦੇ ਉੱਥੇ ਤੁਸੀਂ ਵਿਕਟੋਰੀਆ ਦੇ ਵਿੱਚ ਜਾ ਸਕਦੇ ਹੋ ਉਹਨਾਂ ਨੂੰ ਮਿਲਣ ਦੇ ਲਈ। ਤੇ ਲਓ ਫਿਰ ਆਪਣੇ ਸੁਪਨਿਆਂ ਨੂੰ ਕਰੋ ਪੂਰਾ, ਤੇ ਸੋਹਣੇ ਸੋਹਣੇ ਘਰਾਂ ਦੇ ਸੁਪਨੇ ਤੇ ਆਪੋ ਆਪਣੇ ਕੰਮਾਂ ਕਾਰਾਂ ਦੇ ਸੁਪਨੇ ਪੂਰੇ ਕਰਨ ਵਿੱਚ ਤੁਹਾਡੀ ਹੈਲਪ ਕਰਨਗੇ ਰਾਜਵਿੰਦਰ ਖੱਕ ਜੀ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਕੌਣ ਆਇਆ ਸੀ ਦੇਖ ਲਈਏ। ਕੁਲਵੀਰ ਸਿੰਘ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਆ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਵੀ, ਕਿਉਂਕਿ ਮੈਸੇਜ ਕਾਫੀ ਟਾਈਮ ਪਹਿਲਾਂ ਦੇ ਆਏ ਹੋਏ ਆ ਜੀ। ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਮੁਬਾਰਕਾਂ ਭੇਜ ਰਹੇ ਆ। ਕੁਲਵੀਰ ਸਿੰਘ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਅੱਗੇ ਰਵਿੰਦਰ ਰਵੀ ਕਹਿੰਦੇ ਕਿ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਾਜੀ, ਹੋਰ ਸੁਣਾਓ ਕੀ ਹਾਲ ਚਾਲ ਆ, ਕਿੱਦਾਂ ਚੱਲਦਾ ਤੁਹਾਡਾ ਕੰਮ ਕਾਰ? ਵਧੀਆ, ਵੈਸੇ ਨਾਈਟ ਸ਼ਿਫਟ ਤੇ ਹੋ ਤੁਸੀਂ ਵੀ ਤੇ ਪ੍ਰੋਗਰਾਮ ਜਿੱਦਾਂ ਸਾਡਾ ਪ੍ਰੋਗਰਾਮ ਖਤਮ ਹੁੰਦਾ ਉਸੇ ਤਰ੍ਹਾਂ ਤੁਹਾਡੀ ਸ਼ਿਫਟ ਵੀ ਖਤਮ ਹੋ ਜਾਂਦੀ ਆ। ਤੇ ਲਓ ਇੰਟਰਟੇਨਮੈਂਟ ਅਸੀਂ ਤੁਹਾਡਾ ਕਰਾਉਂਦੇ ਹੀ ਰਹੀ ਆ, ਤਾਂ ਜੋ ਰਾਤ ਦੇ ਟਾਈਮ ਤੇ ਕਿਤੇ ਨੀਂਦ ਨਾ ਆ ਜਾਵੇ ਕੰਮ ਕਾਰ ਦੇ ਦੌਰਾਨ। ਕਿੱਦਾਂ ਲੱਗੀ ਨਾ ਸਾਡੀ ਪਲੈਨਿੰਗ? ਵਧੀਆ ਪਲੈਨਿੰਗ ਆ ਨਾ। ਤੇ ਲਓ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਤੇ ਕਹਿੰਦੇ ਕਿ ਉਹਨਾਂ ਨੇ ਸਾਨੂੰ ਇੱਕ ਫੋਟੋ ਭੇਜੀ ਆ, ਗੁੱਡ ਮਾਰਨਿੰਗ, ਬੜਾ ਹੀ ਕਿਊਟ ਜਿਹਾ ਬੱਚਾ ਵਾ, ਸੁਬਹ ਸੁਬਹਾ ਉੱਠ ਕੇ ਸਮਾਈਲ ਦਿੰਦਾ ਵਾ ਤੇ ਕਹਿ ਰਿਹਾ ਵਾ ਕਿ ਗੁੱਡ ਮਾਰਨਿੰਗ। ਸੋ ਸਾਡੇ ਵੱਲੋਂ ਵੀ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ। ਤੇ ਜਗਵਿੰਦ ਜਸਵਿੰਦਰ ਸਿੰਘ, ਇਹਨਾਂ ਦਾ ਮੈਸੇਜ ਸੀ, ਇਹਨਾਂ ਨੇ ਸਾਨੂੰ ਇੱਕ ਭੇਜਿਆ ਸੀ, ਇੱਕ ਵੀਡੀਓ ਆ ਜੋ ਕਿ ਇਹਨਾਂ ਨੇ ਕਿਹਾ ਸੀ ਕਿ ਮਿੰਟੂ ਜੀ ਨੂੰ ਉਹ ਵੀਡੀਓ ਭੇਜਣ ਲਈ ਕਿਹਾ ਸੀਗਾ ਤੇ ਕਹਿੰਦੇ ਕਿ ਇਸ ਦੇ ਬਾਰੇ ਜ਼ਰੂਰ ਗੱਲ ਕਰਿਓ, ਸੋ ਉਹਨਾਂ ਨੂੰ ਦੱਸ ਵੀ ਦਿੱਤਾ ਵਾ ਤੇ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਤੁਹਾਨੂੰ ਦੱਸਣਗੇ ਨੈਕਸਟ ਟਾਈਮ ਤੇ। ਜਗਤਾਰ ਸਿੰਘ ਟੁੱਟੀ ਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਤੇ ਉਹਨਾਂ ਨੇ ਜੀ ਘੁੱਗੀ ਦੇ ਅਸਤੀਫ਼ੇ ਤੋਂ ਗੱਲ ਕਰੀਏ, ਕਹਿੰਦੇ ਕਿ ਇਹ ਨਹੀਂ ਲੱਗਦਾ ਕਿ ਲੀਡਰ ਆਪਣੀ ਹਉਮੈ ਬੋਲਦੀ ਹੈ। ਮੈਨੂੰ ਕਵਲ ਸਾਹਿਬ ਦੀ ਇੱਕ ਗੱਲ ਯਾਦ ਆ ਗਈ ਜੋ ਉਹਨਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਮੇਰੀ ਤੇ ਉਹਨਾਂ ਦੀ ਮੁਲਾਕਾਤ ਵਿੱਚ ਕਹੀ ਸੀ ਕਿ ਮੈਨੂੰ ਪੰਜਾਬ ਦਾ ਭਲਾ ਕਿਸੇ ਪਾਰਟੀ ਤੋਂ ਨਹੀਂ ਲੱਗਦਾ। ਮੈਂ ਨਾਰਾਜ਼ ਵੀ ਹੋਇਆ ਸੀ ਉਹਨਾਂ ਦੀ ਇਸ ਗੱਲ ਨੂੰ। ਮੈਂ ਘੁੱਗੀ ਭਗਵੰਤ ਵਰਗੇ ਆਮ ਘਰਾਂ ਤੋਂ ਨਿਕਲੇ ਜਵਾਨਾਂ ਤੋਂ ਇੱਕ ਆਸ ਕਰਦਾ ਸੀ, ਪਰ ਇਹਨਾਂ ਕਲੇਸ਼ ਤੇ ਪਰ ਇਹਨਾਂ ਦੇ ਕਲੇਸ਼ ਨੇ ਇੰਨਾ ਨਿਰਾਸ਼ ਕੀਤਾ ਤੇ ਸਾਬਤ ਕਰ ਦਿੱਤਾ ਕਿ ਅਸੀਂ ਵੀ ਵੱਖਰੇ ਨਹੀਂ ਹਾਂ। ਕੀ ਤੁਹਾਨੂੰ ਨਹੀਂ ਲੱਗਦਾ ਕਿ ਘੁੱਗੀ ਨੂੰ ਪਾਰਟੀ ਨਹੀਂ ਛੱਡਣੀ ਚਾਹੀਦੀ ਸੀ, ਅੰਦਰ ਹੈ ਕਿ ਉਹਨਾਂ ਮੁੱਦਿਆਂ ਤੇ ਕੰਮ ਕਰਨਾ ਚਾਹੀਦਾ ਸੀ? ਹਾਂਜੀ ਭਾਜੀ, ਵੈਸੇ ਬਰਾੜ ਸਾਹਿਬ ਨੇ ਸਾਰਾ ਕੁਛ ਦੱਸ ਵੀ ਦਿੱਤਾ ਵਾ ਉਹਨਾਂ ਦੇ ਆਪਸੀ ਕਾਟੋ ਕਲੇਸ਼ ਬਾਰੇ। ਸੋ ਇਨਸਾਨ ਦੀ ਸਮਝ ਹੁੰਦੀ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ, ਮੈਨੂੰ ਤਾਂ ਇੰਨਾ ਪਤਾ ਕਿ ਰਾਜਨੀਤੀ ਬਹੁਤ ਗੰਦੀ ਖੇਡ ਆ ਤੇ ਇਹ ਖੇਡ ਕਿਤੇ ਨਾ ਕਿਤੇ ਸਭ ਦੇ ਦਮਨ ਤੇ ਛਿੱਟੇ ਪਾਈ ਦਿੰਦੀ ਆ। ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਇੱਕ ਗਾਣਾ ਸੁਣ ਲੈਂਦੇ ਹਾਂ ਜੀ। ਗਾਣੇ ਤੋਂ ਬਾਅਦ ਮੈਨੂੰ ਵੀ ਥੋੜਾ ਸਾਹ ਮਿਲ ਜੂਗਾ ਤੇ ਮੈਂ ਤੁਹਾਡੇ ਬਾਕੀ ਦੇ ਮੈਸੇਜ ਵੀ ਪੜੂੰਗੀ ਤੇ ਨਾਲ ਨਾਲ ਸਾਨੂੰ ਗੌਰਵ ਜੀ ਨੇ ਮੇਰੇ ਖਿਆਲ ਦੇ ਵਿੱਚ ਜੋ ਬੁਝਾਰਤ ਪਾਈ ਸੀ ਉਸਦਾ ਸਾਨੂੰ ਸਹੀ ਜਵਾਬ ਗੌਰਵ ਸ਼ਰਮਾ ਜੀ ਨੇ ਭੇਜ ਦਿੱਤਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਗੌਰਵ ਜੀ, ਯੂ ਆਰ ਦਾ ਫਸਟ ਪਰਸਨ ਕਿ ਜਿਹਨਾਂ ਨੇ ਸਾਨੂੰ ਇਸ ਬੁਝਾਰਤ ਦਾ ਜਵਾਬ ਦਿੱਤਾ ਵਾ ਤੇ ਦੂਸਰੀ ਦਾ ਵੀ ਟਰਾਈ ਕਰੋ ਜੀ, ਨਰਮਾ ਤੇ ਕਪਾਹ ਦੇ ਵਿੱਚ ਕੀ ਫਰਕ ਹੁੰਦਾ ਵਾ। ਸੋ ਮਿਲਦੇ ਹਾਂ ਜੀ ਤੁਹਾਨੂੰ ਇਸ ਗੀਤ ਤੋਂ ਬਾਅਦ।
ਬਾਹਾਂ ਵਿੱਚ ਚੂੜੀਆਂ ਤੇ ਪੈਰਾਂ ਵਿੱਚ ਝਾਂਜਰਾਂ, ਸੱਜੀ ਫਿਰਦੀ ਏ ਜੱਟੀ ਪੈਰੀਆਂ ਦੇ ਵਾਂਗਰਾਂ। ਬਾਹਾਂ ਵਿੱਚ ਚੂੜੀਆਂ ਤੇ ਪੈਰਾਂ ਵਿੱਚ ਝਾਂਜਰਾਂ, ਸੱਜੀ ਫਿਰਦੀ ਏ ਜੱਟੀ ਪੈਰੀਆਂ ਦੇ ਵਾਂਗਰਾਂ। ਹੱਥਾਂ ਬਿੱਲੀਆਂ ਚ ਸੁਰਮਾ ਤੇ ਚੰਨ ਜਿਹਾ ਮੁੱਖ ਪਾਵੇ, ਅਰਸ਼ਾਂ ਤੇ ਚੰਨ ਨੂੰ ਵੀ ਮਾਤ। ਡੀਜੇ ਵਾਲਿਆ ਵਜਾਈ ਜਾਈ ਚੱਕਵੇਂ ਦੇ ਗੀਤ, ਨੱਚਣਾ ਮੈਂ ਅੱਜ ਸਾਰੀ ਰਾਤ। ਡੀਜੇ ਵਾਲਿਆ ਵਜਾਈ ਜਾਈ ਚੱਕਵੇਂ ਦੇ ਗੀਤ, ਨੱਚਣਾ ਮੈਂ ਅੱਜ ਸਾਰੀ ਰਾਤ। ਡੀਜੇ ਵਾਲਿਆ ਵਜਾਈ ਜਾਈ ਚੱਕਵੇਂ ਦੇ ਗੀਤ, ਨੱਚਣਾ ਮੈਂ ਅੱਜ ਸਾਰੀ ਰਾਤ। ਕਿਸੇ ਤੋਂ ਨਾ ਹਾਰਨੀ, ਨੱਚ ਨੱਚ ਧੂੜਿਆ ਜੇ ਅੰਬਰਾਂ ਨੂੰ ਚਾੜਨੀ, ਚਿੱਟੀਆਂ ਦੁਆਬੇ ਦੀ ਮੈਂ ਕਿਸੇ ਤੋਂ ਨਾ ਹਾਰਨੀ। ਭਾਵੇਂ ਸੱਜ ਤੱਜ ਹੋਰ ਵੀ ਬਥੇਰੀਆਂ ਨੇ ਆਈਆਂ, ਮੇਰੀ ਜਹੀ ਨੱਕ ਸੱਚ ਗੱਲ ਬਾਤ। ਡੀਜੇ ਵਾਲਿਆ ਵਜਾਈ ਜਾਈ ਜਾਈ, ਡੀਜੇ ਵਾਲਿਆ ਵਜਾਈ ਜਾਈ ਚੱਕਵੇਂ ਦੇ ਗੀਤ, ਨੱਚਣਾ ਮੈਂ ਅੱਜ ਸਾਰੀ ਰਾਤ।
ਰਾਹੁਲ ਜੀ ਡੀਜੇ ਵਾਲਿਆ ਗੀਤ ਤੁਸੀਂ ਸੁਣ ਲਿਆ ਕਿਉਂਕਿ ਵੀਕਐਂਡ ਸ਼ੁਰੂ ਹੋ ਗਿਆ ਤੇ ਫਿਰ ਹੁਣ ਰੌਣਕਾਂ ਸ਼ੌਣਕਾਂ ਤਾਂ ਇੱਦਾਂ ਹੀ ਲੱਗਣਗੀਆਂ ਤੇ ਗਾਣਾ ਸੀ ਜੀ ਅਰਜਨ ਮੂਵੀ ਦੇ ਵਿੱਚੋਂ ਬੜੀ ਹੀ ਪਿਆਰੀ ਮੂਵੀ ਆ ਮੇ ਵੀ ਤੁਸੀਂ ਸਾਰਿਆਂ ਨੇ ਦੇਖੀ ਹੋਵੇ ਤੇ ਮੂਵੀ ਦੀ ਗੱਲ ਕਰੀਏ ਜੀ ਤੇ ਅੱਜ ਫਿਰ ਲਾਹੌਰੀਆ ਮੂਵੀ ਆ ਜੀ ਉਹ ਵੀ ਆਪਣੀ ਕਹਿੰਦੇ ਹੁੰਦੇ ਨਾ ਕਿ ਸਿਨੇਮਿਆਂ ਦੇ ਥੀਏਟਰ ਦੇ ਵਿੱਚ ਆ ਚੁੱਕੀ ਆ ਸੋ ਨਿਊਜ਼ੀਲੈਂਡ ਦੇ ਵਿੱਚ ਤਾਂ ਕੱਲ ਮੂਵੀ ਰਿਲੀਜ਼ ਹੋ ਚੁੱਕੀ ਆ ਤੇ ਉਸਦੀ ਫੀਡਬੈਕ ਬਹੁਤ ਸੋਹਣੀ ਆ ਰਹੀ ਆ ਸੋ ਅੱਜ ਮਾਰਨਿੰਗ ਸੀ ਮੈਂ ਦੇਖ ਰਹੀ ਸੀ ਤੇ ਲੋਕ ਕਹਿ ਰਹੇ ਸੀ ਕਿ ਅੱਖਾਂ ਗਿੱਲੀਆਂ ਹੁੰਦੀਆਂ ਨੇ ਜੀ ਮੂਵੀ ਦੇਖ ਕੇ ਕਿਉਂਕਿ ਸਟੋਰੀ ਆ ਜਿਹੜੀ ਹਾਸ ਰਸ ਦੇ ਨਾਲ ਨਾਲ ਬਹੁਤ ਸੋਹਣੀ ਸਟੋਰੀ ਆ ਤੇ ਕਿਤੇ ਨਾ ਕਿਤੇ ਦਿਲਾਂ ਨੂੰ ਛੂੰਹਦੀ ਆ ਕਿ ਕਿਸ ਤਰ੍ਹਾਂ ਗੌਰਮੈਂਟ ਨੇ ਸਰਕਾਰੀ ਨੀਤੀਆਂ ਨੇ ਪਾਕਿਸਤਾਨ ਤੇ ਜਿਹੜੇ ਇੰਡੀਆ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਖਲਾਲ ਪੈਦਾ ਕੀਤੇ ਸੀਗੇ ਸੋ ਉਹ ਸਾਰਾ ਕੁਛ ਅਸੀਂ ਉਸ ਮੂਵੀ ਦੇ ਵਿੱਚ ਜ਼ਿਆਦਾ ਤਾਂ ਮੈਂ ਨਹੀਂ ਦੱਸੂਗੀ ਕਿਉਂਕਿ ਨਹੀਂ ਤਾਂ ਫਿਰ ਕਹਿੰਦੇ ਹੁੰਦੇ ਨਾ ਕਿ ਦੇਖਣ ਦਾ ਸਵਾਦ ਨਹੀਂ ਆਉਂਦਾ ਉਹ ਗੱਲ ਨਹੀਂ ਬਣਦੀ ਹੈਗੀ ਜਿਹੜੀ ਉੱਥੇ ਥੀਏਟਰ ਦੇ ਵਿੱਚ ਬੰਦੇ ਦੇ ਅੰਦਰ ਕਿਉਰਿਓਸਿਟੀ ਹੁੰਦੀ ਆ ਕਿ ਹਾਂ ਵੀ ਅੱਗੇ ਕੀ ਹੋਊ ਨੈਕਸਟ ਕੀ ਹੋਊ ਨੈਕਸਟ ਕੀ ਹੋਊ ਸੋ ਮੂਵੀ ਦੇਖਣ ਜ਼ਰੂਰ ਜਾਇਓ ਬੜੀ ਪਿਆਰੀ ਜੀ ਮੂਵੀ ਆ ਜੀ ਤੇ ਅੱਗੇ ਦੇਖਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਗੁਰਸੇਵਕ ਮਾਂਗਟ ਕਹਿੰਦੇ ਕਿ ਬੌਬੀ ਜੀ ਕਹਿੰਦੇ ਕਿ ਜਿਹੜਾ ਗਾਣਾ ਗਾਇਆ ਆਪਾਂ ਤੁਹਾਨੂੰ ਸੁਣਾਇਆ ਸੀਗਾ ਨਾ ਕਿ ਜਾਂ ਤਾਂ ਮੈਨੂੰ ਲੈ ਜਾ ਸ਼ਿਮਲੇ ਜਾਂ ਪੇਕਿਆਂ ਦੀ ਬੱਸ ਤੇ ਚੜਾ ਦੇ ਸੋ ਕਹਿੰਦੇ ਹੁੰਦੇ ਇਨਸਾਨ ਦਾ ਦਿਮਾਗ ਆ ਬਸ ਫਰੈਸ਼ ਹੋਣਾ ਚਾਹੀਦਾ ਵਾ ਤੇ ਘੜਤ ਤਾਂ ਨਾਲ ਦੀ ਨਾਲ ਹੀ ਘੜੀ ਜਾਂਦੀ ਆ ਸੋ ਇਹਨਾਂ ਨੇ ਜੀ ਉਸ ਗੀਤ ਦੇ ਵਿੱਚ ਥੋੜੀ ਜਿਹੀ ਕਰੈਕਸ਼ਨ ਕਰ ਦਿੱਤੀ ਆ ਤੇ ਮੈਨੂੰ ਕਹਿ ਰਹੇ ਆ ਕਿ ਬੌਬੀ ਜੀ ਆਸਟ੍ਰੇਲੀਆ ਵਿੱਚ ਤਾਂ ਇਹੀ ਕਹਾਂਗੇ ਕਿ ਜਾਂ ਤਾਂ ਮੈਨੂੰ ਲੈ ਜਾ ਗੋਲਡ ਕੋਸਟ ਤੇ ਜਾਂ ਫਿਰ ਇੰਡੀਆ ਦੀ ਫਲਾਈਟ ਤੇ ਚੜਾ ਦੇ ਕਹਿੰਦੇ ਸ਼ੋ ਬਹੁਤ ਵਧੀਆ ਜੀ ਕੀਪ ਇਟ ਅਪ ਗਾਣਾ ਲਾ ਦਿਓ ਚਿੰਦਮਾਹੀ ਕੁਲਬੀਰ ਝਿੰਜਰ ਦਾ ਧੰਨਵਾਦ ਸੋ ਲਓ ਜੀ ਗੁਰਸੇਵਕ ਜੀ ਤੁਹਾਡੀ ਫਰਮਾਇਸ਼ ਤੇ ਆਪਾਂ ਤੁਹਾਨੂੰ ਗਾਣਾ ਜ਼ਰੂਰ ਸੁਣਾਵਾਂਗੇ ਤੇ ਇੱਧਰ ਟੈਲੀਗ੍ਰਾਮ ਦੇ ਜ਼ਰੀਏ ਸੁਖਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਿਡਨੀ ਤੋਂ ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ ਤੇ ਚੱਸੀ ਗਰੇਵਾਲ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ ਸਾਡੀ ਸਹਿਨਸ਼ੀਲਤਾ ਕਿੱਥੇ ਖੜੀ ਹੈ ਜਦੋਂ ਜਦੋਂ ਵੀ ਆਪ ਪਾਰਟੀ ਚੋਂ ਕਿਸੇ ਨੂੰ ਲਾਂਭੇ ਕੀਤਾ ਗਿਆ ਜਾਂ ਖੁਦ ਹੋਇਆ ਅਸੀਂ ਉਸ ਦੀ ਇੰਨੀ ਭੰਡੀ ਕਰਦੇ ਹਾਂ ਕਿ ਉਹ ਪਾਰਟੀ ਵਿੱਚ ਦੁਬਾਰਾ ਆਉਣ ਬਾਰੇ ਸੋਚੇ ਵੀ ਨਾ ਉਦਾਹਰਨ ਨਵਜੋਤ ਸਿੱਧੂ ਛੋਟੇਪੁਰ ਚੱਸੀ ਤੇ ਹੁਣ ਗੁਰਪ੍ਰੀਤ ਬੜੈਚ ਹਨੇਰੀ ਚੱਲੀ ਝੜ ਗਏ ਪੱਤੇ ਮੱਖੀਆਂ ਉੱਡੀਆਂ ਬਹਿ ਗਈ ਛੱਤੇ ਝੱਲੀ ਮਾਈ ਕੋਠੇ ਤੇ ਬਹਿ ਕੇ ਛੱਕੇ ਲਾਈਆਂ ਉਮੀਦਾਂ ਕਰਤੇ ਕਿਆ ਬਾਤ ਆ ਜੀ ਬਹੁਤ ਸੋਹਣੀ ਗੱਲ ਕਹੀ ਆ ਸੋ ਵਾਕਈ ਜੀ ਇਹ ਪਤਾ ਚੱਕਰ ਕੀ ਹੈ ਚੱਸੀ ਜੀ ਇਹ ਸਾਡੀ ਇਨਸਾਨੀ ਫਿਤਰਤ ਆ ਜਦੋਂ ਇਨਸਾਨ ਸਾਡੇ ਨਾਲ ਵਧੀਆ ਹੁੰਦਾ ਤਾਂ ਸਾਨੂੰ ਉਸਦੇ ਗੁਣ ਹੀ ਗੁਣ ਦੇਖਦੇ ਆ ਤੇ ਜਦੋਂ ਕਿਤੇ ਹਬੀ ਨਬੀ ਕੋਈ ਏਦਾਂ ਦੀ ਗੱਲ ਹੋ ਜਾਂਦੀ ਆ ਤਾਂ ਫਿਰ ਉਸਦੇ ਗੁਣ ਤਾਂ ਅਸੀਂ ਭੁੱਲ ਹੀ ਜਾਂਦੇ ਹਾਂ ਤੇ ਯਾਦ ਰਹਿੰਦੀਆਂ ਨੇ ਉਸਦੀਆਂ ਬੁਰਾਈਆਂ ਸੋ ਉਸਦੀਆਂ ਸਾਰੀਆਂ ਬੁਰਾਈਆਂ ਅਗਲੀਆਂ ਪਿਛਲੀਆਂ ਦੱਬੇ ਮੁੜਤੇ ਅਸੀਂ ਸਾਰੇ ਉਹ ਖਾੜ ਦਿੰਦੇ ਹਾਂ ਜੀ ਪਰ ਕਿਤੇ ਨਾ ਕਿਤੇ ਇੰਨਾ ਜ਼ਰੂਰ ਕਹੂੰਗੀ ਜੋ ਲੀਡਰ ਹੁੰਦਾ ਵਾ ਨਾ ਉਹ ਬਹੁਤ ਉਹਦੇ ਚ ਸਹਿਣ ਸ਼ਕਤੀ ਸਹਿਣਸ਼ੀਲਤਾ ਵੀ ਹੋਣੀ ਚਾਹੀਦੀ ਆ ਤੇ ਪਰ ਉਹ ਦੂਸਰਿਆਂ ਲਈ ਰੋਲ ਮਾਡਲ ਵੀ ਹੁੰਦਾ ਵਾ ਸੋ ਜੇ ਲੀਡਰ ਬਣਨਾ ਵਾ ਤਾਂ ਉਸ ਤਰ੍ਹਾਂ ਦੇ ਰੋਲ ਮਾਡਲ ਵੀ ਬਣਨਾ ਪੈਣਾ ਜਿਸ ਦੀ ਲੋਕ ਉਮੀਦ ਕਰਦੇ ਆ ਸਾਰੀਆਂ ਉਮੀਦਾਂ ਤੇ ਤਾਂ ਖਰੇ ਨਹੀਂ ਉਤਰ ਸਕਦੇ ਪਰ ਕੁਛ ਨਾ ਕੁਛ ਤਾਂ ਇਨਸਾਨ ਨੂੰ ਆਪਣੇ ਆਪ ਵਿੱਚ ਹੋਣਾ ਚਾਹੀਦਾ ਵਾ ਨਾ ਬਿਨਾਂ ਲਾਲਚ ਤੋਂ ਸੋ ਲਾਲਚ ਬਹੁਤ ਬੁਰਾ ਹੁੰਦਾ ਜੀ ਤੇ ਲਓ ਜੀ ਫਿਰ ਅੱਗੇ ਸੰਦੀਪ ਦਹਿਲ ਸੰਦੀਪ ਦਹਿਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਕਹਿੰਦੇ ਕਿ ਕੁਡ ਯੂ ਸੈਂਡ ਮੀ ਮਿੰਟੂ ਬਰਾੜ ਫੋਨ ਨੰਬਰ ਥੈਂਕ ਯੂ ਹਾਂਜੀ ਹਾਂਜੀ ਇਸ ਕਿਹੜੀ ਗੱਲ ਹੈ ਜੀ ਮਿੰਟੂ ਬਰਾੜ ਜੀ ਦਾ ਨੰਬਰ ਆ ਤੁਸੀਂ ਨੋਟ ਕਰ ਲਓ ਜੀ 04342899050 4342999905 ਸੋ ਇਹ ਹੈ ਜੀ ਮਿੰਟੂ ਬਰਾੜ ਜੀ ਦਾ ਨੰਬਰ ਤੁਸੀਂ ਸੰਦੀਪ ਜੀ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਤੇ ਜੇਕਰ ਫਿਰ ਵੀ ਤੁਸੀਂ ਹੁਣ ਪ੍ਰੋਗਰਾਮ ਨਾ ਸੁਣਦੇ ਹੋਵੋ ਤਾਂ ਤੁਸੀਂ ਉਹਨਾਂ ਦਾ ਨੰਬਰ ਸਾਡੇ ਹਰਮਨ ਰੇਡੀਓ ਦੇ ਪੇਜ ਤੇ ਜਾ ਕੇ ਉੱਥੋਂ ਦੇਖ ਸਕਦੇ ਹੋ ਉਹਨਾਂ ਨੂੰ ਮੈਸੇਜ ਕਰ ਦਿਓ ਜੀ ਤੇ ਉਹ ਤੁਹਾਨੂੰ ਆਪਣਾ ਨੰਬਰ ਮੈਸੇਜ ਕਰ ਦੇਣਗੇ ਤੇ ਅੱਗੇ ਜਤਿੰਦਰ ਸਿੰਘ ਕਹਿੰਦੇ ਨਰਮਾ ਇਜ਼ ਮੇਲ ਐਂਡ ਕਪਾਹ ਇਜ਼ ਫੀਮੇਲ ਦੇਖਿਆ ਮੈਂ ਕਿਹਾ ਸੀ ਨਾ ਆਪਾਂ ਰਲ ਮਿਲ ਕੇ ਕੋਈ ਨਾ ਕੋਈ ਫਰਕ ਤਾਂ ਲੱਭ ਹੀ ਲੈਣਾ ਪਹਿਲਾਂ ਆਪਾਂ ਉਹਨਾਂ ਦੀਆਂ ਸਮਾਨਤਾਵਾਂ ਤੇ ਅਸਮਾਨਤਾਵਾਂ ਗੱਲ ਬਾਰੇ ਗੱਲ ਕਰੀਏ ਸੋ ਲਓ ਜੀ ਇੱਕ ਫਰਕ ਤਾਂ ਇਹਨਾਂ ਨੇ ਦੱਸ ਦਿੱਤਾ ਤੇ ਨਾਲ ਹੀ ਹੱਸ ਰਹੇ ਆ ਕਿਆ ਬਾਤ ਆ ਜੀ ਕੋਈ ਗੱਲ ਨਹੀਂ ਸਲੋ ਐਂਡ ਸਟੱਡੀ ਵਿਨਸ ਆ ਰਹੀ ਆਪਾਂ ਹੌਲੀ ਹੌਲੀ ਆਪਣੀ ਜਵਾਬ ਤੱਕ ਪਹੁੰਚ ਹੀ ਜਾਣਾ ਵਾ ਤੇ ਇੱਕ ਗਾਣਾ ਸੁਣ ਲਈਏ ਜੀ ਅੱਗੇ ਤਾਂ ਸੇਮ ਰਾਠੌਰ ਜੀ ਵੀ ਆ ਚੁੱਕੇ ਆ ਪ੍ਰੋਗਰਾਮ ਦੇ ਵਿੱਚ ਤੇ ਦੇਖਦੇ ਆ ਇਹ ਵੀ ਕੀ ਕਹਿੰਦੇ ਆ ਪਰ ਇਸ ਗੀਤ ਤੋਂ ਬਾਅਦ
ਲੋ ਜੀ ਇੱਕ ਮੁੰਡਾ ਬਾਹਰਲੇ ਮੁਲਕ ਚੋਂ ਜਦੋਂ 5-7 ਸਾਲ ਲਾ ਕੇ ਪੰਜਾਬ ਜਾਂਦਾ ਤੇ ਉਹਦੇ ਦੋਸਤ ਇੱਕ ਦਿਨ ਉਹਨੂੰ ਇਕੱਠੇ ਹੋ ਕੇ ਛੇੜਦੇ ਆ ਵੀ ਤੈਨੂੰ ਤਾਂ ਇੰਗਲਿਸ਼ ਦਾ ਊੜਾ ਜਿਹੜਾ ਨਹੀਂ ਸਿਆਉਂਦਾ ਤੇ ਤੂੰ ਉੱਥੇ ਜਾ ਕੇ ਕਹਿੰਦੇ ਗੋਰਿਆਂ ਨਾਲ ਅੰਗਰੇਜ਼ੀ ਬੋਲਦਾ ਉਹ ਕਹਿੰਦਾ ਹਾਂ ਆਪਾਂ ਤਾਂ ਅੰਗਰੇਜ਼ੀ ਵਾਲੇ ਚੱਕ ਦਿੰਦੇ ਫੱਟੇ ਯੇ ਮੈਨ ਯੂ ਨੋ 5-7 ਗੱਲਾਂ ਤਾਂ ਮੋਢੇ ਚੱਕ ਕੇ ਹੋ ਜਾਂਦੀਆਂ ਲਓ ਜੀ ਉਹ ਦੱਸ ਰਿਹਾ ਕਿ ਮੈਂ ਉੱਥੇ ਗੋਰਿਆਂ ਨਾਲ ਕਿੱਦਾਂ ਅੰਗਰੇਜ਼ੀ ਬੋਲਦਾ ਸੀ ਜਰਾ ਧਿਆਨ ਦੇਣਾ ਦੱਸੀ ਕੰਮ ਕੀ ਸੀ ਕਿਵੇਂ ਕਰਕੇ ਮੰਜੇ ਨੂੰ ਬੈਡ ਤੇ ਸਿਰ ਨੂੰ ਇੰਗਲਿਸ਼ ਦੇ ਵਿੱਚ
ਓ ਕਿਸੇ ਨੂੰ ਹਾਏ ਕਿਸੇ ਨੂੰ ਓਕੇ ਕਿਸੇ ਨੂੰ ਬਾਏ ਹੱਕੋਰਿਆਂ ਦੇ ਨਾਲ ਬੋਲ ਅੰਗਰੇਜ਼ੀ ਟੁੱਟੀ ਫੁੱਟੀ ਬੋਲ ਅੰਗਰੇਜ਼ੀ ਪੈਸੇ ਪਿੰਡ ਨੂੰ ਕੱਲ ਦਾ ਤਬਾਕੀ ਕੰਮ ਬਾਕੀ ਕੰਮ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਬਾਕੀ ਕੰਮ ਤੀਰ ਤੁੱਕੇ ਨਾਲ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਬਾਕੀ ਕੰਮ ਰੱਬ ਦੇ ਆਸਰੇ ਚੱਲਦਾ ਬਾਕੀ ਕੰਮ ਤੀਰ ਤੁੱਕੇ ਨਾਲ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਕੋਈ ਬੜਾ ਔਖਾ ਮੈਂ ਵਕਤ ਵੇਖਿਆ ਨਵਾਂ ਨਵਾਂ ਜਦੋਂ ਆਇਆ ਮੈਂ ਟਾਈਮ ਵੇਖਿਆ ਨਵਾਂ ਨਵਾਂ ਜਦੋਂ ਆਇਆ ਇੱਕ ਕਮਰੇ ਵਿੱਚ ਪੰਜ ਪੰਜ ਬੰਦਿਆਂ ਰਹਿ ਕੇ ਸਮਾਂ ਲੰਘਾਇਆ ਕਾਮਯਾਬੀ ਦੇ ਰਸਤੇ ਮਿੱਤਰੋ ਬੜੇ ਹੀ ਔਖੇ ਲੱਭੇ ਕਈ ਪੰਜਾਬੀਆਂ ਕੰਮ ਕਰਵਾ ਕੇ ਪੈਸੇ ਵੀ ਮੇਰੇ ਦੱਬੇ ਬਈ ਕਈ ਪੰਜਾਬੀਆਂ ਕੰਮ ਕਰਵਾ ਕੇ ਪੈਸੇ ਵੀ ਮੇਰੇ ਦੱਬੇ ਆਪੇ ਰੱਬ ਨੇ ਰਾਹ ਲੱਭ ਦਿੱਤਾ ਆਪੇ ਰੱਬ ਨੇ ਰਾਹ ਲੱਭ ਦਿੱਤਾ ਹਰ ਮਸਲੇ ਦੇ ਹੱਲ ਦਾ ਤਬਾਕੀ ਕੰਮ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਬਾਕੀ ਕੰਮ ਤੀਰ ਤੁੱਕੇ ਨਾਲ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਗੋਰੀ ਪਿੱਛੇ ਲਾ ਲਈ ਆਈ ਲਾਈਕ ਯੂ ਸੋ ਮਚ ਕਹਿ ਇੱਕ ਗੋਰੀ ਪਿੱਛੇ ਲਾ ਲਈ ਇੰਗਲਿਸ਼ ਵਿੱਚ ਕਰ ਮਿਕਸ ਪੰਜਾਬੀ ਉਹ ਦਿਲ ਦੀ ਗੱਲ ਸਮਝਾ ਲਈ ਉਹ ਮੇਰੀ ਖਾਤਰ ਰੋਜ਼ ਸਵੇਰੇ ਉੱਠ ਪਰੌਂਠੇ ਲਾਉਂਦੀ ਆਪ ਪੰਜਾਬੀ ਸਿੱਖ ਗਈ ਮੈਨੂੰ ਇੰਗਲਿਸ਼ ਉਹ ਸਿਖਾਉਂਦੀ ਬਈ ਆਪ ਪੰਜਾਬੀ ਸਿੱਖ ਗਈ ਬੇਲੀ ਉਹ ਇੰਗਲਿਸ਼ ਮੈਨੂੰ ਸਿਖਾਉਂਦੀ ਕਦੇ ਵੀ ਨਹੀਂ ਹੁਣ ਗੁੱਸਾ ਕਰਦੀ ਕਦੇ ਵੀ ਨਹੀਂ ਹੁਣ ਗੁੱਸਾ ਕਰਦੀ ਮਿਸਟਰ ਸਿੰਘ ਦੀ ਗੱਲ ਦਾ ਤਬਾਕੀ ਕੰਮ ਯੂ ਨੋ ਵਾਟ ਆਮ ਸੇਇੰਗ ਬਾਕੀ ਕੰਮ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਬਾਕੀ ਕੰਮ ਤੀਰ ਤੁੱਕੇ ਨਾਲ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਕਹਿੰਦੇ ਉੱਥੇ ਤੂੰ ਜਾ ਕੇ ਕੰਮ ਕੀ ਕੀਤਾ ਕਹਿੰਦਾ ਆਪਾਂ ਟੈਕਸੀ ਪਾਲੀ ਭਰਾਵਾ ਉੱਥੇ ਵੀ ਫਸ ਗਿਆ ਨਵੀਂ ਨਵੀਂ ਮੈਂ ਟੈਕਸੀ ਪਾਲੀ ਉਹ ਗੋਰਾ ਪਿੱਛੇ ਬਹਿ ਗਿਆ ਰੱਬਾ ਗੋਰਾ ਪਿੱਛੇ ਬਹਿ ਗਿਆ ਗੋਰਾ ਕਾਹਦਾ ਬਹਿ ਗਿਆ ਉਹ ਪਹਿਲੇ ਦਿਨ ਹੀ ਪੰਗਾ ਪੈ ਗਿਆ ਉਹ ਮੈਨੂੰ ਇੰਗਲਿਸ਼ ਵਿੱਚ ਸਮਝਾਵੇ ਮੇਰੇ ਰੱਤਾ ਸਮਝ ਨਾ ਆਵੇ
ਹਾਊ ਯੂ ਡੂਇੰਗ ਮਿਸਟਰ ਸਿੰਘ ਕੈਨ ਯੂ ਟੇਕ ਮੀ ਇਨ ਅ ਬ੍ਰੌਡਕਾਸਟ
ਗੋਰਾ ਇੰਗਲਿਸ਼ ਵਿੱਚ ਸਮਝਾਵੇ ਮੇਰੇ ਰੱਤਾ ਸਮਝ ਨਾ ਆਵੇ ਜਿਹੜਾ ਡਰੈਸ ਸੀ ਮੈਨੂੰ ਦਿੱਤਾ ਮੈਂ ਉਹਨੂੰ ਹੋਰ ਹੀ ਪਾਸੇ ਲੈ ਗਿਆ ਉਹਦੇ ਪਾਦਾ ਕਿੱਡ ਨਿਪ ਕਰ ਲਿਆ ਉਹ ਡਰਦਾ ਪੁਲਿਸ ਬੁਲਾ ਕੇ ਬਹਿ ਗਿਆ ਸੌਰੀ ਸਰ ਨੋ ਇੰਗਲਿਸ਼ ਸੌਰੀ ਸਰ ਨੋ ਇੰਗਲਿਸ਼ ਕਹਿ ਕੇ ਮਸਾਂ ਮੈਂ ਹੋਇਆ ਟਲਦਾ ਤਬਾਕੀ ਕੰਮ ਯੂ ਨੋ ਵਾਟ ਆਈ ਮੀਨ ਬਾਕੀ ਕੰਮ ਹਾਏ ਰੱਬਾ ਫਸ ਗਿਆ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਬਾਕੀ ਕੰਮ ਤੀਰ ਤੁੱਕੇ ਨਾਲ ਬਾਕੀ ਕੰਮ ਰੱਬ ਦੇ ਆਸਰੇ ਚੱਲਦਾ ਵਿੱਚ ਪਰਦੇਸਾਂ ਕੀਤੀ ਬੜੀ ਕਮਾਈ ਮੇਰ ਬਾਬੇ ਦੀ ਵਿੱਚ ਪਰਦੇਸਾਂ ਕੀਤੀ ਬੜੀ ਕਮਾਈ ਵੱਡੇ ਕਰਦੇ ਵੱਡੀਆਂ ਤਾਰਾਂ ਪਿੰਡ ਵਿੱਚ ਕੋਠੀ ਪਾਈ ਚੰਗੇ ਰਹਿ ਗਏ ਭਲੇ ਵਕਤ ਜਦੋਂ ਮੁਲਕ ਬਾਹਰ ਲੈ ਆ ਗਏ ਹੋ ਨਾਲ ਮਿਹਨਤਾਂ ਅੱਜ ਪੰਜਾਬੀ ਦੁਨੀਆਂ ਉੱਤੇ ਛਾ ਗਏ ਨਾਲ ਮਿਹਨਤਾਂ ਅੱਜ ਪੰਜਾਬੀ ਦੁਨੀਆਂ ਉੱਤੇ ਛਾ ਗਏ ਪੂਰੀ ਟੌਰ ਹੈ ਅੱਜ ਮਲਕੀਤ ਦੀ ਪੂਰੀ ਟੌਰ ਹੈ ਅੱਜ ਮਲਕੀਤ ਦੀ ਪਤਾ ਨੀ ਮੰਗਲੀ ਕੱਲ ਦਾ ਤਬਾਕੀ ਕੰਮ ਬਾਕੀ ਕੰਮ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਬਾਕੀ ਕੰਮ ਤੀਰ ਤੁੱਕੇ ਨਾਲ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਬਾਕੀ ਕੰਮ ਰੱਬ ਦੇ ਹਾਸਰੇ ਚੱਲਦਾ ਬਾਕੀ ਕੰਮ ਤੀਰ ਤੁੱਕੇ ਨਾਲ ਬਾਕੀ ਕੰਮ ਤੀਰ ਤੁੱਕੇ ਨਾਲ ਚੱਲਦਾ ਬਾਕੀ ਕੰਮ ਤੀਰ ਤੁੱਕੇ ਨਾਲ ਬਾਕੀ ਕੰਮ ਰੱਬ ਦੇ ਹਾਸਰੇ ਚੱਲਦਾ
ਸੁਣਦੇ ਆ ਜਦੋਂ ਹਰਮਨ ਰੇਡੀਓ ਬੜੀ ਖੁਸ਼ੀ ਹੁੰਦੀ ਹੈ ਹਰ ਵਾਰ ਖੂਬ ਲੱਗਣੀਆਂ ਮਹਿਫਲਾਂ ਜਦੋਂ ਮਿਲ ਬੈਠਣਗੇ ਤਿੰਨ ਯਾਰ
ਗੱਲ ਸੋਹਣੀਏ ਕਿਹੜੇ ਨੀ ਆਉਂਦੀ ਵਾਲੀਏ ਐਨਾ ਉੱਤੇ ਕਰਨਾ ਤੂੰ ਹਵਾ ਬਾਲੀਏ
ਤੁਸੀਂ ਮੈਂ ਤੇ ਰੇਡੀਓ ਹਰਮਨ ਪ੍ਰੋਗਰਾਮ ਹਰਮਨ ਮਿਊਜ਼ਿਕ ਜੰਕਸ਼ਨ ਦੇ ਵਿੱਚ
ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ
ਰਾਤ 9 ਤੋਂ 11 ਵਜੇ ਖੂਬ ਲੱਗਣੀਆਂ ਨੇ ਜੀ ਮਹਿਫਲਾਂ ਯੋਗੇਸ਼ ਗੁਰਨਾ ਦੇ ਨਾਲ ਰੇਡੀਓ ਹਰਮਨ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਮਲਕੀਤ ਦਾ ਗਾਇਆ ਹੋਇਆ ਸੋ ਬਾਕੀ ਜੀ ਸਾਰਾ ਕੁਛ ਤੁੱਕੇ ਨਾਲ ਹੀ ਚੱਲਦਾ ਜਦੋਂ ਪਹਿਲਾਂ ਆਏ ਸੀ ਬਾਕੀ ਬਹੁਤ ਤੀਰ ਤੁੱਕੇ ਚੱਲੇ ਆ ਨਾ ਕਿਉਂਕਿ ਪਤਾ ਨਹੀਂ ਸੀ ਹੁੰਦਾ ਕਿ ਗੋਰੇ ਬੋਲਦੇ ਕੀ ਹੈ ਤੇ ਇਹਨਾਂ ਨੇ ਇੰਗਲਿਸ਼ ਕੀ ਕਹਿੰਦੀ ਆ ਸੋ ਕਾਫੀ ਕੁਛ ਵਧੀਆ ਜੀ ਇਸ ਗੀਤ ਦੇ ਵਿੱਚ ਆਪਣੀਆਂ ਹੱਡ ਬੀਤੀਆਂ ਨੇ ਤੇ ਕੁਛ ਹੁਣ ਜੱਗ ਬੀਤੀਆਂ ਵੀ ਹੋ ਰਹੀਆਂ ਨੇ ਸੋ ਤੀਰ ਤੁੱਕੇ ਜੀ ਇਸੇ ਤਰ੍ਹਾਂ ਚੱਲਦੇ ਰਹਿਣੇ ਆ ਤੇ ਇੱਕ ਤੁਹਾਨੂੰ ਆਸਟ੍ਰੇਲੀਆ ਵਾਲਿਓ ਇੱਕ ਥੋੜੀ ਜੀ ਆਗਾਹ ਕਰ ਰਹੀ ਹਾਂ ਤੇ ਇੱਕ ਈਮੇਲ ਸਕੈਮ ਹੋ ਰਿਹਾ ਜੀ ਜੇ ਕੋਈ ਓਰੀਜਨ ਐਨਰਜੀ ਕਸਟਮਰ ਹੈਗਾ ਵਾ ਤੇ ਉਹਨਾਂ ਦੇ ਨਾਲ ਕਿਉਂਕਿ ਕਿਸੇ ਸਾਈਟ ਤੋਂ ਉਹਨਾਂ ਨੇ ਉਹਨਾਂ ਦੀ ਜਿਹੜੀ ਈਮੇਲ ਆ ਹੈਕ ਕਰਕੇ ਵਿਦ ਲੋਗੋ ਐਵਰੀਥਿੰਗ ਸੇਮ ਈਮੇਲ ਆ ਰਹੀ ਹੈ ਜੀ ਬਹੁਤ ਵੱਡੇ ਬਿੱਲ ਦੇ ਨਾਲ ਤੇ ਜੇਕਰ ਤੁਸੀਂ ਏਦਾਂ ਦੀ ਕੋਈ ਈਮੇਲ ਤੁਹਾਨੂੰ ਤੁਹਾਡੀ ਈਮੇਲ ਆਈਡੀ ਦੇ ਵਿੱਚ ਆਉਂਦੀ ਹੈ ਤਾਂ ਉਸਨੂੰ ਓਪਨ ਨਾ ਕਰੋ ਜੀ ਪਹਿਲਾਂ ਤੁਸੀਂ ਆਪਦੇ ਸਰਵਿਸ ਪ੍ਰੋਵਾਈਡਰ ਦੇ ਨਾਲ ਗੱਲ ਕਰੋ ਤੇ ਉਸ ਤੋਂ ਬਾਅਦ ਉਸ ਈਮੇਲ ਨੂੰ ਓਪਨ ਕਰਨ ਦੀ ਬਜਾਏ ਉਸਨੂੰ ਡਿਲੀਟ ਕਰ ਦਿਓ ਕਿਉਂਕਿ ਤੁਹਾਡੀ ਈਮੇਲ ਹੈਕ ਹੁੰਦੀ ਹੈ ਅਗਰ ਤੁਸੀਂ ਉਸ ਈਮੇਲ ਨੂੰ ਓਪਨ ਕਰਦੇ ਹੋ ਸੋ ਇਸ ਦੀਆਂ ਕਾਫੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇ ਇੱਥੇ ਸੋ ਬੀ ਕੇਅਰਫੁਲ ਅਗਰ ਤੁਸੀਂ ਕੁਛ ਵੀ ਏਦਾਂ ਦਾ ਮਹਿਸੂਸ ਕਰਦੇ ਹੋ ਦੇਖਦੇ ਹੋ ਜਿਹੜਾ ਕਿ ਤੁਸੀਂ ਉਸੇ ਬਿਲੀਵ ਨਹੀਂ ਕਰ ਲੈਂਦੇ ਤਾਂ ਪਹਿਲਾਂ ਉਸਦੀ ਪੁਸ਼ਟੀ ਕਰੋ ਤੇ ਉਸ ਤੋਂ ਬਾਅਦ ਉਸਨੂੰ ਅੱਗੇ ਜੋ ਵੀ ਉਸਦੀ ਕਾਰਵਾਈ ਆ ਉਹ ਉਸ ਤੇ ਕਰੋ ਤੇ ਅੱਗੇ ਪਹਿਲਾਂ ਮੈਂ ਟੈਕਸੀ ਵਾਲਿਆਂ ਬਾਰੇ ਗੱਲ ਕੀਤੀ ਸੀ ਜਿਹੜੇ ਕਿ ਟੈਕਸੀ ਲਾਇਸੈਂਸ ਆ ਵਿਕਟੋਰੀਆ ਦੇ ਵਿੱਚ ਕਾਫੀ ਵੱਡਾ ਮੁਜ਼ਾਹਰਾ ਹੋਇਆ ਵਾ ਸੀ ਕੱਲ ਕਿਉਂਕਿ ਉਹਨਾਂ ਨੇ ਰੋਸ ਪ੍ਰਗਟ ਕੀਤਾ ਵਾ ਪਾਰਲੀਮੈਂਟ ਹਾਊਸ ਦੇ ਬਾਹਰ ਉਹ ਰੀਜ਼ਨ ਕੀ ਸੀਗਾ ਕਿਉਂਕਿ ਉਬਰ ਕੰਪਨੀ ਦੇ ਆਉਣ ਦੇ ਨਾਲ ਗਵਰਨਮੈਂਟ ਨੇ ਪਰਮਿਸ਼ਨ ਦਿੱਤੀ ਆ ਉਬਰ ਕੰਪਨੀ ਨੂੰ ਵੀ ਤੇ ਉਬਰ ਦੇ ਆਉਣ ਨਾਲ ਜਿਹੜਾ ਟੈਕਸੀ ਦਾ ਕੰਮ ਆ ਉਹ ਕਾਫੀ ਜ਼ਿਆਦਾ ਘੱਟ ਗਿਆ ਸੋ ਇਸ ਦੇ ਰੋਸ ਵਜੋਂ ਉਹਨਾਂ ਨੇ ਬਹੁਤ ਸਾਰੇ ਲੋਕ ਸੀ ਜੀ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਟੈਕਸੀ ਦੇ ਵਿੱਚ ਲਾਈ ਸੀ ਨੰਬਰ ਪਲੇਟ ਔਰ ਟੈਕਸੀ ਖਰੀਦਣ ਦੇ ਲਈ ਤੇ ਉਹ ਫਿਰ ਇਹ ਹੁਣ ਜਿਹੜਾ ਹਜੇ ਵੀ ਜਿਹੜਾ ਉਹਨਾਂ ਦਾ ਰੋਸ ਸੀ ਇਸਦਾ ਕੋਈ ਨਤੀਜਾ ਤਾਂ ਨਹੀਂ ਨਿਕਲਿਆ ਕਿਉਂਕਿ ਗਵਰਨਮੈਂਟ ਨੇ ਉਸਦੀ ਲਾਇਸੈਂਸ ਦੀ ਜਿਹੜੀ ਵੈਲੂਏਸ਼ਨ ਪਾਈ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਕਿਸੇ ਕੋਲ 4 ਲਾਇਸੈਂਸ ਨੇ ਟੈਕਸੀ ਦੇ ਇੱਕ ਫੈਮਿਲੀ ਦੇ ਵਿੱਚ ਜਿਹੜਾ ਪਹਿਲਾ ਲਾਇਸੈਂਸ ਆ ਉਸਦੇ $1,00,000 ਉਹਨਾਂ ਨੇ ਵੈਲੂਏਸ਼ਨ ਪਾਈ ਸੀ ਤੇ ਅਗਲੇ ਜਿਹੜੇ 3 ਆ ਉਹਨਾਂ ਦੀ 50,000 ਸੋ ਇਸ ਤੇ ਲੋਕ ਖੁਸ਼ ਨਹੀਂ ਹਨ ਜਿਸ ਦੇ ਅਗੇਂਸਟ ਉਹਨਾਂ ਨੇ ਕਾਫੀ ਜ਼ਿਆਦਾ ਹੰਗਾਮਾ ਕੀਤਾ ਤੇ ਉਹਨਾਂ ਨੇ ਇਹ ਜਿਹੜੀ ਆਪਣੀ ਜਿਹੜੀ ਅਮਾਊਂਟ ਆ ਜਿਹੜੀ ਇਹ ਉਹਨਾਂ ਨੂੰ ਕੰਪਨਸੇਸ਼ਨ ਮਿਲ ਰਿਹਾ ਵਾ ਇਸ ਦੀ ਅਮਾਊਂਟ ਆ ਜਿਹੜੀ ਉਸਨੂੰ ਵਧਾਉਣ ਤੇ ਮੰਗ ਕੀਤੀ ਆ ਸੋ ਦੇਖਦੇ ਹਾਂ ਜੀ ਆਉਣ ਵਾਲੇ ਟਾਈਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਬਹੁਤ ਕੁਛ ਹੋ ਰਿਹਾ ਵਾ ਹਰ ਖੇਤਰ ਤੇ ਹਰ ਪਾਸੇ ਵਿੱਚ ਕੋਈ ਵੀ ਇਹ ਨਹੀਂ ਕਹਿ ਸਕਦੇ ਕਿ ਕੋਈ ਇੱਕ ਵਰਤਾਰਾ ਇੱਕ ਸਾਈਡ ਤੇ ਹੀ ਹੋਇਆ ਵਾ ਤੇ ਦੂਸਰੇ ਉਸ ਤੋਂ ਬਚ ਗਏ ਸੋ ਨਥਿੰਗ ਕੁਛ ਵੀ ਨਹੀਂ ਬਚਿਆ ਜੀ ਅੱਗੇ ਹੋਰ ਦੇਖੋ ਸਾਡੇ ਜਿਹੜੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਨੇ ਉਹ ਕੀ ਭੇਜ ਰਹੇ ਨੇ ਹਨਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਕੁਛ ਹੈਰਾਨੀਜਨਕ ਵੀ ਹੋਊਗਾ ਤੇ ਕੁਛ ਸਰਪ੍ਰਾਈਜ਼ਡ ਵੀ ਹੋਣਗੇ ਸੋ ਦੇਖਦੇ ਹਾਂ ਜੀ ਆਉਣ ਵਾਲਾ ਟਾਈਮ ਸਾਨੂੰ ਹੋਰ ਕੀ ਲੈ ਕੇ ਆ ਰਿਹਾ ਵਾ ਸੋ ਫਿਲਹਾਲ ਆਪਾਂ ਇੱਧਰ ਤੁਹਾਡੇ ਮੈਸੇਜ ਦੇ ਵੱਲ ਵੀ ਚੱਲਦੇ ਹਾਂ ਸਾਡੇ ਨਾਲ ਰਾਜ ਮਹਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਨਰਮੇ ਤੇ ਕਪਾਹ ਵਿੱਚੋਂ ਇੱਕ ਦਾ ਬੂਟਾ ਉੱਚਾ ਹੁੰਦਾ ਤੇ ਦੂਸਰਾ ਛੋਟਾ ਕਿਆ ਬਾਤ ਆ ਵੀ ਬੜਾ ਪਤਾ ਸਾਨੂੰ ਵੀ ਲਓ ਜੀ ਇੱਕ ਫਰਕ ਹੋਰ ਆਪਾਂ ਨੂੰ ਪਤਾ ਲੱਗ ਗਿਆ ਤੇ ਅੱਗੇ ਗੁਰਦੇਵ ਸ਼ਰਮਾ ਜੀ ਕਹਿੰਦੇ ਕਿ ਬੁਝਾਰਤ ਪਾਈ ਸੀ ਜੀ ਚਲੋ ਆਪਾਂ ਦੱਸ ਦਿੰਦੇ ਹਾਂ ਕਿਉਂਕਿ ਹੁਣ ਦੱਸਣਾ ਤਾਂ ਪੈਣਾ ਹੀ ਆ ਜਿਹੜਾ ਟਾਈਮ ਆ ਉਹ ਆਲਰੇਡੀ ਥੋੜਾ ਹੀ ਰਹਿ ਗਿਆ ਪ੍ਰੋਗਰਾਮ ਦਾ ਤੇ ਇੱਕ ਬਹਾਦਰ ਐਸਾ ਤੀਰ ਗਾਣਾ ਗਾ ਕੇ ਮਾਰੇ ਇੱਕ ਬਹਾਦਰ ਐਸਾ ਵੀਰ ਗਾਣਾ ਗਾ ਕੇ ਮਾਰੇ ਤੀਰ ਸੋ ਇਸ ਦਾ ਜਵਾਬ ਉਹਨਾਂ ਨੇ ਭੇਜ ਦਿੱਤਾ ਜੀ ਮੱਛਰ ਸੋ ਗੁਰਦੇਵ ਸ਼ਰਮਾ ਜੀ ਤੁਸੀਂ ਅੱਜ ਸਾਡੇ ਓਨਲੀ ਕੀ ਕਹਿੰਦੇ ਹੁੰਦੇ ਨਾ 1,25,00,000 ਜਿਹਨੂੰ ਕਹਿੰਦੇ ਹੁੰਦੇ ਆ ਕਿ ਉਹੀ ਸਾਡੇ ਲਿਸਨਰ ਹੋ ਜੀ ਜਿਹਨਾਂ ਨੇ ਇਸ ਵਿਚਾਰੇ ਦਾ ਜਵਾਬ ਦਿੱਤਾ ਬਾਕੀ ਤਾਂ ਸਾਰੇ ਨਰਮੇ ਤੇ ਕਪਾਹ ਦੇ ਵਿੱਚ ਹੀ ਉਲਝੇ ਪਏ ਨੇ ਹਾਲੇ ਤੱਕ ਇਹਨਾਂ ਨੂੰ ਇਹੀ ਨੀ ਪਤਾ ਲੱਗਾ ਕਿ ਨਰਮੇ ਤੇ ਕਪਾਹ ਦੇ ਵਿਚਲਾ ਫਰਕ ਹੁੰਦਾ ਕੀ ਆ ਜੈਸੇ 1-2 ਜਣਿਆਂ ਨੇ ਫਰਕ ਦੱਸ ਦਿੱਤਾ ਵਾ ਤੇ ਬਾਕੀ ਦੇਖਦੇ ਹਾਂ ਜੀ ਹੋਰ ਆਪਾਂ ਨੂੰ ਕੀ ਪਤਾ ਲੱਗਦਾ ਸੋ ਵਧੀਆ ਲੱਗਦਾ ਹੁੰਦਾ ਜੀ ਜਦੋਂ ਸਾਰੇ ਆਪੋ ਆਪਣੇ ਵਿਚਾਰ ਭੇਜਦੇ ਆ ਤੇ ਅੱਗੇ ਸਾਡੇ ਨਾਲ ਧਾਨੀ ਸਾਹਿਬ ਦਿਲ ਦੇ ਧਨੀ ਇਹ ਕਹਿ ਸਕਦੇ ਆ ਹੈ ਨਾ 25 ਪੈਸੇ ਦੀਆਂ ਟੋਫੀਆਂ ਭੇਜਦੇ ਸੀਗੇ ਕੋਈ ਗੱਲ ਨੀ ਜੀ ਹੁਣ ਟੋਫੀਆਂ ਵਾਧੂ ਆ ਗਈਆਂ $100 ਦੇ ਵਿੱਚ ਤੇ ਮੈਂ ਤਾਂ ਹਮੇਸ਼ਾ ਖਾਂਦੀ ਹਾਂ ਤੇ ਤਾਈਆਂ ਤੁਹਾਨੂੰ ਸੋਹਣੇ ਸੋਹਣੇ ਤੇ ਮਿੱਠੇ ਮਿੱਠੇ ਗਾਣੇ ਵੀ ਸੁਣਾਉਂਦੀਆਂ ਕਹਿੰਦੇ ਹੁੰਦੇ ਨਾ ਕਿ ਜਿੰਨਾ ਗੁੜ ਪਾਓ ਉਨਾ ਹੀ ਮਿੱਠਾ ਹੁੰਦਾ ਸੀ, ਤੂੰ ਟੋਫੀਆਂ ਬਹੁਤ ਆ ਗਈਆਂ $100 ਦੀਆਂ ਤੇ ਮੈਂ ਦਾਦੀ ਖੂਬ ਖਾਣੀ ਆ ਤੇ ਤੁਹਾਡੇ ਨਾਲ ਬਹੁਤ ਸੋਹਣੀਆਂ ਸੋਹਣੀਆਂ ਸਾਰਿਆਂ ਦੇ ਨਾਲ ਗੱਲਾਂ ਮਾਰਦੀਆਂ। ਤੇ ਧਾਨੀ ਸਾਹਿਬ ਪੁੱਛ ਰਹੇ ਆ ਜੀ, ਕਹਿੰਦੇ ਕਿ ਸਟੱਡੀ ਵੀਜ਼ਾ ਵਾਲੇ ਸੈਮੀ ਟਰੱਕ ਦਾ ਲੋਨ ਲੈ ਸਕਦੇ ਆ, ਸੋ ਇਸ ਦੇ ਬਾਰੇ ਜੀ ਅਸੀਂ ਧਾਨੀ ਸਾਹਿਬ ਕੁਛ ਨੀ ਕਹਿ ਸਕਦੇ, ਪਰ ਅਸੀਂ ਤੁਹਾਨੂੰ ਨੰਬਰ ਦੱਸ ਸਕਦੇ ਆ ਜੀ ਰਾਜਵਿੰਦਰ ਖੱਖ ਜਿਹੜੇ ਕਿ ਪਿਓਰ ਲੋਨ ਵਾਲੇ ਆ ਵਿਕਟੋਰੀਆ ਦੇ ਵਿੱਚ, ਤੁਸੀਂ ਉਹਨਾਂ ਨੂੰ ਕਾਲ ਕਰਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਦੇ ਵਿਲ ਐਡਵਾਈਸ ਯੂ। ਬਾਕੀ ਜੀ ਨੰਬਰ ਉਹਨਾਂ ਦਾ ਤੁਸੀਂ ਨੋਟ ਕਰ ਲਓ ਤੇ ਅਸੀਂ ਤੁਹਾਨੂੰ ਟੈਕਸਟ ਵੀ ਕਰ ਦੇਵਾਂਗੇ। ਉਹਨਾਂ ਦਾ ਨੰਬਰ ਹੈ ਜੀ 0433-552-127। ਸੋ ਨੰਬਰ ਤੁਹਾਨੂੰ ਮੈਂ ਰਾਜਵਿੰਦਰ ਖੱਖ ਜੀ ਦਾ ਫਿਰ ਤੋਂ ਦੱਸ ਰਹੀ ਹਾਂ 0433-552-127। ਸੋ ਹੋਰ ਵੀ ਕਿਸੇ ਨੂੰ ਲੋਨ ਦੇ ਅਕੋਰਡਿੰਗ ਕੋਈ ਵੀ ਸਵਾਲ ਜਵਾਬ, ਕੋਈ ਵੀ ਤੁਸੀਂ ਇਨਕੁਆਇਰੀ, ਕੋਈ ਵੀ ਕਲੈਰੀਫਿਕੇਸ਼ਨ ਕਰਨਾ ਚਾਹੋ ਤਾਂ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ, ਤੁਹਾਨੂੰ ਵਧੀਆ ਐਡਵਾਈਸ ਦੇਣਗੇ ਤੇ ਤੁਹਾਡੇ ਸੁਪਨੇ ਵੀ ਜ਼ਰੂਰ ਪੂਰੇ ਹੋਣਗੇ। ਤੇ ਲਓ ਜੀ ਧਾਨੀ ਸਾਹਿਬ ਨੰਬਰ ਇੱਕ ਵਾਰੀ ਫਿਰ ਤੋਂ 0433-552-127 ਰਾਜਵਿੰਦਰ ਖੱਖ ਉਹਨਾਂ ਦਾ ਨੰਬਰ ਹੈ ਜੀ ਇਹ। ਤੇ ਲਓ ਫਿਰ ਬਾਕੀ ਕਹਿੰਦੇ ਕਿ ਪਹਿਲਾ ਨਾਮ ਤੇ ਕਪਾਹ, ਕਹਿੰਦੇ ਸਵਾਲ ਪੁੱਛਿਆ ਸੀ ਨਾ ਮੈਂ ਨਰਮੇ ਤੇ, ਕਹਿੰਦੇ ਪਹਿਲਾਂ ਨਰਮਾ ਤੇ ਕਪਾਹ ਭੇਜਣੀ ਪੈਣੀ ਆ ਫਿਰ ਹੀ ਦੱਸ ਸਕਦੇ ਆ ਕਿ ਉਹਨਾਂ ਚ ਫਰਕ ਕੀ ਆ। ਕਾਹਨੂੰ ਤੁਸੀਂ ਮੈਨੂੰ ਹਨਾ ਏਦਾਂ ਕਹਿੰਦੇ ਹੁੰਦੇ, ਹੁਣ ਨਰਮਾ ਤੇ ਕਪਾਹ ਦੱਸੋ ਮੈਂ ਕਾਹਤੋਂ ਭੇਜੂਗੀ ਤੁਹਾਨੂੰ, ਨਹੀਂ ਤੇ ਚੱਲ ਭੇਜ ਦਿੰਦੇ ਆ ਸਰਜੀਤ ਭਾਜੀ ਨੂੰ ਕਹਿ ਦਿੰਦੇ ਇੰਡੀਆ ਤੋਂ ਭੇਜ ਦੇਣਗੇ, ਤੁਹਾਡੇ ਕੋਲ ਉਹਨਾਂ ਦਾ ਨੰਬਰ ਹੀ ਹੈਗਾ, ਉਹਨਾਂ ਨਾਲ ਗੱਲਬਾਤ ਕਰ ਲਿਓ ਤੇ ਦੇਖ ਲਿਓ ਭੇਜ ਦੇਣਗੇ ਨਰਮਾ ਤੇ ਕਪਾਹ ਤੇ ਨਾਲੇ ਫਿਰ ਤੁਹਾਨੂੰ ਫਰਕ ਦਾ ਵੀ ਪਤਾ ਲੱਗ ਜੂ। ਵੈਸੇ ਤੁਸੀਂ ਪ੍ਰੋਗਰਾਮ ਤਾਂ ਨਹੀਂ ਸਭ ਸੋਹਣੀ ਰਹੇ ਹੋਵੋਗੇ, ਸਾਡੇ ਬਹੁਤ ਸਾਰੇ ਲਿਸਨਰ ਆ ਜਿਹੜੇ ਫਰਕ ਵੀ ਦੱਸ ਰਹੇ ਆ ਤੇ ਦੇਖਦੇ ਆ ਜੀ ਅੱਗੇ ਹੋਰ ਕੌਣ ਕੌਣ ਕਿੱਦਾਂ ਦਾ ਫਰਕ ਦੱਸਦਾ ਵਾ। ਅਰਸ਼ ਮੱਲੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਭੈਣ ਕੁਲਵਿੰਦਰ ਬੇਲੇ ਦਾ ਸੌਂਗ ਯਾਦ ਯਾਰਾਂ ਦੀ ਸੁਣਾ ਦਿਓ ਜੀ। ਲਓ ਜੀ ਗਾਣਿਆਂ ਦੀ ਫਰਮਾਇਸ਼ਾਂ ਆ ਗਈਆਂ ਯਾਦ ਯਾਰਾਂ ਦੀ, ਸੋ ਵਾਕੇ ਯਾਰੀ ਵਾਕੇ ਜੀ ਚੀਜ਼ ਐਸੀ ਆ ਕਿ ਯਾਰਾਂ ਦੀ ਯਾਦ ਚਾਹੇ ਤੁਸੀਂ ਕਿੱਥੇ ਵੀ ਬੈਠੇ ਹੋ ਯਾਦਾਂ ਤਾਂ ਬਿਲਕੁਲ ਆਉਂਦੀਆਂ ਹੀ ਆਉਂਦੀਆਂ ਨੇ। ਤੇ ਗਾਣਾ ਤੁਹਾਨੂੰ ਜੀ ਕੁਲਵਿੰਦਰ ਬੇਲੇ ਦਾ ਅਰਸ਼ ਜੀ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ ਸ਼ਿਰਕਤ ਕਰਨ ਲਈ ਬਹੁਤ ਬਹੁਤ ਥੈਂਕ ਯੂ। ਤਰਸੇਮ ਰਠੌਲ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਹੋ ਸਕੇ ਤਾਂ ਗਾਣਾ ਲਾ ਦਿਓ ਨੇਹਾ ਕੱਕੜ ਦਾ ਰਿੰਗ। ਤੇ ਬਿਲਕੁਲ ਗਾਣਿਆਂ ਦੀਆਂ ਫਰਮਾਇਸ਼ਾਂ ਸਾਨੂੰ ਕਾਫੀ ਆ ਗਈਆਂ ਸੀ ਤੇ ਗਾਣਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਮੈਂ ਜ਼ਰੂਰ ਕਰੂੰਗੀ, ਨਹੀਂ ਤਾਂ ਫਿਰ ਗਾਣਾ ਮੈਂ ਨਾ ਜਿਹੜੇ ਮੈਂ ਜਾਂਦੀ ਜਾਂਦੀ ਛੱਡ ਕੇ ਜਾਊਂਗੀ ਤੇ ਤੁਸੀਂ ਸੁਣਿਓ ਜ਼ਰੂਰ। ਤੇ ਜਿਹੜੇ ਯਾਦ ਯਾਰਾਂ ਦੀ ਗਾਣਾ ਸੁਣਨਾ ਚਾਹਿਆ ਸੀ ਉਹਦੇ ਤੇ ਨਾ ਮੈਨੂੰ ਇੱਕ ਗੱਲ ਯਾਦ, ਇੱਕ ਥੋੜੀਆਂ ਜਿਹੀਆਂ ਚੰਦ ਲਾਈਨਾਂ ਯਾਦ ਆ ਗਈਆਂ। ਉਹ ਕਹਿੰਦੇ ਹੁੰਦੇ ਆ ਨਾ ਅਸ਼ਮਲੀ ਜੀ, ਤੂੰ ਗਲਤੀ ਸੇ ਵੀ ਕੰਧਾ ਨਾ ਦੇਣਾ ਮੇਰੇ ਜਨਾਜ਼ੇ ਕੋ ਹੈ ਦੋਸਤ, ਕਹੀਂ ਫਿਰ ਜ਼ਿੰਦਾ ਨਾ ਹੋ ਜਾਊਂ ਤੇਰਾ ਸਹਾਰਾ ਦੇਖ ਕਰ। ਸੋ ਦੋਸਤੀ ਚੀਜ਼ ਹੀ ਇਹੋ ਜਿਹੀ ਹੈ ਜੀ, ਮਰੇ ਹੋਏ ਇਨਸਾਨ ਨੂੰ ਵੀ ਜ਼ਿੰਦਾ ਕਰ ਦਿੰਦੀ ਹੈ। ਜਦੋਂ ਦਿਲ ਦੀਆਂ ਇਸ਼ਾਵਾਂ ਮਰਨ ਤੋਂ ਬਾਅਦ ਜਦੋਂ ਦਿਲ ਦੀਆਂ ਇਸ਼ਾਵਾਂ ਮਰ ਜਾਂਦੀਆਂ ਨੇ ਨਾ, ਤੇ ਫਿਰ ਕਿਤੇ ਯਾਰ ਦੋਸਤ ਜਦੋਂ ਇਕੱਠੇ ਹੋ ਕੇ ਬੈਠਦੇ ਆ ਤੇ ਪੁਰਾਣੀਆਂ ਗੱਲਾਂ ਯਾਦ ਹੁੰਦੀਆਂ ਨੇ ਤੇ ਫਿਰ ਵਾਕਈ ਜੀ ਜ਼ਿੰਦਗੀ ਦੁਬਾਰਾ ਜਿਉਣ ਦਾ ਜੀ ਕਰਨ ਲੱਗ ਜਾਂਦਾ। ਸੋ ਗਾਣਾ ਤੁਹਾਨੂੰ ਸੁਣਾਵਾਂਗੇ ਜ਼ਰੂਰ ਤੇ ਅੱਗੇ ਗਾਣਾ ਸੁਣ ਲੈਣੇ ਆ ਤੇ ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਆ, ਨਾਲੇ ਮੈਨੂੰ ਵੀ ਥੋੜਾ ਜਿਹਾ ਸਾਹ ਮਿਲ ਜੂਗਾ ਤੇ ਤੁਸੀਂ ਮਾਣੋ ਜੀ ਇਸ ਗੀਤ ਦਾ ਆਨੰਦ।
ਜਿਹੜੇ ਉੱਠਦੇ ਫਿਰਨ ਲਫੰਗੇ ਜਾਣੇ ਵਿੱਚ ਚੌਂਕ ਦੇ ਟੰਗੇ, ਜਿਹੜੇ ਉੱਠਦੇ ਫਿਰਨ ਲਫੰਗੇ ਜਾਣੇ ਵਿੱਚ ਚੌਂਕ ਦੇ ਟੰਗੇ, ਛੱਡ ਜਾਂਦੇ ਨੇ ਪੈੜਾਂ ਸਾਡੀ ਘੂਰੀ ਪੱਟੀ ਤੋਂ, ਹਰ ਹਰ ਕੰਬਦੇ ਗੱਭਰੂ ਇਸ ਲੈ ਵਰਗੀ ਜੱਟੀ, ਮਹਿੰਗੇ
ਇਹ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਅਨਮੋਲ ਗਗਨ ਮਾਨ ਦਾ ਅਸਲੇ ਵਰਗੀ ਜੱਟੀ। ਦੋਸਤੋ ਇਹ ਗਾਣਾ ਪਲੇ ਕੀਤਾ ਵਾ ਕਿਉਂਕਿ ਇਹ ਗਾਣਾ ਸੁਣਿਆ ਵੀ ਹੋਊਗਾ ਤੁਸੀਂ ਸਾਰਿਆਂ ਨੇ ਤੇ ਇਸਦੀ ਵੀਡੀਓ ਵੀ ਦੇਖੀ ਹੋਊਗੀ। ਸੋਚ ਆਪੋ ਆਪਣੀ ਆ, ਸਮਝ ਆਪੋ ਆਪਣੀ ਆ, ਪਰ ਕਿਤੇ ਨਾ ਕਿਤੇ ਇਹ ਗਾਣਾ ਮੈਨੂੰ ਇੰਨਾ ਵਧੀਆ ਨੀ ਲੱਗਾ ਕਿਉਂਕਿ ਅਸੀਂ ਇੱਕ ਪਾਸੇ ਤਾਂ ਹਥਿਆਰਾਂ ਦੀ ਜਾਂ ਗੁੰਡਾਗਰਦੀ ਇਹ ਸਾਰਾ ਕੁਛ ਸਾਡੇ ਸੱਭਿਆਚਾਰ ਦੇ ਵਿੱਚ ਉਹ ਸਾਰੇ ਪਾਸੇ ਨੂੰ ਅਸੀਂ ਮਨਫੀ ਕਰਨਾ ਚਾਹੁੰਦੇ ਹਾਂ ਕਿ ਪਹਿਲਾਂ ਜਦੋਂ ਗਾਣੇ ਚੱਲੇ ਸੀਗੇ ਮੁੰਡੇ ਹਥਿਆਰ ਯੂਜ ਕਰਨ ਲੱਗ ਗਏ ਸੀ, ਜਿਹੜੇ ਸਿੰਗਰ ਸੀ ਜਿਹੜੇ ਵਿੱਚ ਮਾਡਲ ਆਉਂਦੇ ਸੀਗੇ, ਹਥਿਆਰ ਲੜੋ ਲੜਾਈਆਂ ਸ਼ਰਾਬਾਂ ਇਹ ਸਾਰਾ ਕੁਛ ਆ ਗਿਆ ਸੀਗਾ ਤੇ ਉਸ ਨੂੰ ਕਿਤੇ ਨਾ ਕਿਤੇ ਸਾਡੀ ਜਿਹੜੀ ਯੰਗ ਜਨਰੇਸ਼ਨ ਆ ਉਹ ਵੀ ਫੋਲੋ ਕਰਨ ਲੱਗ ਗਈ ਸੀਗੀ। ਸੋ ਅਨਮੋਲ ਗਗਨ ਮਾਨ ਦਾ ਇਹ ਗਾਣਾ ਮਾ ਜਿਹੜਾ ਪਹਿਲੀ ਗੱਲ ਤਾਂ ਇਹਦਾ ਜਿਹੜਾ ਹੈਗਾ ਅਸਲੇ ਵਰਗੀ ਜੱਟੀ ਤੋਂ, ਇੱਕ ਪਾਸੇ ਤਾਂ ਅਸੀਂ ਰੌਲਾ ਪਾਉਂਦੇ ਹਾਂ ਕਿ ਅਸੀਂ ਕੁੜੀਆਂ ਨੂੰ ਇੱਜ਼ਤ ਨਹੀਂ ਦਿੰਦੇ, ਲੇਡੀਜ਼ ਨੂੰ ਜਿਹੜੀ ਇਸਤਰੀ ਵਰਗ ਆ ਜਾਂ ਇਸਤਰੀ ਜਾਤ ਆ ਉਹਨੂੰ ਅਸੀਂ ਪੁਰਜਾ ਜਾਂ ਜੋ ਵੀ ਜਿੱਦਾਂ ਜਿੱਦਾਂ ਦੇ ਵਰਡ ਆ ਤੁਸੀਂ ਸਾਰੇ ਜਾਣਦੇ ਹੋ ਵੀ ਉਹ ਵਰਡ ਯੂਜ਼ ਕਰਦੇ ਆ, ਤੇ ਹੁਣ ਇੱਕ ਕੁੜੀ ਦੇ ਗਾਣੇ ਵਿੱਚ ਹੀ ਕਹਿ ਰਹੀ ਆ ਕਿ ਅਸਲੇ ਵਰਗੀ ਜੱਟੀ ਤੋਂ। ਸੋ ਕੁੜੀ ਆਪਣੇ ਆਪ ਨੂੰ ਹੀ ਅਸਲੇ ਦਾ ਨਾਮ ਦੇ ਰਹੀ ਆ, ਸੋ ਇਹ ਕਿੱਥੋਂ ਤੱਕ ਜਾਇਜ਼ ਆ? ਸੋ ਸੋਚ ਥੋੜੀ ਆ, ਕਿਉਂਕਿ ਜੇਕਰ ਜਸਟ ਆਪਾਂ ਇੰਟਰਟੇਨਮੈਂਟ ਦੇ ਤੌਰ ਤੇ ਦੇਖਿਆ ਜਾਏ ਤਾਂ ਠੀਕ ਆ, ਬਟ ਮੈਨੂੰ ਤਾਂ ਇਹ ਚੀਜ਼ਾਂ ਥੋੜੀਆਂ ਜਿਹੀਆਂ ਰੜਕਦੀਆਂ ਨੇ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ। ਤੇ ਦੂਸਰੀ ਗੱਲ, ਇਸ ਗਾਣੇ ਦੀ ਜਿਹੜੀ ਵੀਡੀਓ ਆ ਉਸ ਦੇ ਵਿੱਚ ਇੱਕ ਕੁੜੀ ਆ ਜਿਹੜੀ ਕਿ ਉਹੀ ਰੋਲ ਮਾਡਲ ਕਰ ਰਹੀ ਆ ਜਿਹੜੇ ਕਿ ਜਿਸ ਤਰ੍ਹਾਂ ਕਿ ਪਹਿਲਾਂ ਗਾਣਿਆਂ ਵਿੱਚ ਦੱਸਿਆ ਮੁੰਡੇ ਕਰਦੇ ਸੀਗੇ, ਡਾਂਗ ਲੈ ਕੇ ਕੁੱਟਣਾ ਜਾਂ ਕਿੱਥੇ ਵੀ ਜਦੋਂ ਏਦਾਂ ਦਾ ਕੁਛ ਹੁੰਦਾ ਵਾ ਤਾਂ ਉੱਥੇ ਉਹ ਪਹੁੰਚ ਕੇ ਉਹ ਉਹਨਾਂ ਨੂੰ ਕੁੱਟਦੀ ਆ, ਜੁੱਤੀ ਮਾਰਦੀ, ਚਪੇੜਾ ਮਾਰਦੀ, ਜਿੱਦਾਂ ਜਿੱਦਾਂ ਦੀ ਵਰਡਿੰਗ ਆ ਰਹੀ ਆ ਉਹ ਸਾਰਾ ਕੁਛ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਊ। ਸੋ ਏਦਾਂ ਦੀਆਂ ਚੀਜ਼ਾਂ ਕਿੱਥੋਂ ਕੁ ਤੱਕ ਜਾਇਜ਼ ਆ ਤੇ ਕਿੱਥੋਂ ਕੁ ਤੱਕ ਇਹ ਚੀਜ਼ਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਵਾ? ਸੋ ਤੁਸੀਂ ਮੈਨੂੰ ਜ਼ਰੂਰ ਦੱਸਿਓ, ਮੈਂ ਤੁਹਾਨੂੰ ਦੱਸ ਦਿੱਤਾ ਜੋ ਮੇਰੇ ਜ਼ਹਿਨ ਦੇ ਵਿੱਚ ਸੀਗਾ, ਕਿਉਂਕਿ ਕਿਤੇ ਨਾ ਕਿਤੇ ਇਹ ਗਾਣਾ ਮੇਰੇ ਹਿਸਾਬ ਦੇ ਨਾਲ ਮੇਰੀ ਨਜ਼ਰ ਦੇ ਵਿੱਚ ਪਹਿਲੇ ਗਾਣਿਆਂ ਦੇ ਵਿੱਚ ਨਹੀਂ ਆਇਆ, ਤੇ ਕਿਉਂਕਿ ਕੁੜੀਆਂ ਦੇ ਕੋਲ ਤਾਂ ਉਹਨਾਂ ਦੀ ਸੰਗ ਸ਼ਰਮ ਤੇ ਸਮਝ ਹੋਣੀ ਬਹੁਤ ਜ਼ਰੂਰੀ ਆ। ਸੋ ਇਹੀ ਕੁੜੀਆਂ ਦਾ ਗਹਿਣਾ ਹੁੰਦੀ ਆ ਤੇ ਇਹੀ ਹੋਣੀ ਵੀ ਚਾਹੀਦੀ ਆ। ਹਾਂ, ਕੁੜੀ ਨੂੰ ਆਪਣੇ ਆਪ ਦੇ ਵਿੱਚ ਪੂਰਾ ਹੋਣਾ ਚਾਹੀਦਾ ਵਾ ਕਿ ਜਦੋਂ ਕਿਤੇ ਪ੍ਰੋਬਲਮ ਪੈਂਦੀ ਆ ਜਾਂ ਜਦੋਂ ਕਿਤੇ ਏਦਾਂ ਦਾ ਕੋਈ ਵਰਤਾਰਾ ਹੁੰਦਾ ਵਾ ਤਾਂ ਠੀਕ ਹੈ, ਉਹਨੂੰ ਹੈਂਡਲ ਕਰਨਾ ਚਾਹੀਦਾ, ਉਹਨੂੰ ਪਤਾ ਹੋਣਾ ਚਾਹੀਦਾ ਕਿ ਏਦਾਂ ਦੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਚਾਹੀਦਾ, ਉਹਦੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਵਾ। ਬਟ ਓਵਰ ਕੌਨਫੀਡੈਂਸ ਆ ਨਾ ਜਿਹੜਾ ਕਈ ਵਾਰੀ ਮਰਵਾ ਦਿੰਦਾ ਇਨਸਾਨ ਨੂੰ, ਤਾਂ ਓਵਰ ਕੌਨਫੀਡੈਂਸ ਨਹੀਂ ਹੋਣਾ ਚਾਹੀਦਾ, ਕੌਨਫੀਡੈਂਸ ਹੋਣਾ ਚਾਹੀਦਾ, ਓਵਰ ਕੌਨਫੀਡੈਂਸ ਨਹੀਂ। ਸੋ ਇੰਨੀ ਕੁ ਸੋਚ ਮੇਰੀ ਆ, ਬਾਕੀ ਤੁਹਾਡੀ ਆਪਣੀ ਆਪਣੀ ਸੋਚ ਆ ਜੀ ਸਭ ਦੀ, ਤੇ ਤੁਹਾਡੀ ਕੀ ਸੋਚ ਕਹਿੰਦੀ ਆ ਜ਼ਰੂਰ ਦੱਸਿਓ। ਤੇ ਅੱਗੇ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿੱਚ ਜਗਤਾਰ ਸਿੰਘ ਟੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਨੇ ਮੈਸੇਜ ਪਹਿਲਾਂ ਹੀ ਭੇਜਿਆ ਸੀ ਪਰ ਕਿਤੇ ਨਾ ਕਿਤੇ ਬਾਕੀ ਮੈਸੇਜ ਦੇ ਵਿੱਚ ਉਲਝ ਕੇ ਰਹਿ ਗਿਆ ਸੀਗਾ ਜੀ। ਸੋ ਮਾਫੀ ਚਾਹੂੰਗੀ ਮੈਸੇਜ ਦੇਰੀ ਨਾਲ ਪੜ੍ਹਨ ਲਈ। ਤੇ ਉਹਨਾਂ ਨੇ ਜੀ ਇੱਕ ਫੋਟੋ ਭੇਜੀ ਆ ਜਿੱਦਾਂ ਕਿ ਉਹ ਹਮੇਸ਼ਾ ਹੀ ਭੇਜਦੇ ਆ, ਕੁਦਰਤ ਦੇ ਕਹਿੰਦੇ ਹੁੰਦੇ ਨਾ ਕੁਦਰਤ ਦਾ ਜਲਵਾ, ਮੈਂ ਤਾਂ ਇਹਨੂੰ ਇਹੀ ਕਹੂੰਗੀ ਕਿ ਕੁਦਰਤ ਦਾ ਜਲਵਾ ਹੁੰਦਾ ਜਿਹੜੀ ਤੁਸੀਂ ਸਾਨੂੰ ਫੋਟੋ ਭੇਜਦੇ ਹੋ ਐਵਰੀ ਪ੍ਰੋਗਰਾਮ ਦੇ ਵਿੱਚ ਫਰਾਈਡੇ ਦੇ ਵਿੱਚ, ਤਾਂ ਮੈਂ ਜ਼ਰੂਰ ਦੇਖਦੀ ਹਾਂ ਜੀ। ਬੜੀ ਸੋਹਣੀ ਕੁਦਰਤ ਦੀ ਗ੍ਰੀਨਰੀ ਹੁੰਦੀ ਆ, ਦਰਖਤ ਲੱਗੇ ਹੁੰਦੇ ਆ ਤੇ ਬੱਦਲ ਜਾਂ ਫਿਰ ਬੱਦਲਾਂ ਦੇ ਵਿੱਚੋਂ ਜਾਂ ਪਹਾੜਾਂ ਦੇ ਵਿੱਚੋਂ ਨਿਕਲਦਾ ਉਹ ਸੂਰਜ, ਕਿਆ ਬਾਤ ਆ ਜੀ! ਤੁਸੀਂ ਤਾਂ ਪਿੰਡ ਦੀ ਯਾਦ ਕਰਵਾ ਦਿੰਦੇ ਹੋ ਜਦੋਂ ਸੁਬਾ ਸੁਬਾ ਸੂਰਜ ਨਿਕਲਦਾ ਸੀ। ਵੈਸੇ ਮੈਂ ਦੇਖਦੀ ਬਹੁਤ ਘੱਟ ਸੀ, ਲੇਟ ਉੱਠ ਰਹੀ ਹੁੰਦੀ ਸੀ, ਪਰ ਜਦੋਂ ਵੀ ਹੁੰਦਾ ਸੀ ਤਾਂ ਸੋਹਣਾ ਬੜਾ ਲੱਗਦਾ ਹੁੰਦਾ ਸੀ ਉਦਾਂ ਦੇਖਣਾ। ਸੋ ਕਹਿੰਦੇ ਕਿ ਆਪਣੇ ਬੱਚਿਆਂ ਤੇ ਜ਼ਿਆਦਾ ਪੈਸਾ ਲਾਉਣ ਦੀ ਬਜਾਏ ਉਹਨਾਂ ਨਾਲ ਵੱਧ ਸਮਾਂ ਬਿਤਾਉਣਾ ਜ਼ਿਆਦਾ ਅਹਿਮੀਅਤ ਰੱਖਦਾ ਹੈ। ਸ਼ੁਭ ਸਵੇਰ ਦੋਸਤੋ ਟੁੱਡੀ ਕੇ, ਕਿਆ ਬਾਤ ਆ ਜੀ! ਵਾਕਈ ਪੈਸੇ ਨੇ ਤਾਂ ਆਪਣੀ ਚੱਲ ਉਸੇ ਤਰ੍ਹਾਂ ਚੱਲਦੇ ਰਹਿਣਾ ਚਾਹੀਦਾ ਵਾ। ਜੋ ਅੱਜ ਕੱਲ ਦਾ ਟ੍ਰੈਂਡ ਆ, ਜੋ ਅੱਜ ਕੱਲ ਦਾ ਟਾਈਮ ਆ, ਬੱਚਿਆਂ ਦੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰਨਾ ਚਾਹੀਦਾ ਵਾ ਤੇ ਉਹਨਾਂ ਨੂੰ ਇੱਥੋਂ ਦੀਆਂ ਜਿਹੜੀਆਂ ਬੇਸਿਕ ਚੀਜ਼ਾਂ ਵਾ ਜਦੋਂ ਆਪਾਂ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਉਹ ਜ਼ਰੂਰ ਸਿਖਾਉਣੀਆਂ ਚਾਹੀਦੀਆਂ ਨੇ। ਸੋ ਲਾਸਟ ਟਾਈਮ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਦੀ ਹਾਂ ਕਿ ਇੱਕ ਬੱਚੀ ਜੋਰਜਾ ਜਿਹੜੀ ਕਿ 4 ਸਾਲ ਦੀ ਸੀ, ਖ਼ਬਰਾਂ ਦੇ ਵਿੱਚ ਵੀ ਸ਼ਾਇਦ ਤੁਸੀਂ ਦੇਖਿਆ ਹੋਊਗਾ, ਉਸਦੀ ਮਾਂ ਆਈ ਥਿੰਕ ਇਹ ਖ਼ਬਰ ਨਿਊ ਸਾਊਥ ਵੇਲਸ ਦੀ ਆ, ਤੇ ਉੱਥੇ ਫਾਰਮ ਦੇ ਵਿੱਚ ਕੰਮ ਕਰਦੀ ਸੀ ਤੇ ਜਿਹੜੀ ਕੰਮ ਕਰਨ ਵਾਲੀ ਬੱਗੀ ਹੁੰਦੀ ਆ ਤੇ ਉਹ ਉਲਟ ਗਈ ਤੇ ਉਲਟ ਗਈ ਤੇ ਉਹ ਉਸ ਬੱਗੀ ਦੇ ਵਿੱਚ ਹੀ ਫਸ ਗਈ ਤੇ ਹਾਂ ਉਸ ਤੋਂ ਨਿਕਲ ਨਹੀਂ ਸੀ ਹੋ ਰਿਹਾ ਤੇ ਉਸਦੀ 4 ਸਾਲ ਦੀ ਬੱਚੀ ਕਸ ਉਹ ਥੋੜੇ ਫਰਕ ਦੇ ਨਾਲ ਖੜੀ ਨੇ, ਉਹ ਸਾਰਾ ਕੁਛ ਦੇਖਿਆ ਤੇ ਉਹ ਆਪਣੀ ਮਾਂ ਦੀ ਹੈਲਪ ਤਾਂ ਨਹੀਂ ਸੀ ਕਰ ਸਕਦੀ ਤੇ ਉਹ 700 meters ਆਈ ਥਿੰਕ 700 meters ਤੱਕ ਭੱਜ ਕੇ ਉਹ 4 ਸਾਲ ਦੀ ਬੱਚੀ ਵਾਪਸ ਆਪਣੇ ਘਰ ਗਈ ਕਿਉਂਕਿ ਘਰ ਜਿਹੜਾ ਉਹਨਾਂ ਦਾ ਫਰਕ ਨਾਲ ਸੀ। ਉੱਥੇ ਜਾ ਕੇ ਉਹਨੇ ਕਾਲ ਕੀਤੀ ਜੀ 000 ਤੇ ਐਂਬੂਲੈਂਸ ਨੂੰ ਕਾਲ ਕੀਤੀ ਤੇ ਨਾਲ ਹੀ ਨਾਲ ਫਿਰ ਪੁਲਿਸ ਵੀ ਆ ਗਈ ਤੇ ਐਂਬੂਲੈਂਸ ਨੇ ਟਾਈਮ ਤੇ ਪਹੁੰਚ ਕੇ ਉਸਨੂੰ ਉਸ ਐਕਸੀਡੈਂਟ ਵਾਲੀ ਜਗ੍ਹਾ ਤੋਂ ਕੱਢਿਆ ਤੇ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ ਸੀ, ਉਹਨੂੰ ਸਰਜਰੀ ਦੀ ਵੀ ਲੋੜ ਪਈ ਪਰ ਉਸਦੀ ਸਰਜਰੀ ਹੋਈ ਤੇ ਆਫਟਰ ਦੈਟ ਉਹ ਮਤਲਬ ਕਿ ਉਸ ਤੋਂ ਬਾਅਦ ਚ ਬਿਲਕੁਲ ਠੀਕ ਹੋ ਗਈ ਤੇ ਉਹ ਸਾਰੇ ਉਸ ਬੱਚੀ ਨੂੰ ਹੀਰੋ ਮੰਨ ਰਹੇ ਆ, ਉਸਦੀ ਬਹਾਦਰੀ ਵੀ ਉਸਦੀ ਤਾਰੀਫ ਵੀ ਕਰ ਰਹੇ ਟਾਈਮ ਵੀ ਜਦੋਂ ਤੁਸੀਂ ਸਪੈਂਡ ਕਰੋ ਕਿ ਨਾਲ ਨਾਲ ਇੱਥੋਂ ਦੀਆਂ ਕਦਰਾਂ ਕੀਮਤਾਂ ਤੇ ਆਪਣੀਆਂ ਕਦਰਾਂ ਕੀਮਤਾਂ ਜੋ ਕਿ ਸਾਡੀਆਂ ਮੇਨ ਜੜਾਂ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਕਦਰਾਂ ਕੀਮਤਾਂ ਸਿਖਾਵਾਂਗੇ ਤਾਂ ਬੱਚੇ ਵੀ ਆਪਣੇ ਆਪ ਦੇ ਵਿੱਚ ਉਹ ਸਭ ਕੁਛ ਕਰ ਸਕਦੇ ਆ ਜਿਹੜੇ ਕਿ ਉਹ ਕਰਨ ਯੋਗ ਹੈਗੇ ਨੇ। ਸੋ ਉਸ ਛੋਟੀ ਜਿਹੀ ਬੱਚੀ ਦੀ ਛੋਟੀ ਜਿਹੀ ਇੱਕ ਫੋਨ ਕਾਲ ਤੇ ਉਸਦੀ ਛੋਟੀ ਜਿਹੀ ਸਮਝਦਾਰੀ ਨੇ, ਕਿਉਂਕਿ ਉਸਦੇ ਮਾਂ ਬਾਪ ਨੇ ਉਸਨੂੰ ਦੱਸਿਆ ਸੀਗਾ ਕਿ ਲੋੜ ਪੈਣ ਤੇ ਤੁਸੀਂ ਕਿਹੜੀ ਜਗ੍ਹਾ ਕਿਸ ਤਰ੍ਹਾਂ ਫੋਨ ਡਾਇਲ ਕਰ ਸਕਦੇ ਹੋ। ਸੋ ਉਸਦੀ ਇਸ ਸਮਝ ਨੇ ਉਸਦੀ ਇਸ ਸਿਆਣਪ ਨੇ ਆਪਣੀ ਮਾਂ ਦੀ ਵੀ ਜਾਨ ਬਚਾਈ ਤੇ ਨਾਲ ਨਾਲ ਆਪਣੀ ਫੈਮਿਲੀ ਨੂੰ ਵੀ ਖੁਸ਼ ਕੀਤਾ। ਸੋ ਏਦਾਂ ਦੀਆਂ ਗੱਲਾਂ ਹੁੰਦੀਆਂ ਜੀ, ਬੱਚਿਆਂ ਤੇ ਟਾਈਮ ਸਪੈਂਡ ਜ਼ਰੂਰ ਕਰਨਾ ਚਾਹੀਦਾ ਵਾ, ਕਿਉਂਕਿ ਨਹੀਂ ਤਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਉਹਨਾਂ ਕੋਲ ਆਪਣੇ ਲਈ ਵੀ ਟਾਈਮ ਨਹੀਂ ਰਹਿ ਜਾਣਾ। ਤੇ ਲਓ ਫਿਰ ਆਪਾਂ ਨੂੰ ਜਗਤਾਰ ਜੀ ਨੇ ਸਟੱਡੀ ਵੀਜ਼ਾ ਗਾਣੇ ਦੀ ਫਰਮਾਇਸ਼ ਕੀਤੀ ਸੀ, ਆਪਾਂ ਉਹ ਗਾਣਾ ਵੀ ਸੁਣ ਲੈਂਦੇ ਹਾਂ। ਤੇ ਇੱਧਰ ਮੈਸੇਜ ਕਾਫੀ ਜ਼ਿਆਦਾ ਆ ਗਏ ਆ ਜੀ, ਤੇ ਕਹਿੰਦੇ ਆਸਟ੍ਰੇਲੀਅਨ ਕਪਾਹ ਐਂਡ ਨਰਮਾ, ਕਿਆ ਬਾਤ ਹੈ ਜੀ ਇਹਨਾਂ ਨੇ ਨਾ ਸਾਨੂੰ। ਵੈਸੇ ਚਲੋ ਕੋਈ ਗੱਲ ਨੀ, ਜਵਾਬ ਮਿਲੇ ਜਾਂ ਨਾ ਮਿਲੇ, ਪਰ ਜਿਹੜੀ ਕੁਦਰਤ ਦਾ ਦਰਸ਼ਨ ਹੋ ਜਾਂਦੇ ਆ ਨਾ, ਕਹਿੰਦੇ ਹੁੰਦੇ ਅੱਖਾਂ ਨੂੰ ਬੜਾ ਵਧੀਆ ਲੱਗਦਾ। ਸੋ ਜਸ ਜੀ ਨੇ ਸਾਨੂੰ ਕਪਾਹ ਤੇ ਨਰਮੇ ਦੀਆਂ ਫੋਟੋਆਂ ਭੇਜੀਆਂ ਨੇ, ਤੇ ਕਹਿੰਦੇ ਕਿ ਆਸਟ੍ਰੇਲੀਅਨ ਕਪਾਹ ਤੇ ਨਰਮਾ ਵਾ, ਕਿਆ ਬਾਤ ਆ ਜੀ, ਬੜਾ ਸੋਹਣਾ ਲੱਗਦਾ, ਬੜੇ ਵਧੀਆ। ਵੈਸੇ ਆਸਟ੍ਰੇਲੀਅਨ ਇੰਡੀਆ ਚ ਵੀ ਏਦਾਂ ਦਾ ਹੀ ਹੁੰਦਾ ਮੇਰੇ ਖਿਆਲ ਦੇ ਵਿੱਚ ਤਾਂ, ਹਨਾ। ਕੋਈ ਕਰਦੇ ਰਵਾਂਗੇ ਜੀ ਜੋ ਗੱਲ ਬਣਾ। ਕਹਿੰਦੇ ਕਿ ਤੁਸੀਂ ਦਿਨਾਂ ਚ ਚਾਹ, ਤੁਸੀਂ ਦਿਨ ਚ ਕਿੰਨੀ ਵਾਰੀ ਚਾਹ ਪੀਨੇ ਹੋ, ਕਿਆ ਬਾਤ ਆ ਜੀ। ਹੁਣ ਇਹਨਾਂ ਨੇ ਹੋਰ ਹੀ ਸਵਾਲ ਕਰ ਦਿੱਤਾ, ਕਹਿੰਦੇ ਦਿਨ ਚ ਕਿੰਨੀ ਵਾਰੀ ਚਾਹ ਪੀਨੇ ਹੋ। ਹੁਣ ਇਹਦਾ ਸਵਾਲ ਤਾਂ ਜੀ ਤੁਹਾਡਾ ਸਾਨੂੰ ਪਤਾ ਲੱਗ ਗਿਆ, ਪਰ ਆਪਾਂ ਅਗਲੀ ਵਾਰੀ ਜਵਾਬ ਦੇ ਦਾਂਗੇ। ਵੈਸੇ ਮੈਂ ਤਾਂ ਤਿੰਨ ਚਾਰ ਵਾਰੀ ਪੀ ਲੈਂਦੀ ਹਾਂ ਚਾਹ, ਹਨਾ, ਬਾਕੀ ਪਤਾ ਨੀ ਤੁਹਾਡਾ ਸਾਰਿਆਂ ਦਾ ਕਿੱਦਾਂ ਦਾ ਵਾ। ਤੇ ਨਾਲ ਜੀ ਗੁੱਡ ਮਾਰਨਿੰਗ ਕਹਿ ਰਹੇ ਆ, ਤੇ ਕਹਿੰਦੇ ਦੀਪਕ ਬੋਲਤਾ ਨਹੀਂ ਉਸਕਾ ਪ੍ਰਕਾਸ਼ ਪ੍ਰਚੈ ਦਿੱਤਾ ਹੈ। ਠੀਕ ਉਸੀ ਪ੍ਰਕਾਰ ਆਪ ਆਪਣੇ ਬਾਰੇ ਮੇ ਕੁਛ ਨਾ ਬੋਲੋ, ਅੱਛੇ ਕਰਮ ਕਰਤੇ ਰਹੋ, ਵਹੀ ਆਪਕਾ ਪ੍ਰਚੈ ਦੇਗਾ। ਸੋ ਹੈਵ ਅ ਨਾਈਸ ਡੇ। ਸੋ ਬਾਕੀ ਜੀ ਕੁਛ ਬੋਲਣ ਦੀ ਲੋੜ ਨਹੀਂ, ਵੈਸੇ ਵੀ ਗੁਰਬਾਣੀ ਚ ਵੀ ਲਿਖਿਆ ਕਿ ਬੰਦੇ ਨੂੰ ਆਪਣਾ ਕਰਮ ਕਰਨਾ ਚਾਹੀਦਾ ਵਾ, ਕਰਮ ਕਰ ਫਲ ਕੀ ਇੱਛਾ ਨਾ ਕਰ। ਸੋ ਇਸੇ ਲਈ ਜੀ ਫਲ ਉਹ ਆਪੇ ਦਊਗਾ, ਪਰਮਾਤਮਾ ਜੋ ਦੇਖ ਰਿਹਾ ਵਾ। ਸੋ ਆਪਣੇ ਕਰਮ ਕਰਦੇ ਰਹਿਣਾ ਚਾਹੀਦਾ ਵਾ। ਤੇ ਇੱਕ ਗਾਣਾ ਸੁਣ ਲੈਂਦੇ ਹਾਂ ਜੀ ਸਟੱਡੀ ਵੀਜ਼ਾ, ਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਬਾਕੀ ਨਰਸਿਸ ਦੇ ਨਾਲ, ਕਿਉਂਕਿ ਮੇਰੀਆਂ ਗੱਲਾਂ ਤਾਂ ਅਜੇ ਸ਼ੁਰੂ ਹੋ ਗਈਆਂ, ਖਤਮ ਹੋਣੀਆਂ ਨੀ, ਪਰ 10 ਵਜੇ ਮੈਨੂੰ ਖਤਮ ਕਰਨੀਆਂ ਪੈਣੀਆਂ ਵਾ ਨਾ, ਕਿਉਂਕਿ ਮੈਂ ਨੀ ਕੰਮ ਤੇ ਜਾਣਾ ਹੁੰਦਾ ਵਾ। ਤੇ ਲਓ ਫਿਰ ਆਪਾਂ ਆ ਗਾਣਾ ਸੁਣਦੇ ਹਾਂ, ਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ।
ਮੇਰੀ ਪੱਗ ਨਾਲ ਦੀਆਂ ਬਿੱਲੋ ਚੁੰਨੀਆਂ, ਨੀ ਤੂੰ ਜਾਣ ਕੇ ਰੰਗਾਉਣ ਲੱਗ ਪਈ। ਲੈ ਕੇ ਆਉਂਗੀ ਦੁਪੱਟਾ ਉਹੀ ਰੰਗ ਦਾ, ਆਵੇਗਾ ਜਿਹੜੀ ਪੱਗ ਬੰਨ ਕੇ। ਪੱਗ ਪੰਜਾਬੀਆਂ ਦੀ ਅਣਖ ਦਲੇਰੀ ਤੇ ਸਰਦਾਰੀ ਦਾ ਚਿੰਨ੍ਹ। ਦੂਜੇ ਪਾਸੇ ਜੇ ਗੱਲ ਕਰੀਏ ਦੁਪੱਟੇ ਯਾਨੀ ਚੁੰਨੀ ਦੀ, ਸਾਦਗੀ ਸੰਗ ਸ਼ਰਮ ਸਭਿਆਚਾਰ ਅਦਬ ਤੇ ਸਤਿਕਾਰ ਦਾ ਪ੍ਰਤੀਕ ਹੈ ਚੁੰਨੀ। ਗੱਲ ਕਰਾਂਗੇ ਪੱਗ ਤੇ ਚੁੰਨੀ ਦੇ ਸਭਿਆਚਾਰਕ ਇਤਿਹਾਸ ਦੀ, ਓਨਲੀ ਓਨ ਹਰਮਨ ਰੇਡੀਓ ਦੇ ਉੱਪਰ। ਸਿਡਨੀ ਸਮੇਂ ਦੇ ਅਨੁਸਾਰ ਬੁੱਧਵਾਰ ਸ਼ਾਮੀ 7 ਵਜੇ ਯੋਗੇਸ਼ ਗੁਰਨਾ ਹੋਵੇਗਾ ਤੁਹਾਡੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਚਾਰ ਦਿਨ ਕੰਮ ਕਰੀਦਾ, ਤਿੰਨ ਦਿਨ ਜਾ ਕੇ ਕਾਲਜ ਵੀ ਪੜ੍ਹੀਦਾ, ਕਰਦੇ ਆ ਮਿਹਨਤ ਕਮਾਈਏ ਆਪਣਾ, ਕਿਸੇ ਦੀ ਚੜ੍ਹਾਈ ਦੇਖ ਕੇ ਨੀ ਸੜੀਦਾ। ਹਫ਼ਤੇ ਚ ਚਾਰ ਦਿਨ ਕੰਮ ਕਰੀਦਾ, ਤਿੰਨ ਦਿਨ ਜਾ ਕੇ ਕਾਲਜ ਵੀ ਪੜ੍ਹੀਦਾ, ਕਰਦੇ ਆ ਮਿਹਨਤ ਕਮਾਈਏ ਆਪਣਾ, ਕਿਸੇ ਦੀ ਚੜ੍ਹਾਈ ਦੇਖ ਕੇ ਨੀ ਸੜੀਦਾ। ਚਿੱਤ ਮੇਰਾ ਵੀ ਤਾਂ ਮਿਲਣੇ ਨੂੰ ਕਰਦੇ, ਕੀ ਦੱਸਾਂ ਕੰਮ ਕਾਰ ਬੜੇ ਨੇ, ਲੰਘ ਲੈਣ ਦੇ ਘੜੀ ਕਾਨੂੰ ਜਾਨੀਏ ਤੂੰ ਲੜੀ, ਮੇਰਾ ਵੀਜ਼ਾ ਇਸ ਟੜੀ ਸਿਰ ਪਾਰ ਬੜੇ ਨੇ, ਲੰਘ ਲੈਣ ਦੇ ਘੜੀ ਕਾਨੂੰ ਜਾਨੀਏ ਤੂੰ ਲੜੀ, ਮੇਰਾ ਵੀਜ਼ਾ ਇਸ ਟੜੀ ਸਿਰ ਪਾਰ ਬੜੇ ਨੇ। ਬੇਬੇ ਬਾਪੂ ਦੀ ਸਪੋਰਟ ਬੜੀ ਆ, ਸਿਰੇ ਉੱਤੇ ਅਗਲੀ ਵੀ ਫੀਸ ਖੜੀ ਆ, ਉਂਝ ਬੇਬੇ ਬਾਪੂ ਦੀ ਸਪੋਰਟ ਬੜੀ ਆ, ਸਿਰੇ ਉੱਤੇ ਅਗਲੀ ਵੀ ਫੀਸ ਖੜੀ ਆ। ਚਾਹੁੰਦਾ ਨੀ ਮੈਂ ਘਰ ਤੋਂ ਮੰਗਾਵਾਂ ਪੈਸੇ ਨੀ, ਉਹਨਾਂ ਕੋਲੇ ਕਿਹੜਾ ਜਾਦੂ ਵਾਲੀ ਛੜੀ ਆ, ਰਲ ਮਿਲ ਕੇ ਸਾਰ ਲਈ ਦਾ ਟੈਮ ਨੂੰ, ਨੀ
यार दिलदार बड़े ने लंघ लैण दे घड़ी कानू जानिए तू लड़ी मेरा वीजा इस तड़ी सिर पार बड़े ने लंघ लैण दे घड़ी कानू जानिए तू लड़ी मेरा वीजा इस तड़ी सिर पार बड़े ने यार होने नू ता टाइम आजे दिल विच माड़ा माड़ा सेम आजे यार होने नू ता टाइम आजे दिल विच माड़ा माड़ा सेम आजे तेनू भी वे होने आने गज वज के सुपने ने किन्ने अजे अखां च सजे चंगे एरिए च लैणे कर अपना अजे ता इंतजार बड़े ने लंघ लैण दे घड़ी कानू जानिए तू लड़ी मेरा वीजा इस तड़ी सिर पार बड़े ने लंघ लैण दे घड़ी कानू जानिए तू लड़ी मेरा वीजा इस तड़ी सिर पार बड़े ने कदे अम्मी बड़ी याद आउंदी है फोकियां दे विच दिन जो लंघाउंदी है कदे कदे अम्मी बड़ी याद आउंदी है फोकियां दे विच दिन जो लंघाउंदी है उन्हां नूं दिखाउणे इह देस बाहरला कट्ठी हो जे फैमिली ए रूह चाहुंदी है कदों मुख वेखणा है सोहणे पुत दा ओ वी तां तियार बड़े ने दे चरना च हुंदियां ने जन्नतां दिलां च सत्कार बड़े ने लंघ लैण दे घड़ी कानू जानिए तू लड़ी मेरा वीजा इस तड़ी सिर पार बड़े ने लंघ लैण दे घड़ी कानू जानिए तू लड़ी मेरा वीजा इस तड़ी सिर पार बड़े ने रूह नू रोशना जे तपदी नू ठारना पिंड दे दीदार बड़े ने लंघ लैण दे घड़ी कानू जानिए तू लड़ी मेरा वीजा इस तड़ी सिर पार बड़े ने लंघ लैण दे घड़ी कानू जानिए तू लड़ी मेरा वीजा इस तड़ी सिर पार बड़े ने
ਜਿਹੜੀਆਂ ਮੁਸ਼ਕਲਾਂ ਸੀ ਸਾਈਆਂ ਵਾਂ ਜੀ ਉਹ ਕਦੇ ਵੀ ਲਾਈਫ ਦੇ ਵਿੱਚ ਭੁੱਲ ਨਹੀਂ ਸਕਦੇ ਪਰ ਹਾਂ ਉਹ ਜਿਹੜੀਆਂ ਮੁਸ਼ਕਲਾਂ ਸੀ ਸਾਈਆਂ ਵਾਂ ਜੀ ਉਹ ਕਦੇ ਵੀ ਲਾਈਫ ਦੇ ਵਿੱਚ ਭੁੱਲ ਨਹੀਂ ਸਕਦੇ ਪਰ ਹਾਂ ਉਹ ਜਿਹੜੀਆਂ ਬੁਰੇ ਟਾਈਮ ਦੇ ਵਿੱਚੋਂ ਲੰਘ ਕੇ ਕਹਿੰਦੇ ਹੁੰਦੇ ਆ ਨਾ ਇਨਸਾਨ ਬਹੁਤ ਕੁਝ ਸਿੱਖ ਵੀ ਜਾਂਦਾ ਬੁਰਾ ਟਾਈਮ ਮਾੜਾ ਨਹੀਂ ਹੁੰਦਾ ਉਸ ਟਾਈਮ ਬੁਰਾ ਲੱਗਦਾ ਪਰ ਸਿਖਾ ਕੇ ਬੜਾ ਕੁਛ ਜਾਂਦਾ ਵਾ ਸੋ ਸਿੱਖਣਾ ਲਾਈਫ ਦੇ ਵਿੱਚ ਬਹੁਤ ਜ਼ਰੂਰੀ ਆ ਅੱਗੇ ਜੀ ਸਾਡੇ ਨਾਲ ਧਾਨੀ ਸਾਹਿਬ ਕਹਿੰਦੇ ਕਿ ਤੁਸੀਂ ਅਰਦਾਸ ਕਰੋ ਬਾਬਾ ਜੀ ਨੂੰ ਧਾਨੀ ਨੂੰ ਧਾਨੀ ਟਰੱਕਾਂ ਵਾਲਾ ਬਣਾ ਦੋ ਇੱਧਰ ਕਹਿੰਦੇ ਧਾਨੀ ਸੌ ਦਾ $1,000 ਵੀ ਬਣਾ ਦੇਊਗਾ ਕਿਆ ਬਾਤ ਆ ਜੀ ਹੱਸ ਰਹੇ ਆ ਕੋਈ ਗੱਲ ਨੀ ਸੀ ਇਹ ਬਾਬਾ ਜੀ ਸਭ ਕੁਛ ਕਰਨਗੇ ਕਹਿੰਦੇ ਹੁੰਦੇ ਨਾ ਕਿ ਤੁਸੀਂ ਆਪਣੀ ਮਿਹਨਤ ਕਰਦੇ ਜਾਓ ਤੇ ਫਲ ਦੀ ਉਮੀਦ ਆ ਜਿਹੜੀ ਫਲ ਆ ਜੋ ਉਹਦੇ ਤੇ ਛੱਡ ਦੋ ਜੀ ਫਲ ਤੁਹਾਨੂੰ ਜ਼ਰੂਰ ਮਿਲੂਗਾ ਬਾਕੀ ਨੀਤਾਂ ਨਾ ਮੁਰਾਦਾਂ ਹੁੰਦੀਆਂ ਨੇ ਜੇ ਨੀਤ ਵਧੀਆ ਲੈ ਕੇ ਚੱਲੋਗੇ ਤਾਂ ਮੁਰਾਦਾਂ ਵੀ ਉਸੇ ਹਿਸਾਬ ਨਾਲ ਰੱਬ ਜ਼ਰੂਰ ਦਿੰਦਾ ਵਾ ਤੇ ਅੱਗੇ ਹੱਸ ਰਹੇ ਆ ਤੇ ਨਾਲ ਹੀ ਇਹਨਾਂ ਨੇ ਇੱਕ ਹੋਰ ਮੈਸੇਜ ਭੇਜਿਆ ਕਹਿੰਦੇ ਕਿ ਰਾਂਝਾ ਆਪਣੀ ਨਾਰਾਜ਼ ਹੀਰ ਨੂੰ ਮਨਾਉਣ ਤੋਂ ਬਾਅਦ ਪਿਆਰ ਨਾਲ ਬੋਲਦਾ ਕਹੇ ਤਾਂ ਚੰਦ ਤਾਰੇ ਤੋੜ ਲਿਆ ਵਾ ਤਾਂ ਹੀਰ ਥੋੜਾ ਜਿਹਾ ਹੱਸੀ ਤੇ ਬੋਲੀ ਕਹਿੰਦੀ ਜਾਨ ਫਿਰ ਲੰਡੂ ਗੱਲਾਂ ਸ਼ੁਰੂ ਕਿਆ ਜੀ ਉਹ ਚੰਨ ਤਾਰੇ ਵਾਲੀਆਂ ਗੱਲਾਂ ਤਾਂ ਪਿੱਛੇ ਹੀ ਰਹਿ ਗਈਆਂ ਹਨਾ ਹੁਣ ਤਾਂ ਬਸ ਕਹਿੰਦੇ ਹੁੰਦੇ ਨਾ ਕਿ ਲਾਈਫ ਆ ਇਹ ਜ਼ਿੰਦਗੀ ਦੀ ਜਿਹੜੀ ਦੌੜ ਆ ਉਹਦੇ ਵਿੱਚ ਇਨਸਾਨ ਇਹਨਾਂ ਨਿੱਕੇ ਨਿੱਕੇ ਪਲਾਂ ਨੂੰ ਭੁੱਲ ਜਾਂਦਾ ਵਾ ਸੋ ਵਧੀਆ ਗੱਲ ਆ ਜੀ ਇਨਸਾਨ ਨੂੰ ਹਰ ਪਲ ਜ਼ਿੰਦਗੀ ਦੇ ਹਰ ਗੱਲ ਦਾ ਹਰ ਪਲ ਦਾ ਹਰ ਘੜੀ ਦਾ ਆਨੰਦ ਆ ਜਿਹੜਾ ਉਠਾਉਣਾ ਚਾਹੀਦਾ ਤੇ ਸਿੱਖਣਾ ਵੀ ਚਾਹੀਦਾ ਅੱਗੇ ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੀ ਕਹਿ ਰਹੇ ਆ ਕਿ ਕੁੜੀਏ ਆਪਣਾ ਗੀਤ ਸੁਣਾ ਦੇ ਆਪਾਂ ਗਾਣਾ ਭਾਜੀ ਜ਼ਰੂਰ ਸੁਣਾਵਾਂਗੇ ਆਪਣਾ ਗੀਤ ਤੇ ਆਪਾਂ ਨਾ ਲਾਈਏ ਏਦਾਂ ਤਾਂ ਹੋ ਹੀ ਨਹੀਂ ਸਕਦਾ ਗਾਣਾ ਤੁਹਾਡਾ ਜ਼ਰੂਰ ਸੁਣਾਵਾਂਗੇ ਤੇ ਅੱਗੇ ਕੀ ਪਲਾਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ 50 ਮਿਲੀਅਨ ਦੀ ਲੋਟਰੀ ਨਿਕਲ ਆਈ ਆਈ ਆ, ਕਹਿੰਦੇ ਕਿ ਸੰਡੇ ਵੈਸਟ ਤੋਂ ਕੋਈ ਆ ਤੇ ਇਹਨਾਂ ਦਾ ਮੈਨੂੰ ਹਜੇ ਮੈਸੇਜ ਪੜ੍ਹ ਨਹੀਂ ਹੋਇਆ, ਚਲੋ ਕੋਈ ਗੱਲ ਨੀ ਜੀ, ਇਹ ਮੈਸੇਜ ਮੈਂ ਦੁਬਾਰਾ ਫਿਰ ਪੜ੍ਹਦੀ ਹਾਂ ਤੇ ਉਹਨਾਂ ਚਿਰ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਮੈਂ ਪੜ੍ਹੂੰਗੀ ਜੀ ਦੀਪ ਲਾਹੀ ਦਾ ਮੈਸੇਜ ਕੀ ਕਹਿੰਦੇ ਆ। ਸੋ ਇਹਨਾਂ ਨੇ ਸਾਨੂੰ ਦੱਸ ਦਿੱਤਾ ਕਿ ਜਿਹੜੀ 50 million ਦੀ ਲੋਟਰੀ ਸੀ ਜੀ, ਜਿਹੜੀ ਕੱਲ ਰਾਤੀ ਇੱਥੇ ਬ੍ਰਿਸਬਨ ਦੇ ਵਿੱਚ ਨਿਕਲਣੀ ਸੀ, ਕਹਿੰਦੇ ਉਹ ਨਿਕਲ ਆਈ ਆ ਤੇ ਉਸਦਾ ਇਹਨਾਂ ਨੇ ਦੱਸਿਆ ਵਾ ਕਿ ਕੌਣ ਆ ਉਸਦਾ ਲੱਕੀ ਵਿਨਰ। ਸੋ ਕਿਆ ਬਾਤ ਹੈ ਜੀ, ਦੇਖਦੇ ਹਾਂ ਲੱਕੀ ਵਿਨਰ ਕੌਣ ਆ ਤੇ ਉਹ ਜ਼ਰੂਰ ਦੱਸਾਂਗੇ ਤੁਹਾਨੂੰ ਬਾਅਦ ਵਿੱਚ। ਫਿਲਹਾਲ ਸੁਣਦੇ ਹਾਂ ਇਹ ਗੀਤ।
Could be a ginger deep down though
na kacche kade diye na e jatt diye na chaake machiyan di na khuhan diye loka tan di banayi hoyi e
banayi hoyi e
tar asal gal roohan diye ho jind mahi ਜਿੰਦ ਮਾਹੀ ਹੋ ਜਿੰਦ ਮਾਹੀ ਕੁੰਡੀਆਂ ਨੂੰ ਪੈ ਗਿਆ ਪੂਰੀ ਕੁੰਡੀ ਮੁੱਛ ਤੇ ਕੁੰਡੀ ਮੁੱਛ ਤੇ ਮਰ ਗਈ ਹੂਰ ਸੋਚਾਂ ਵਿੱਚ ਲੰਘੀ ਰਾਤ ਵੇ ਸਾਰੀ ਤੂੜੀ ਤੇ ਟੰਗ ਗਿਆ ਵੇ ਤੂੜੀ ਤੇ ਟੰਗ ਗਿਆ ਕੁੜੀ ਕੁਵਾਰੀ
I think about you all the time. You think about me.
Munda titra da ishq kaude zeher jiha mithi chuski denda ae wal jiun da vi denda eh jaan vi lenda ae assi vekhe aswaad chakh ke sajjan manaye jande pairan utte sir ਰੱਖ ਕੇ ਜਿੰਦ ਮਾਹੀ ਸੋਨੇ ਦਾ ਤੂੰ ਕਹਿਣਾ ਵੇ ਤੇਰੇ ਬਾਜ ਨਹੀਂ ਨਾ ਤੇਰੇ ਬਾਜ ਚੱਟੀ ਨੇ ਰਹਿਣਾ ਵੇ ਭਾਵੇਂ ਸਿਰ ਤੇ ਸਿਰ ਦਿਆਰੀ ਸੂਲੀ ਤੇ ਟੰਗ ਗਿਆ ਵੇ ਸੂਲੀ ਤੇ ਟੰਗ ਗਿਆ ਕੁੜੀ ਕੁਵਾਰੀ ਹੋ ਕੇ ਕਈ ਰੋਂਦੀਆਂ ਵੇਖੀਆਂ ਮੈਂ ਵੇ ਡਰ ਖਾਵੇ ਵੱਖ ਹੋਣ ਦਾ ਝਿੰਜਰਾ ਚ ਛੱਡ ਜਾਣ ਫਾਇਦਾ ਕੀ ਹੈ ਯਾਰੀ ਲਾਉਣ ਦਾ
ਕੀ ਫਾਇਦਾ
ਜਿੰਦ ਮਾਹੀ ਜਾਨ ਨਿਕਲਦੀ ਮੇਰੀ ਵੇ ਆਉਂਦੀ ਕਾਰ ਦੇ ਵੇ ਕਾਲੀ ਕਾਰ ਵੇਖ ਕੇ ਤੇਰੀ ਹੋ ਚਿੱਟਾ ਸਿਰਦਾਰੀ ਸੂਲੀ ਤੇ ਟੰਗ ਗਿਆ ਵੇ ਸੂਲੀ ਤੇ ਟੰਗ ਗਿਆ ਕੁੜੀ ਕੁਵਾਰੀ ਟੰਗ ਗਿਆ ਵੇ ਸੂਲੀ ਤੇ ਟੰਗ ਗਿਆ ਕੁੜੀ ਕੁਵਾਰੀ
ਤੇਰਾ ਜਿੰਦ ਮਾਹੀ
ਸਰਜੀਕਲ ਜਿੰਦ ਮਾਹੀ ਗਾਣਾ ਸੁਣ ਰਹੀ ਸੀ ਤੁਸੀਂ ਝੰਜਰ ਦੀ ਆਵਾਜ਼ ਦੇ ਵਿੱਚ। ਕੁਲਵੀਰ ਝਿੰਜਰ ਦੀ ਆਵਾਜ਼ ਦੇ ਵਿਚ ਤੇ ਉਮੀਦ ਕਰਦੀ ਹਾਂ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਹੁਣ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਆ ਚੁੱਕਾ ਵਾ ਜੀ। ਇੱਧਰ ਮੇਰੇ ਤੋਂ ਇੱਕ ਗਲਤੀ ਹੋਈ ਸੀ, ਵੈਸੇ ਮੈਂ ਗਲਤੀ ਨਹੀਂ, ਮੈਂ ਜਾਣ ਕੇ ਵੀ ਬੋਲ ਦਿੰਦੀ ਹੁੰਦੀ ਹਾਂ, ਕਈ ਵਾਰੀ ਮੈਂ ਦੇਖਣਾ ਚਾਹੁੰਦੀ ਹੁੰਦੀ ਹਾਂ ਕਿ ਜਿਹੜੇ ਸਾਡੇ ਲਿਸਨਰ ਆ ਕਿੰਨੇ ਧਿਆਨ ਨਾਲ ਪ੍ਰੋਗਰਾਮ ਸੁਣਦੇ ਆ ਤੇ ਕੁਛ ਕਿੱਦਾਂ ਵੀ ਮੈਨੂੰ ਕਿੰਨਾ ਹਨਾ ਮਤਲਬ ਤੁਸੀਂ ਸਾਰੇ ਪਿਆਰ ਦਿੰਦੇ ਹੋ ਕਿ ਮੇਰੀਆਂ ਗਲਤੀਆਂ ਨੂੰ ਵੀ ਐਕਸੈਪਟ ਕਰ ਲੈਂਦੇ ਹੋ। ਸੋ ਬਿਲਕੁਲ ਜੀ ਇਸੇ ਤਰ੍ਹਾਂ ਮੇਰੀ ਇੱਕ ਗਲਤੀ ਵੱਲ ਧਿਆਨ ਦਵਾਇਆ, ਗਲਤੀ ਨੂੰ ਜਾਣ ਕੇ ਕਿਹਾ ਸੀ ਪਹਿਲਾਂ ਦੱਸ ਦਿੰਦੀ ਹਾਂ। ਤਾਂ ਸੇਮ ਥਿੰਗ ਤੇ ਕਹਿੰਦੇ ਕਿ ਰੁਪਿੰਦਰ ਹਾਂਡਾ ਬਾਜੀ ਅਨਮੋਲ ਗਗਨ ਮਾਨੀ ਜਿਹੜਾ ਕਿ ਆਪਾਂ ਗਾਣੇ ਦੀ ਗੱਲ ਕੀਤੀ ਸੀਗੀ ਨਾ ਤੇ ਉਸ ਗਾਣੇ ਬਾਰੇ ਉਹਨਾਂ ਨੇ ਆਪਣਾ ਜਿਹੜਾ ਕਲੈਰੀਫਿਕੇਸ਼ਨ ਦਿੱਤਾ ਵਾ ਕਿਉਂਕਿ ਗਾਣੇ ਦੇ ਵਿੱਚ ਮੈਂ ਕਿਹਾ ਸੀਗਾ ਕਿ ਅਨਮੋਲ ਗਗਨ ਮਾਨ ਦਾ ਗਾਣਾ ਵਾ ਉਹ, ਤੇ ਅਨਮੋਲ ਗਗਨ ਮਾਨ ਦਾ ਨੀ ਜੀ ਉਹ ਗਾਣਾ ਹੈਗਾ ਵਾ ਰੁਪਿੰਦਰ ਹਾਂਡਾ ਦਾ। ਸੋ ਗਾਣਾ ਕਿਹੜਾ ਸੀਗਾ ਉਹ ਵੀ ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਅੜਬ ਪੰਜਾਬਣ। ਸੋ ਅੜਬ ਪੰਜਾਬਣ ਗਾਣੇ ਤੇ ਥੋੜੀ ਜਿਹੀ ਟਿੱਪਣੀ ਕੀਤੀ ਸੀ ਜਿਹਨੇ ਕਿ ਜੋ ਕਿ ਮੈਂ ਹੈਗੀ ਹਾਂ, ਜ਼ਿਆਦਾ ਤਾਂ ਮੈਂ ਹੈ ਨੀ ਕਿ ਤੁਹਾਨੂੰ ਵੀ ਬਤਾਈਆ। ਸੋ ਉਸਦੇ ਬਾਰੇ ਉਹਨਾਂ ਨੇ ਮੇਰੇ ਤੋਂ ਧਿਆਨ ਦਵਾਇਆ ਵਾ ਕਿ ਜੀ ਉਹ ਅਨਮੋਲ ਗਗਨ ਮਾਨ ਨੇ ਰੁਪਿੰਦਰ ਹਾਂਡਾ ਦਾ ਗਾਣਾ ਵਾ। ਸੋ ਬਹੁਤ ਬਹੁਤ ਥੈਂਕ ਯੂ ਜੀ। ਅੱਗੇ ਜਗਤਾਲ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਹਿ ਦਿੱਤਾ ਕਿ ਆਪਣਾ ਗਾਣਾ ਸੁਣਾਓ ਤੇ ਅੱਗੇ ਦੀਪ ਲਾਹੀ ਉਹ ਕਹਿੰਦੇ ਕਿ 50 million ਦੀ ਲੋਟਰੀ ਨਿਕਲ ਆਈ ਆ ਤੇ ਸਿਡਨੀ ਵਿਅਸਤ ਹੋਆ ਕੋਈ ਤੇ ਉਹ ਕਹਿੰਦੇ ਕਿ ਪਿਛਲੇ 1 ਸਾਲ ਤੋਂ ਕੰਮ ਲੱਭ ਰਿਹਾ ਸੀ, ਗਰੀਬ ਸੀ। ਉਹ ਕਿਹਾ ਬਾਤ ਆ ਜੀ, ਲਓ ਫਿਰ ਉਹਦੀ 1 ਸਾਲ ਦੀ ਮਿਹਨਤ ਦਾ ਮੁੱਲ ਕਿੱਦਾਂ ਮੁੜਿਆ, ਮਿਲ ਗਿਆ ਉਹਨੂੰ ਤੇ ਕਿੱਦਾਂ ਮਿਲਿਆ ਵਾ, ਉਹ ਤਾਂ ਕਿਆ ਬਾਤ ਆ ਜੀ, ਉਹ ਤਾਂ ਬਹੁਤ ਖੁਸ਼ ਹੋਊਗਾ। ਸੋ ਲੋਟਰੀ ਦੇ ਵਿਨਰ ਆ ਜੀ ਜਿਹੜੀ ਸਿਡਨੀ ਦੇ ਆ, ਕਿੱਦਾਂ ਫਿਰ ਸਿਡਨੀ ਵਾਲੇ ਉਹ ਲੈ ਗਏ ਨੰਬਰ ਤੁਸੀਂ, ਹੈ ਨਹੀਂ ਛੱਡੇ ਹੈ ਪਿੱਛੇ ਛੱਡਦੇ, ਬ੍ਰਿਸਬਨ ਮੈਲਬੋਰਨ ਸਾਰੇ ਪਿੱਛੇ ਛੱਡ ਕੇ ਸਿਡਨੀ ਵਾਲੇ ਬਣ ਗਏ ਜੀ। 50 million ਦੀ ਜਿਹੜੀ ਲੋਟਰੀ ਨਿਕਲੀ ਆ ਉਸਦੇ ਵਿਨਰ, ਚਲੋ ਵਧੀਆ ਗੱਲ ਆ ਜੀ। ਤੇ ਫਿਰ ਕਹਿੰਦੇ ਕਿ ਅੱਗੇ ਗੁਰਦੇਵ ਸ਼ਰਮਾ ਉਹ ਕਹਿੰਦੇ ਕਿ ਲੀਜ਼ ਪਰ ਮਿਲੀ ਹੈ ਜੇ ਜ਼ਿੰਦਗੀ, ਰਜਿਸਟਰੀ ਕੇ ਚੱਕਰ ਮੇ ਨਾ ਪੜੀ। ਕਿਆ ਬਾਤ ਆ ਜੀ, ਦੋ ਲਾਈਨਾਂ ਦੇ ਵਿੱਚ ਬਹੁਤ ਕੁਝ ਕਹਿ ਦਿੱਤਾ ਇਹਨਾਂ ਨੇ। ਤੇ ਬਾਕੀ ਜੀ ਜ਼ਿੰਦਗੀ ਆ ਜਿਹੜੀ ਲੀਜ਼ ਤੇ ਆ, ਕੀ ਪਤਾ ਕਦੋਂ ਖਤਮ ਹੋ ਜਾਣੀ ਆ। ਸੋ ਇਸੇ ਤਰ੍ਹਾਂ ਹੱਸਦੇ ਵੱਸਦੇ ਰਿਹਾ ਕਰੋ ਤੇ ਜਿੱਦਾਂ ਉਹਨਾਂ ਨੇ ਕਿਹਾ ਕਿ ਰਜਿਸਟਰੀ ਦੇ ਚੱਕਰ ਵਿੱਚ ਨਾ ਪਾਓ। ਸੋ ਗੱਲ 2 ਲਫ਼ਜ਼ਾਂ ਦੇ ਵਿੱਚ ਬਹੁਤ ਵੱਡੀ ਕਹਿ ਦਿੱਤੀ ਆ। ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਸੋ ਲਓ ਫਿਰ ਹੁਣ ਪ੍ਰੋਗਰਾਮ ਖਤਮ ਕਰ ਦਈਏ ਜੀ। ਆਪਾਂ ਤੇ ਦੱਸ ਦਈਏ ਨਰਮੇ ਤੇ ਕਪਾਹ ਦਾ ਫਰਕ, ਤੁਸੀਂ ਦੱਸ ਹੀ ਦਿੱਤਾ ਜੀ ਸਾਰਿਆਂ ਨੇ, ਵੈਸੇ ਜਵਾਬ ਉਹੀ ਸੀਗੇ। ਇੱਕ ਕਿਸੇ ਨੇ ਦੱਸਿਆ ਸੀਗਾ, ਕਹਿੰਦੇ ਸੀਗੇ 1 male ਆ ਤੇ 1 female ਆ। ਸੋ ਇਹ ਵੀ ਕਿਤੇ ਨਾ ਕਿਤੇ ਡਿਫਰੈਂਸ ਆ। ਤੇ ਦੂਸਰੀ ਗੱਲ ਜੀ, ਕਹਿੰਦੇ ਕਪਾਹ ਦੀਆਂ ਜਿਹੜੀਆਂ ਫੁੱਟੀਆਂ ਹੁੰਦੀਆਂ ਲੰਬੀਆਂ ਹੁੰਦੀਆਂ ਤੇ ਜਿਹੜਾ ਨਰਮ ਆ ਉਹ ਮੋਟਾ ਹੁੰਦਾ ਵਾ, ਇਹ ਡਿਫਰੈਂਸ ਆ ਜੀ ਇਹਨਾਂ ਦਾ ਮੇਨ ਆ। ਜਿਹੜਾ ਕਪਾਹ ਵਾ ਜਿਹੜੀ ਉਹਦੀਆਂ ਫੁੱਟੀਆਂ ਲੰਬੀਆਂ ਹੁੰਦੀਆਂ ਨੇ ਜਦੋਂ ਉਹ ਖਿੜਦੀ ਆ ਤਾਂ ਦੇਖਿਓ ਕਦੇ ਧਿਆਨ ਦੇ ਨਾਲ, ਤੇ ਨਰਮਾ ਹਮੇਸ਼ਾ ਮੋਟਾ ਹੁੰਦਾ ਵਾ, ਮੋਟਾ ਰੇਸ਼ਾ ਹੁੰਦਾ ਉਹਦਾ। ਤੇ ਬਾਕੀ ਤਾਂ ਤੁਸੀਂ ਦੱਸ ਹੀ ਦਿੱਤਾ ਕਿ ਇਹਨਾਂ ਦੇ ਬੂਟੇ ਆ ਜਿਹੜੇ ਉਹ ਵੀ ਵੱਖਰੇ ਵੱਖਰੇ ਹੁੰਦੇ, ਇੱਕ ਵੱਡਾ ਤੇ ਇੱਕ ਛੋਟਾ, ਤੇ ਬਾਕੀ ਇਸਤਰੀ ਲਹਿੰਗਾ ਤੇ ਇੱਕ ਆਦਮੀ ਵਾਲੀ ਕੈਟਾਗਰੀ ਦੇ ਵਿੱਚ ਆ ਜਾਂਦਾ, ਮੇਲ ਫੀਮੇਲ ਹੋ ਜਾਂਦੇ ਆ। ਸੋ ਲਓ ਤੁਹਾਡੇ ਜਵਾਬ ਆ ਤੁਹਾਨੂੰ ਮਿਲ ਗਏ ਤੇ ਮੈਨੂੰ ਵੀ ਮੇਰਾ ਜਵਾਬ ਮਿਲ ਗਿਆ ਵਾ। ਤੇ ਅੱਗੇ ਹੁਣ ਵੀਕਐਂਡ ਸ਼ੁਰੂ ਹੋ ਗਿਆ ਤੇ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਲਾਹੌਰੀਆ ਮੂਵੀ ਲੱਗ ਚੁੱਕੀ ਆ ਜੀ। ਮੂਵੀ ਦੀ ਫੀਡਬੈਕ ਜਿਹੜੇ ਲੋਕਾਂ ਨੇ ਦੇਖੀ ਆ ਬਹੁਤ ਸੋਹਣੀ ਦਿੱਤੀ ਆ, ਤੇ ਮੈਨੂੰ ਹੁਣ ਪ੍ਰੋਗਰਾਮ ਖਤਮ ਕਰਨਾ, ਚੰਦ ਲਾਈਨਾਂ ਦੇ ਨਾਲ ਖਤਮ ਕਰ ਰਹੀ ਹਾਂ ਜੀ ਕਿ ਇੱਕੋ ਧਰਤੀ ਇੱਕੋ ਹੀ ਪੌਣ ਪਾਣੀ, ਇੱਕੋ ਧਰਤੀ ਇੱਕੋ ਹੀ ਪੌਣ ਪਾਣੀ, ਸਾਡਾ ਪਿਆਰ ਨਾ ਕਰਨੋ ਰੋਕ ਮੈਨੂੰ, ਜਿਹੜੇ ਬਾਹਰ ਸਰਹੱਦ ਲਾਹੌਰ ਬੈਠੇ ਵਾਜਾਂ ਮਾਰਦੇ ਨੇ ਸੋਹਣੇ ਲੋਕ ਮੈਨੂੰ। ਤੇ ਲਓ ਜੀ ਤੁਸੀਂ ਇਸੇ ਹੀ ਉਮੀਦ ਦੇ ਨਾਲ ਕਿ ਆਪਸ ਵਿੱਚ ਪਿਆਰ ਬਣਦੇ ਰਹੋ ਤੇ ਸਰ ਤੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣ ਤੇ ਇੰਜੋਏ ਕਰੋ ਜੀ ਲਾਹੌਰੀਆ ਮੂਵੀ। ਦੇਖੋ ਕਿ ਉੱਧਰ ਦੇ ਲੋਕ ਆ ਜਿਹੜੇ ਉਹ ਵੀ ਕਿੰਨੇ ਪਿਆਰੇ ਨੇ ਤੇ ਕਿੰਨਾ ਪਿਆਰ ਆ ਇੱਧਰ ਤੇ ਉੱਧਰ ਦੇ ਲੋਕਾਂ ਦੇ ਵਿੱਚ, ਤੇ ਕੁਝ ਸਿਆਸਤਾਂ ਨੇ ਵੰਡੀਆਂ ਪਈਆਂ ਹੋਈਆਂ ਨੇ। ਸੋ ਤੁਸੀਂ ਮਾਣੋ ਜੀ ਹਰਮਾ ਰੇਡੀਓ ਤੇ ਬਾਕੀ ਦੇ ਸਾਰੇ ਪ੍ਰੋਗਰਾਮ, ਸੋਹਣੇ ਸੋਹਣੇ ਗਾਣੇ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਜਿਹੜੀ ਕਿ ਤੁਸੀਂ ਫਰਮਾਇਸ਼ ਕੀਤੀ ਹੋਈ ਹੈ ਜੀ ਸਾਨੂੰ। ਕੁਲਵਿੰਦਰ ਬਿੱਲੇ ਦਾ ਗਾਣਾ ਤੇ ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਨੇ ਗੱਲ ਕੀਤੀ ਸੀ ਕਿ ਆਪਣੇ ਗਾਣੇ ਦੀ, ਸੋ ਆਪਣਾ ਗਾਣਾ ਵੀ ਭਾਜੀ ਜ਼ਰੂਰ ਪਲੇ ਕਰਕੇ ਜਾਵਾਂਗੇ ਤੇ ਬਾਕੀ ਹੋਰ ਸੋਹਣੇ ਸੋਹਣੇ ਗਾਣੇ ਛੱਡ ਕੇ ਜਾ ਰਹੀ ਹਾਂ। ਸੋ ਮਿਲਦੇ ਹਾਂ ਜੀ ਅਗਲੇ ਸ਼ੁੱਕਰਵਾਰ ਕੁਝ ਹੋਰ ਨਵੀਆਂ ਗੱਲਾਂ ਬਾਤਾਂ ਦੇ ਨਾਲ। ਤਦ ਤੱਕ ਦੇਣ ਲਈ ਹੱਸਦੇ ਵੱਸਦੇ ਰਹੋ, ਜਵਾਨੀਆਂ ਮਾਣੋ, ਜ਼ਿੰਦਗੀ ਜ਼ਿੰਦਾਬਾਦ।
ਡਰਾਈਵਰ ਦੀ ਮਿੱਤਰੋ ਦੱਸਦਾ ਮੈਂ ਕਹਾਣੀ, ਇੰਡੀਆ ਵਿੱਚ ਛੱਡ ਆਇਆ ਜਿਹੜਾ ਆਪਣੇ ਦਿਲ ਦੀ